India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਹਰ ਗੁਲਸ਼ਨ ਗੁਲਜ਼ਾਰ ਰਹੇ ਜ਼ਿੰਦਗੀ ਦੇ ਵਿੱਚ ਪਿਆਰ ਰਹੇ ਰੰਗ ਰੋਸ਼ਨੀ ਲਫ਼ਜ਼ਾਂ ਤੇ ਜਜ਼ਬਾਤਾਂ ਦੀ ਖੁਸ਼ਬੂ ਵੰਡਦਾ ਰੇਡੀਓ ਪ੍ਰੋਗਰਾਮ ਇੰਤਜ਼ਾਰ ਤੁਹਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਗੀਤ ਸੰਗੀਤ ਮਨੋਰੰਜਨ ਨਾਲ ਲਬਰੇਜ਼ ਰੇਡੀਓ ਪ੍ਰੋਗਰਾਮ ਇੰਤਜ਼ਾਰ
ਦੇਸ਼ ਦੁਨੀਆਂ ਦੀਆਂ ਤਾਜ਼ਾ ਤਰੀਨ ਖ਼ਬਰਾਂ ਅਤੇ ਟਾਕ ਸ਼ੋ ਰੇਡੀਓ ਇੰਤਜ਼ਾਰ
ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
ਨਹੀਂ, ਮੈਂ ਮਰ ਜਾ, ਉੱਥੇ ਕੀ ਹੋਣਾ?
ਜੀਟੀਏ ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰਾਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਵਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰਾਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰੇਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ। ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ, 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
ਉਹ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ,
416-994-7272,
416-994-7272।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ, 1771 ਐਲਬੀਨੋ ਰੋਡ, ਈਟੋਬੀਕੋਕ, 2nd ਲੋਕੇਸ਼ਨ 585 ਮਿਡਲ ਫੀਲਡ ਰੋਡ, ਸਕਾਰਬ੍ਰੋ। ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ।
ਜੀ ਹਾਂ, ਰਿਸ਼ੀ ਮੈਟ੍ਰੇਸ, ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸ।
ਕਿੰਨਾ ਪਰੇਸ਼ਾਨ ਸਾਂ ਮੈਂ ਉਹਨੇ ਦਿਨੀ ਜਦੋਂ ਮੁਕੱਦਮਾ ਚੱਲ ਰਿਹਾ ਸੀ।
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕੋਆਪਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-791-9992,
905-791-9292
ਜਾਂ ਫਿਰ ਪਹੁੰਚੋ 2560 ਸਟੀਲ ਐਵੀਨਿਊ, ਬ੍ਰੈਂਪਟਨ, ਟੋਰ ਬ੍ਰਮੈਂਡ ਸਟੀਲਸ,
ਰਾਏ ਲਾਅ ਆਫਿਸ।
ਓਏ ਪੁੱਤਰ ਜੀ, ਕੋਈ ਚੱਜ ਦਾ ਕੰਮ ਵੀ ਕਰੋਗੇ ਕਿ ਸਾਰੀ ਉਮਰ ਵਿਹਲੇ ਹੀ ਫਿਰੋਗੇ?
ਪਰ ਡੈਡ, ਕੋਈ ਚੱਜ ਦਾ ਕੰਮ ਮਿਲੇ ਤਾਂ ਕਰਾਂ।
ਤਾਂ ਫੇਰ ਤੁਸੀਂ ਜਾਓ ਹਰਮਨ ਗਰੁੱਪ ਆਫ ਕੰਪਨੀ ਕੋਲ, ਜਿਨ੍ਹਾਂ ਨੂੰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਸਖਤ ਜ਼ਰੂਰਤ ਹੈ। 12 ਮਹੀਨੇ ਕੰਮ ਮਿਲੇਗਾ ਤੇ ਪੇਮੈਂਟ ਵੀ ਟਾਈਮ ਤੇ। ਅੱਜ ਹੀ ਜੁਆਇਨ ਕਰੋ ਹਰਮਨ ਗਰੁੱਪ ਆਫ ਕੰਪਨੀ। ਕਾਲ ਕਰੋ ਹਰਮਨ ਗਰੁੱਪ ਆਫ ਕੰਪਨੀ ਦੇ ਜੱਜ ਸ਼ੋਕਰ ਨੂੰ, ਕਾਲ 6476286948, 647-628-6948। ਹਰਮਨ ਗਰੁੱਪ ਆਫ ਕੰਪਨੀ।
ਹਾਂਜੀ। WTOR 770 ਨੂੰ ਆਨ ਕਰ ਚੁੱਕੇ ਸਾਰੇ ਹੀ ਪੰਜਾਬੀ ਭੈਣ ਭਰਾਵਾਂ ਨੂੰ ਟੋਨੀ ਜੋਲ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦਾ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਤੋਂ ਹਮੇਸ਼ਾ ਹੀ ਅਰਦਾਸ ਕਰਦੀ ਹੈ ਕਿ ਪ੍ਰਮਾਤਮਾ ਹਰ ਇੱਕ ਤੇ ਚੰਗਾ ਦਿਨ ਚਾੜੀ ਤੇ ਤੰਦਰੁਸਤੀਆਂ ਬਖਸ਼ੀ ਤੇ ਸੰਡੇ ਦਾ ਸ਼ੋਅ ਲੈ ਕੇ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹੋ ਚੁੱਕੇ ਹਾਂ ਤੇ ਆਪਣਾ ਜਿਹੜਾ ਜੀ ਸਾਥ ਹੁਣ ਤੋਂ ਲੱਗ ਕੇ 10 ਵਜੇ ਤੱਕ ਰਹੇਗਾ। ਕੱਲ੍ਹ ਦੀ ਥੋੜੀ ਜਿਹੀ ਚੇਂਜ ਅਪ ਕੀਤੀ ਹੋਈ ਆ ਤੇ ਇੱਕ ਬੇਨਤੀ ਜ਼ਰੂਰੀ ਆ ਜਿੰਨੇ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜਦੇ ਜਾਣਗੇ ਸਾਡੀ ਆਵਾਜ਼ ਤੇ ਜਿਹੜੀ ਗੀਤ ਲਾਵਾਂਗਾ ਥੋੜੀ ਜਿਹੀ ਅਪਡੇਟ ਜ਼ਰੂਰ ਕਰ ਦਿਓ ਕਿ ਤੁਹਾਡੇ ਤੱਕ ਸਹੀ ਪਹੁੰਚਦੇ ਆ ਕਿਉਂਕਿ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਪ੍ਰੋਬਲਮ ਚੱਲੀ ਸੀਗੀ ਪਰ ਮੈਂ ਕੱਲ ਟੈਕਨੀਸ਼ੀਅਨ ਨੂੰ ਬੁਲਾ ਕੇ ਰਾਤੀ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਮੇਨ ਗੱਲ ਇਹ ਆ ਕਿ ਤੁਹਾਡੇ ਤੇ ਜਿਹੜੀ ਆਵਾਜ਼ ਆ ਉਹ ਸਹੀ ਪਹੁੰਚਣੀ ਚਾਹੀਦੀ ਆ ਤੇ ਸ਼ੋਅ ਦੇ ਦੌਰਾਨ ਜਦੋਂ ਵੀ ਕੋਈ ਤੁਸੀਂ ਘਰ ਤੋਂ ਕਿਤੇ ਬਾਹਰ ਹੋ ਤੇ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਆ ਕੋਈ ਖਬਰ ਅਪਡੇਟ ਕਰਨੀ ਆ ਘਰ ਤੋਂ ਤੁਸੀਂ ਕਿਤੇ ਵੀ ਬਾਹਰ ਹੋ ਤੇ ਹਮੇਸ਼ਾ ਦੀ ਤਰ੍ਹਾਂ 905-790-9099 ਤੇ ਜਿਹੜੀ ਆ ਜੀ ਸਾਡੇ ਨਾਲ ਤੁਸੀਂ ਆਪਣੀ ਸਾਂਝ ਪਾ ਸਕਦੇ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਦਿਆਂ ਕਿ ਜਦੋਂ ਵੀ ਤੁਸੀਂ ਘਰ ਤੋਂ ਕਿਤੇ ਬਾਹਰ ਕਈ ਵਾਰੀ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਆ ਤੇ ਅਗਰ ਤੁਸੀਂ ਉਹਦੀ ਵੀ ਸ਼ੇਅਰ ਕਰਨੀ ਚਾਹੁੰਦੇ ਆ ਤਾਂ ਮੋਸਟ ਵੈਲਕਮ 905-790-9099 ਸਾਡਾ ਨੰਬਰ ਆ ਤੇ ਹਮੇਸ਼ਾ ਦੀ ਤਰ੍ਹਾਂ ਸੰਡੇ ਦੇ ਸ਼ੋਅ ਦੇ ਵਿੱਚ ਮੇਰਾ ਸਾਥ ਨਿਭਾਉਂਦੇ ਹੁੰਦੇ ਜੀ ਮੰਗਾ ਜਸਵਾਲ ਸਾਹਿਬ ਪਹਿਲਾਂ ਭਾਜੀ ਉਨ੍ਹਾਂ ਦੇ ਨਾਲ ਹਾਜ਼ਰੀ ਲਵਾਈਏ ਫਿਰ ਤੁਹਾਡੇ ਤਾਈਂ ਦੁਆਰਾ ਜਿਹੜੀਆਂ ਗੱਲਾਂ ਬਾਤਾਂ ਦੀ ਆਪਾਂ ਸਾਂਝ ਪਾਉਂਦੇ ਆ ਔਰ ਫੇਸਬੁੱਕ ਤੇ ਵੀ ਪ੍ਰੋਗਰਾਮ ਲਾਈਵ ਹੋ ਚੁੱਕਾ ਸੋਸ਼ਲ ਮੀਡੀਆ ਦੇ ਤਕਰੀਬਨ ਜਿੰਨੇ ਕੁ ਅਦਾਰੇ ਆ ਕੋਸ਼ਿਸ਼ ਕਰੀ ਦੀ ਹੈ ਕਿ ਹਰ ਇੱਕ ਤੇ ਜਿਹੜਾ ਪ੍ਰੋਗਰਾਮ ਨਾਲ ਲਾਈਵ ਕਰ ਦਈਏ। ਮੰਗਾ ਭਾਜੀ ਸਵਾਗਤ।
ਧੰਨਵਾਦ ਜੋਤ ਸਾਹਿਬ ਮੇਰੇ ਵੱਲੋਂ ਵੀ ਸਾਡੇ ਸਾਰੇ ਲਿਸਨਰਸ ਵੀ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿੱਥੇ ਜਿੱਥੇ ਸਾਡੀ ਆਵਾਜ਼ ਪਹੁੰਚਦੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਤੇ ਸੰਡੇ ਦੀ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਸੰਡੇ ਦਾ ਪ੍ਰੋਗਰਾਮ ਲੈ ਕੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਜੀ। ਸੋ ਜੇ ਤੁਸੀਂ ਕੋਈ ਵੀ ਆਪਣੀ ਗੱਲਬਾਤ ਰੱਖਣੀ ਆ ਤੁਹਾਡਾ ਕੋਈ ਸੁਝਾਅ ਆ ਜਾਂ ਤੁਸੀਂ ਕੋਈ ਫਰਮਾਇਸ਼ ਕਰਨੀ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਕੋਈ ਗੱਲ ਜਿਹੜੀ ਆ ਉਹ ਸਾਡੇ ਮਾਧਿਅਮ ਰਾਹੀਂ ਪਰਿਵਾਰਾਂ ਤੱਕ ਪਹੁੰਚੇ ਤੇ ਸਟੂਡੀਓ ਦਾ ਨੰਬਰ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ 905-790-9099 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਜਿਹੜੀ ਸਾਡੇ ਨਾਲ ਕਰ ਸਕਦੇ ਹੋ ਤੁਹਾਡੀ ਖਬਰ ਜਿਹੜੀ ਆ ਤੁਹਾਡੀ ਗੱਲਬਾਤ ਪਰਿਵਾਰਾਂ ਤੱਕ ਪਹੁੰਚ ਕੇ ਕਰ ਦਿੱਤੀ ਜਾਵੇਗੀ। ਜੋਲ ਸਾਹਿਬ ਕਈ ਕੁਛ ਸ਼ੁਰੂ ਹੋ ਗਿਆ IPL ਵੀ ਸ਼ੁਰੂ ਹੋ ਗਈ ਆ ਪਰ ਪੰਜਾਬ ਦੀਆਂ ਜਿਹੜੀਆਂ ਇੱਕ ਤਾਂ ਚੋਣ ਜ਼ਾਬਤਾ ਵੀ ਲੱਗ ਗਿਆ
ਹਾਂਜੀ
ਪੰਜਾਬ ਦੀਆਂ ਵੀ ਜਿਹੜੀਆਂ ਖਬਰਾਂ ਆ ਉਹ ਤਕਰੀਬਨ ਮੱਧਮ ਮੱਧਮ ਜਿਹੀਆਂ ਪੈਂਦੀਆਂ ਨੀ ਨਜ਼ਰ ਆ ਰਹੀਆਂ ਸਾਰੀਆਂ ਚੀਜ਼ਾਂ
ਕੁਛ ਮੰਗੇ ਭਾਜੀ ਚੇਂਜ ਹੁੰਦਾ ਜਾ ਰਿਹਾ। ਕੱਲ ਰਾਤੀ ਮੈਂ ਸੁਣਦਾ ਸੀ ਤੇ ਯੂਅਰ ਆਵਾਜ਼ ਯੂਅਰ ਵਾਇਸ ਇਜ਼ ਅਨਕਲੀਅਰ ਐਜ਼ ਕੰਪੇਅਰ ਟੂ ਮੰਗਾ ਭਾਜੀ ਸਰ ਮੈਂ ਆਪਣੀ ਵਧਾ ਦਿੰਦਾ ਕੋਈ ਨੀ ਕਹਿੰਦੇ ਮੰਗੇ ਦੀ ਆਵਾਜ਼ ਜਾ ਰਹੀ ਤੇਰੀ ਘੱਟ ਆ ਸਾਨੂੰ ਵੈਸੇ ਸਪੀਕਰ ਦੀ ਲੋੜ ਨੀ ਇਹਦੀ ਗੱਲ ਤਾਂ ਇਹ ਆ ਲਓ ਜੀ ਹੋਰ ਕੀ ਬੋਲ ਪੈਂਦੇ ਆ ਕੋਈ ਪ੍ਰੋਬਲਮ ਨੀ ਥੈਂਕ ਯੂ ਤੁਹਾਡਾ ਦੱਸਣ ਦੇ ਲਈ ਕਿਉਂਕਿ ਮੈਂ ਕੱਲ੍ਹ ਦੀ ਆਵਾਜ਼ ਥੋੜੀ ਜਿਹੀ ਘੱਟ ਕੀਤੀ ਉਹ ਕਿਉਂਕਿ ਜਦੋਂ ਅਸੀਂ ਇੱਥੇ ਬਹਿੰਦੇ ਸੀਗੇ ਠਾਹ ਠਾਹ ਬਹੁਤ ਜ਼ਿਆਦਾ ਵੱਜਦੀ ਸੀਗੀ ਇਸ ਕਰਕੇ ਮੈਂ ਕਿਹਾ ਸੀ ਕਿਉਂ ਨਾ ਪਹਿਲਾਂ ਚੈੱਕ ਕਰ ਲਈਏ। ਮੰਗੇ ਭਾਜੀ ਜਿੱਥੇ ਤੁਸੀਂ ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨੀ ਜਨਾਬ ਪਹਿਲਾਂ ਤੇ ਮੰਗੇ ਭਾਜੀ ਕੱਲ੍ਹ ਜਦੋਂ IPL ਦੀ ਸਟਾਰਟਿੰਗ ਪਰਸੋਂ ਹੋਈ ਸੀ ਸਾਡੇ ਲਈ ਤਾਂ ਕੱਲ੍ਹ ਤਾਂ ਹੋਈ ਕਿ ਪਹਿਲਾ ਮੈਚ ਪੰਜਾਬ ਦਾ ਕੱਲ੍ਹ ਮੁੱਲਾਪੁਰ ਸਾਨੂੰ ਕੁਝ ਗਲਤ ਫਹਿਮੀ ਸੀਗੀ ਮੈਂ ਭੈਣ ਭਰਾਵਾਂ ਨੂੰ ਦੱਸਿਆ ਵੀ ਸੀਗਾ ਕਿ ਇੱਕ ਮੁੱਲਾਪੁਰ ਦਾਖੇ ਆ ਸਾਡੇ ਇੱਧਰ ਸਾਡੇ ਵਾਲਾ ਲੁਧਿਆਣੇ ਵਿੱਚ ਤੇ ਇਹ ਮੁੱਲਾਪੁਰ ਜਿਹੜਾ ਹੈਗਾ ਮੰਗੇ ਭਾਜੀ ਇਹ ਮੁੱਲਾਪੁਰ ਹੈਗਾ ਚੰਡੀਗੜ੍ਹ ਦੇ ਲਾਗੇ ਹੀ ਜਿੱਥੇ ਇਹ ਸਟੇਡੀਅਮ ਬਣਿਆ
ਪਰ ਬਣਿਆ ਤਾਂ ਪੰਜਾਬ ਵਿੱਚ ਹੈ ਨਾ
ਬਾ ਕਮਾਲ ਸਟੇਡੀਅਮ ਪੰਜਾਬ ਦੇ ਵਿੱਚ ਬਾ ਕਮਾਲ ਸਟੇਡੀਅਮ ਬਣਿਆ ਮੰਗੇ ਭਾਜੀ ਤਕੜੇ ਤਕੜੇ ਜਿਹੜੇ ਸਟੇਡੀਅਮ ਆ ਦੁਨੀਆਂ ਚ ਉਨ੍ਹਾਂ ਨੂੰ ਕਹਿੰਦੇ ਜੀ ਮਾਤ ਪਾਉਂਦਾ।
ਸੋ ਇਹ ਪੰਜਾਬ ਗੌਰਮੈਂਟ ਵੱਲੋਂ ਬਣਾਇਆ ਗਿਆ ਸੈਂਟਰ ਗੌਰਮੈਂਟ ਵੱਲੋਂ ਬਣਾਇਆ ਗਿਆ ਜਾਂ ਕਿਸੇ ਪ੍ਰਾਈਵੇਟ ਅਦਾਰੇ ਨੇ ਬਣਾਇਆ ਜੀ ਇਹਦੇ ਬਾਰੇ ਜੇ ਕਿਸੇ ਦੇ ਕੋਲ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਿਓ ਕਿਉਂਕਿ ਅਸੀਂ ਇੰਨਾ ਇਹਦੀ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਹੀਏ ਕਿ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਦਾਂ ਅਸੀਂ ਨਹੀਂ ਟਰਾਈ ਕੀਤੀ ਬਿਲਕੁਲ ਵੀ ਕਿਉਂਕਿ ਸਾਨੂੰ ਇੰਨੀ ਬਹੁਤ ਜ਼ਿਆਦਾ ਖੁਸ਼ੀ ਸੀ ਅਸੀਂ ਤਾਂ ਮੁੱਲਾਪੁਰ ਦਾਖਾ ਹੀ ਸਮਝਦੇ ਰਹੇ ਹਾਂਜੀ ਕਿ ਮੁੱਲਾਪੁਰ ਦੇ ਵਿੱਚ ਜਿਹੜਾ ਹੈ ਜੀ ਪੰਜਾਬ ਦੇ ਵਿੱਚ ਲੁਧਿਆਣੇ ਦੇ ਨਾਲ ਪਲੇਅਰ ਖੇਡਣ ਆਇਆ ਕਰਨਗੇ ਸਟੇਡੀਅਮ ਬਣ ਗਿਆ ਚਲੋ ਫਗਵਾੜੇ ਵਾਲਿਆਂ ਨੂੰ ਤਾਂ ਜਿੰਨਾ ਕੁ ਲੁਧਿਆਣਾ ਉਧਰ ਨੂੰ ਉਨਾ ਖੁਣਾ ਇਧਰ ਨੂੰ ਚੰਡੀਗੜ੍ਹ ਵੱਲ ਨੂੰ ਜਾਣ ਨੂੰ ਪੈਂਦਾ ਪੰਜਾਬ ਦਾ ਚਲੋ ਪੰਜਾਬ ਦੇ ਵਿੱਚ ਮੈਂ ਕਹਿੰਦਾ ਹੁੰਦਾ ਕਿ ਬਾਹਰ ਦੇ ਲੋਕ ਆਉਣ ਪੰਜਾਬ ਨੂੰ ਦੇਖਣ ਪੰਜਾਬੀਅਤ ਨੂੰ ਦੇਖਣ ਕਿਉਂਕਿ ਜੋ ਪੰਜਾਬ ਦਾ ਚਿਹਰਾ ਮੋਹਰਾ ਜਿਹੜਾ ਆ ਉਥੋਂ ਦੇ ਮੀਡੀਆ ਵੱਲੋਂ ਨਾ ਲੋਕਾਂ ਇੰਟਰਨੈਸ਼ਨਲ ਲੈਵਲ ਤੇ ਦਿਖਾਇਆ ਜਾ ਰਿਹਾ ਉਹ ਕੋਈ ਬਾਹਲਾ ਵਧੀਆ ਨਹੀਂ ਹੈਗਾ ਕਿਉਂਕਿ ਹਮੇਸ਼ਾ ਹੀ ਸਾਨੂੰ ਬਾਹਰਲਿਆਂ ਨੇ ਅੱਖਾਂ ਦੇ ਉੱਤੇ ਬਿਠਾਇਆ
ਹਾਂਜੀ
ਹੱਥਾਂ ਦੇ ਉੱਤੇ ਚੁੱਕਿਆ ਜਿੱਥੇ ਮਰਜ਼ੀ ਆਪਾਂ ਹੋਈਏ ਆਪਾਂ ਮੱਲਾਂ ਮਾਰੀਆਂ ਸਾਰਾ ਕੁਝ ਕੀਤਾ ਪਰ ਦੁੱਖ ਦੀ ਗੱਲ ਆ ਕਿ ਜਿੱਥੇ ਜੰਮੇ ਆ ਜਿੱਥੇ ਪਲੇ ਆ ਜਿਸ ਮੁਲਕ ਲਈ ਖੂਨ ਡੋਲਿਆ, ਸਭ ਕੁਛ ਕੀਤਾ ਸਾਡੇ ਵਡੇਰਿਆਂ ਨੇ, ਜਦੋਂ ਉਹ ਸਾਨੂੰ ਦਹਿਸ਼ਤਗਰਦ ਅੱਤਵਾਦੀਆਂ ਦੇ ਨਾਂ ਦਿੰਦੇ ਆ ਨਾ, ਬੜਾ ਬੜਾ ਦੁਖਦਾ ਉਸ ਵੇਲੇ ਕਿ ਬਗਾਨਿਆਂ ਨੇ ਤੇ ਕਦਰ ਪਾ ਲਈ ਆ। ਅੱਜ ਮੈਂ ਹਰਪ੍ਰੀਤ ਜਵੰਦਾ ਉਹਨਾਂ ਦਾ ਨਾ ਇਕ ਲੇਖ ਪੜ੍ਹਦਾ ਹੁੰਦਾ ਸੀਗਾ, ਬਹੁਤ ਸੋਹਣਾ ਹਰਪ੍ਰੀਤ ਸਿੰਘ ਜਵੰਦੇ ਉਹਨੀ ਲਿਖਦੇ ਆ, ਮੈਂ ਲੇਖ ਪੜ੍ਹਦਾ ਸੀਗਾ ਕਿ ਉਹ ਕਹਿੰਦੇ ਵੀ ਜਿਹੜਾ ਆਪਣੇ ਕਬੀਰ ਬੇਦੀ ਆ ਨਾ ਤੇ ਇਰਫਾਨ ਖਾਨ ਆ, ਇਹ ਐਕਟਿੰਗ ਮੂੰਹ ਨਾਲ ਘੱਟ ਤੇ ਅੱਖਾਂ ਦੇ ਨਾਲ ਜ਼ਿਆਦਾ ਬੰਦੇ ਨੂੰ ਪ੍ਰਭਾਵਿਤ ਕਰਦੇ ਸੀਗੇ, ਯਾਨੀ ਕਿ ਉਹਨਾਂ ਦੀ ਐਕਟਿੰਗ ਉਹਨਾਂ ਦੇ ਫੇਸ ਇੰਪ੍ਰੈਸ਼ਨ ਦੇ ਨਾਲ। ਤੇ ਕਬੀਰ ਬੇਦੀ ਇਟਲੀ ਦੇ ਵਿਚ ਬਹੁਤ ਕਹਿੰਦੇ ਮਸ਼ਹੂਰ ਰਿਹਾ, ਔਰ ਉੱਥੇ ਦਾ ਇੱਕ ਬੜਾ ਮਸ਼ਹੂਰ ਜਿਹੜਾ ਆਪਣੇ ਸੀਰੀਅਲ ਚੱਲਿਆ ਜਿਹਦੇ ਵਿਚ ਇਹਨੇ ਸੰਧੋ ਖਾਨ ਨਾਂ ਦੇ ਬੰਦੇ ਦੀ ਜਿਹੜੀ ਆ ਉਹ ਭੂਮਿਕਾ ਨਿਭਾਈ ਸੀ। ਔਰ ਕਹਿੰਦੇ ਅੱਜ ਜਿਹੜੀ ਰਿਪਬਲਿਕ ਆਫ ਇਟਲੀ ਦੀ ਅਖਬਾਰ ਕੋਈ ਛਪੀ ਆ, ਉਹਦੇ ਫਰੰਟ ਪੇਜ ਦੇ ਉੱਤੇ ਅੰਮ੍ਰਿਤਪਾਲ ਦੀ ਫੋਟੋ ਲੱਗੀ ਆ, ਔਰ ਉਹ ਫੋਟੋ ਦੇ ਉੱਤੇ ਹੈਡਿੰਗ ਪਤਾ ਕੀ ਲਿਖਿਆ ਗਿਆ, ਅੱਜ ਇੱਕ ਹੋਰ ਸੰਧੋ ਖਾਨ ਲੋਕਾਂ ਲਈ ਲੜ ਰਿਹਾ ਆ, ਪੰਜਾਬ ਦੇ ਲੋਕਾਂ ਦੇ ਲਈ ਇੱਕ ਹੋਰ ਸੰਧੋ ਖਾਨ ਜਿਹੜਾ ਆ ਲੜਾਈ ਲੜ ਰਿਹਾ ਆ। ਬਹੁਤ ਵੱਡੀ ਗੱਲ ਆ ਪੰਜਾਬੀਆਂ ਦੇ ਲਈ, ਇਹ ਕਿਸੇ ਐਡੇ ਵੱਡੇ ਵਿਕਸਿਤ ਦੇਸ਼ ਵੱਲੋਂ ਇਹ ਗੱਲ ਜਿਹੜੀ ਆ ਉਹ ਉਥੋਂ ਦੀ ਇੱਕ ਮੇਨ ਅਖਬਾਰ ਜਿਹੜੀ ਆ ਉਹਦੇ ਵੱਲੋਂ ਲਿਖ ਦੇਣੀ ਆ, ਉਨ੍ਹਾਂ ਨੂੰ ਕੁਛ ਨਾ ਕੁਛ ਦਿਖਿਆ ਹੀ ਹੋਊਗਾ ਨਾ।
ਬਿਲਕੁਲ,
ਬਈ ਪੰਜਾਬੀਆਂ ਨੇ ਪੈਸੇ ਇਕੱਠੇ ਕਰਕੇ ਅਖਬਾਰ ਨੂੰ ਦੇ ਤੇ ਦੇ ਅਖਬਾਰ ਨੇ ਲਿਖ ਦਿੱਤਾ, ਨਹੀਂ, ਉਨ੍ਹਾਂ ਨੇ ਕੁਛ ਨਾ ਕੁਛ ਜ਼ਰੂਰ ਦੇਖਿਆ ਹੋਊਗਾ, ਉਨ੍ਹਾਂ ਨੇ ਦੇਖਿਆ ਹੋਊਗਾ, ਪੜਿਆ ਹੋਊਗਾ, ਉਨ੍ਹਾਂ ਦੇ ਐਡੀ ਵੱਡੀ ਅਖਬਾਰ ਆ, ਉਨ੍ਹਾਂ ਨੇ ਖੋਜਾਂ ਕੀਤੀਆਂ ਹੋਣਗੀਆਂ, ਤਦ ਹੀ ਆ ਕੇ ਉਨ੍ਹਾਂ ਨੇ ਜੋਲ ਸਾਹਿਬ ਇਹ ਲਿਖਿਆ।
ਬਿਲਕੁਲ ਮੰਗੇ ਭਾਜੀ, ਇਹ ਕਿਹੜੀ ਕੋਈ ਪੰਜਾਬ ਦੀ ਜਿਹੜਾ ਮੀਡੀਆ ਜਿਹੜਾ ਗੱਲ ਘੁੱਟ ਦੋਗੇ ਤੁਸੀਂ, ਇਹ ਕਿਹੜਾ ਕੋਈ ਦਿੱਲੀ ਦਾ ਮੀਡੀਆ ਜਿਹਦਾ ਤੁਸੀਂ ਗੱਲ ਘੁੱਟ ਕੇ ਮੋਦੀ ਮੀਡੀਆ ਬਣਾ ਦੋਗੇ, ਇਹ ਬਾਹਰ ਦੇ ਮੀਡੀਆ, ਇਹ ਮੀਡੀਆ ਨਹੀਂ ਵਿਕਦੇ। ਮੈਂ ਕੱਲ ਮੰਗੇ ਭਾਜੀ ਰਾਤ ਨੂੰ, ਮੈਨੂੰ ਵੀ ਇੱਕ ਆਦਤ ਆ ਕਈ ਖਬਰਾਂ ਦੇਖਣ ਦੀ ਜਾਂ ਪੜ੍ਹਨ ਦੀ, ਇੱਕ ਕੁੜੀ ਜਿਹੜੀ ਕਿ ਇੱਕ ਚੈਨਲ ਦੇ ਨਾਲ ਕੰਮ ਕਰਦੀ ਹੋਵੇ, ਤੁਸੀਂ ਮੈਨੂੰ ਇੱਕ ਗੱਲ ਦਾ ਸਾਡੇ ਭੈਣ ਭਰਾ ਜਵਾਬ ਦੇ ਰਹੇ ਹੋ ਕਿ ਉਹ ਯਾਰ 5-7 ਕਰੋੜ ਦੀ ਮਾਲਕ ਕਿੱਦਾਂ ਬਣ ਸਕਦੀ ਆ, 10 ਕਰੋੜ ਦੀ ਮਾਲਕ ਕਿੱਥੋਂ ਬਣ ਸਕਦੀ ਆ, ਕਿਹੜਾ ਚੈਨਲ ਆ ਜਿਹੜਾ ਉਹਨੂੰ ਮਹੀਨੇ ਦਾ 1 ਕਰੋੜ ਰੁਪਇਆ ਜਾਂ 50 ਲੱਖ ਦੀ ਜਿਹੜੀ ਸੈਲਰੀ ਦੇ ਰਿਹਾ ਬਈ?
ਕਿਹੜੀ ਆਪਣੇ
ਓਮ ਕਸ਼ਿਪ?
ਨਹੀਂ, 5-7 ਕਰੋੜ ਦੀ ਥੋੜੀ, ਉਹ ਤਾਂ
ਬਹੁਤ। ਨਹੀਂ, ਮੈਂ ਤੇ ਉਦੋਂ ਗੱਲ ਕਰਦਾ ਅੱਜ ਤੋਂ 4-5 ਸਾਲ ਪਹਿਲਾਂ ਦੀ ਜੀ।
80,000 ਰੁਪਇਆ ਉਹਦੀ ਸੈਲਰੀ ਸੀ ਜਦੋਂ ਉਹਦਾ RTI ਚ ਪਾ ਕੇ ਖੁਲਾਸਾ ਕੀਤਾ ਗਿਆ। ਪਰਿਵਾਰਾਂ ਨੂੰ ਦੱਸ ਦਈਏ ਕਿ 80,000 ਰੁਪਇਆ ਸੈਲਰੀ ਦੇ ਉੱਤੇ ਅੱਜ ਤੱਕ ਦੇ ਵਿੱਚ ਉਹ ਕੰਮ ਕਰਦੀ ਸੀ, ਤੇ ਜਦੋਂ ਉਹਦਾ RTI ਦੇ ਵਿੱਚ ਖੁਲਾਸਾ ਕੀਤਾ ਗਿਆ ਤੇ ਉਹ 150 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਦੀ ਮਾਲਕਣ ਸੀ
ਸ਼ੁਰੂਆਤ ਦੇ ਵਿੱਚ।
ਕਿਉਂ ਭਾਈ ਬਣਨਾ ਹੀ ਆ, ਕਿਉਂਕਿ ਹਰ ਪ੍ਰਾਈਵੇਟ ਬੈਨ, ਚਾਹੇ ਉਹ ਰਾਜਨਾਥ ਦੀ ਹੋਵੇ,
ਹਾਂਜੀ
ਅਮਿਤ ਸ਼ਾਹ ਦੀ ਹੋਵੇ, ਤੇ ਚਾਹੇ ਉਹ ਸਭ ਤੋਂ ਸਿਰੇ ਦੇ ਬੰਦੇ ਨਰਿੰਦਰ ਮੋਦੀ ਦੀ ਹੋਵੇ, ਪ੍ਰਾਈਵੇਟ ਬੈਨਾਂ ਦੇ ਵਿੱਚ ਜਾ ਕੇ ਤਾਂ ਉਹ ਬੀਬੀ ਨੇ ਇੰਟਰਵਿਊਜ਼ ਕੀਤੀਆਂ, ਔਰ ਆਪਾਂ ਨੂੰ ਵੀ ਪਤਾ ਹੈ ਕਿ ਉਹਨੇ ਪਿਛਲੇ ਜਿਹੜੇ ਸਾਰੇ ਦੇ ਸਾਰੇ 10 ਸਾਲ ਆ ਨਾ, ਉਹ ਉਹਨਾਂ ਦੇ ਲੋਕ ਤਾਂ ਉਹਨੂੰ ਸਿੱਧਾ BJP ਦੀ ਐਂਕਰ ਕਹਿੰਦੇ ਆ ਨਾ, ਉਹਨੂੰ ਕਹਿੰਦੇ ਨੀ ਅੱਜ ਤੱਕ ਦੀ ਐਂਕਰ, ਉਹਦੇ ਮੂੰਹੋਂ ਨਿਕਲ ਜਾਂਦਾ ਹੈ BJP, ਉਹਦੇ ਮੂੰਹੋਂ ਨਿਕਲ ਜਾਂਦਾ ਮੋਦੀ
ਜਦੋਂ ਕਈ ਵਾਰੀ ਨਿਕਲ ਜਾਂਦਾ ਉਹਦੇ ਮੂੰਹ। ਮੈਂ ਸੁਣਿਆ ਮੰਗੇ ਭਾਜੀ, ਗੱਲ ਇਹ ਆ ਕਿ ਦੇਖੋ ਤੁਸੀਂ ਕਹਿੰਦੇ ਲੋਕ ਵਿਕਦੇ ਆ ਕਿਸੇ ਹੱਦ ਤੱਕ, ਜਦੋਂ ਤੁਸੀਂ ਸਾਰਾ ਕੁਛ ਹੀ ਵੇਚ ਦਿੱਤਾ ਨਾ ਤਾਂ ਫਿਰ ਤਾਂ ਮੰਗੇ ਭਾਜੀ ਉਹ ਇੱਕ ਗੀਤ ਆ ਦੂਜੇ ਦਾ ਆਪਣੇ ਦਾ ਯਾਰ ਉਹਦਾ ਕੀ ਨਾਂ ਆ ਆਪਣੇ ਦਾ ਹਰਜੀਤ ਹਰਮਨ ਦਾ, ਉਹ ਗੀਤ ਬੜਾ ਵਧੀਆ ਜੀ, ਉਹ ਸੁਣਨ ਵਾਲਾ ਵੀ ਜਦੋਂ ਕਹਿੰਦੇ, ਵੈਸੇ ਤਾਂ ਮਨ ਖੋਦਾ ਵੀ ਆ ਕਿ ਗੀਤ ਹੈ ਕਿ ਖੇਤ ਦਾ ਰਾਖਾ ਜਦੋਂ ਖੇਤ ਨੂੰ ਖਰੀਦ ਲਵੇ ਜਾਂ ਵਿਕ ਜਾਵੇ ਜਾਂ ਉਹੀ ਖੇਤ ਨੂੰ ਖਾਣ ਲੱਗ ਪਵੇ, ਉਹਦਾ ਗੀਤ ਮੈਂ ਸੁਣਾਵਾਂਗਾ। ਉਹਦੇ ਗੀਤ ਦੇ ਵਿੱਚ ਬਹੁਤ ਵਧੀਆ ਗੱਲਾਂ ਆ ਕਿ ਜਿੱਥੇ ਜਦੋਂ ਰਾਖਾ ਵਿਕਦਾ ਨਾ ਫਿਰ ਪੂਰਾ ਦੇਸ਼ ਹੀ ਕਹਿੰਦੇ ਖਾਇਆ ਜਾਂਦਾ ਆ।
ਬਿਲਕੁਲ, ਜਗਦਲ ਸਾਹਿਬ ਸਾਨੂੰ ਛੋਟੇ ਹੁੰਦਿਆਂ ਨੂੰ ਇਹ ਗੱਲਾਂ ਸਿਖਾਈਆਂ ਜਾਂਦੀਆਂ, ਉਲਟੀ ਬਾੜ ਖੇਤ ਨੂੰ ਖਾਣ ਲੱਗ ਪਈ ਆ, ਤੇ ਜਿਹੜੀ ਡਾਣੀ ਤੇ ਬੈਠੇ ਤੁਸੀਂ ਉਹ ਡਾਣੀ ਵੱਢਣ ਲੱਗ ਪਏ, ਇਹ ਸਾਰੇ ਆਪਾਂ ਸਾਰਿਆਂ ਨੇ ਇਹ ਜਿਹੜੀਆਂ ਕਿੱਸੇ ਕਹਾਣੀਆਂ ਜਾਂ ਇਦਾਂ ਦੇ ਜਿਹੜੇ ਮੁਹਾਵਰੇ ਆ ਆਪਾਂ ਸੁਣੇ ਹੋਏ ਆ, ਸਾਰਾ ਕੁਛ ਕੀਤਾ ਹੋਇਆ ਆ। ਜੋ ਸਾਹਿਬ ਕਹਿੰਦੇ ਨਾ ਕਿ ਪੱਤਰਕਾਰ ਦੇ ਵਿੱਚ ਤੇ ਬੇਸਵਾ ਦੇ ਵਿੱਚ ਨਾ ਕੋਈ, ਜੇ ਉਹਨਾਂ ਨੂੰ ਬਰਾਬਰ ਦੇਖੀਏ ਨਾ, ਉਹਨਾਂ ਦੇ ਵਿੱਚ ਕੋਈ ਫਰਕ ਜਿਹੜਾ ਆ ਉਹ ਬਾਹਲਾ ਨਹੀਂ ਹੁੰਦਾ।
ਹਾਂਜੀ,
ਪਰ ਅੱਜ ਦੇ ਦੌਰ ਦੇ ਵਿੱਚ ਕਹਿੰਦੇ ਜਿਹੜੀ ਬੇਸਵਾ ਆ ਨਾ ਉਹਦਾ ਫੇਰ ਵੀ ਕੋਈ ਦੀਨ ਆ ਤੇ ਅਮਾਨ ਆ, ਪਰ ਪੱਤਰਕਾਰਤਾ ਦਾ ਕੋਈ ਦੀਨ ਅਮਾਨ ਜਿਹੜਾ ਨਹੀਂ ਰਹਿ ਗਿਆ, ਕਿਉਂਕਿ ਪੈਸਾ ਅਟੈਕ ਤਮਾਸ਼ਾ ਦੇਖ ਜਿਹੜਾ ਵਾਲੀ ਗੱਲ ਹੋ ਗਈ
ਤਾਂ ਹੀ ਤੇ ਚੱਲਦੀ ਗੱਡੀ ਚੋਂ ਰੋਡ ਦੇ ਉੱਪਰ ਹੀ ਲਾ ਜਾਂਦੇ ਆ ਵੀ 76 ਮਾਰਾਂਗੇ ਚੱਲ ਗੱਡੀ ਚੋਂ ਬਾਹਰ
ਚੱਲ ਗੱਡੀ ਚੋਂ ਬਾਹਰ ਸਹੀ ਗੱਲ ਆ ਹਾਂਜੀ
ਹਾਂਜੀ ਨਹੀਂ ਤਾਂ ਬੰਦਾ ਜਿਹੜਾ ਬਿਠਾਲ ਕੇ ਲਿਆ ਹੁੰਦਾ ਸੀ ਕਿਤੇ ਕਿਸੇ ਤੋਂ ਲਾਉਂਦਾ ਨੀ ਕੰਮ ਅੰਗੇ ਭਾਜੀ
ਹਾਂਜੀ ਉਹਨਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਪਿੱਛੇ ਜਿਹਾ ਹੈਪਨ ਹੋਇਆ ਸੀਗਾ ਜਿਵੇਂ ਸਾਰੇ ਜਾਣਦੇ ਆ ਕਿ ਕਿਵੇਂ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਸੁਖੀ ਰੰਧਾਵਾ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਉਹਨਾਂ ਨੇ ਕਿਵੇਂ ਫਿਰ ਚੱਲਦੀ ਗੱਡੀ ਦੇ ਵਿੱਚ ਉਹ ਬਾਰ ਬਾਰ ਗੱਲਾਂ ਉਹੀ ਬਾਰ ਬਾਰ ਗੱਲਾਂ ਉਹੀ ਮੋਸਟਲੀ ਇਹ ਜਿਹੜੀਆਂ ਸਕ੍ਰਿਪਟਸ ਹੁੰਦੀਆਂ ਲਿਖੀਆਂ ਇਹਨਾਂ ਨੇ ਤਿਆਰ ਕੀਤੀਆਂ ਹੁੰਦੀਆਂ ਵੀ ਭਾਈ ਆਹ ਗੱਲਾਂ ਸਾਨੂੰ ਤੁਸੀਂ ਪੁੱਛਣੀਆਂ ਆਹ ਨਹੀਂ ਪੁੱਛਣੀਆਂ ਇੰਨੀਆਂ ਹੀ ਅਸੀਂ ਗੱਲਾਂ ਦੇ ਜਵਾਬ ਦੇਣੇ ਆ ਸੋ ਇੰਨੀ ਅਸੀਂ ਗੱਲਬਾਤ ਕਰਨੀ ਆ ਇਹ ਸਾਰੀਆਂ ਇੱਕ ਡਿਜ਼ਾਈਨਡ ਹੁੰਦੀਆਂ ਆ
ਪਰ ਉਹ ਪੱਤਰਕਾਰ ਵੀ ਮੰਗੇ ਭਾਜੀ ਤਕਰੀਬਨ ਆਪੇ ਹੀ ਚਾਹੁੰਦਾ ਸੀ ਕਿ ਮੇਰੇ ਨਾਲ ਕੋਈ ਕੰਟਰੋਵਰਸੀ ਹੋਵੇ ਕਿਉਂਕਿ ਉਹ ਪਹਿਲਾਂ ਕੰਟਰੋਵਰਸੀਆਂ ਚੋਂ ਨਿਕਲ ਕੇ ਤਾਂ ਉਹਨਾਂ ਕੋਲ ਗਿਆ ਸੀਗਾ ਕਿ ਆਪ ਹੀ ਕੰਟਰੋਵਰਸੀ ਭਾਲਦਾ ਸੀ ਉਹਨਾਂ ਨੇ ਫਿਰ ਚੰਗੀ ਤਰ੍ਹਾਂ ਕੰਟਰੋਵਰਸੀ ਦੇ ਦਿੱਤੀ ਵੈਸੇ
ਜਿਹੜੀ ਪੱਤਰਕਾਰਤਾ ਹੁੰਦੀ ਹੈ ਨਾ ਜੋ ਸਾਹਿਬ ਪੱਤਰਕਾਰਤਾ ਦਾ ਇਹ ਅਸੂਲ ਹੁੰਦਾ ਹੈ ਕਿਤੇ ਕੋਈ ਹੈਪਨ ਹੋ ਜਾਵੇ ਹਨਾ ਉਸ ਇੰਸੀਡੈਂਟ ਨੂੰ ਕਵਰ ਕਰਨਾ
ਹਾਂਜੀ
ਉਸ ਤੋਂ ਬਾਅਦ ਉਸ ਇੰਸੀਡੈਂਟ ਦੇ ਦੋਸ਼ੀਆਂ ਦੇ ਬਾਰੇ ਖੁਲਾਸਾ ਕਰਨਾ
ਹਾਂਜੀ
ਤੇ ਉਹ ਖੁਲਾਸਾ ਕਰਨ ਤੋਂ ਬਾਅਦ ਜਿਹੜੇ ਉਹ ਦੋਸ਼ੀ ਆ ਉਹ ਚੈਨਲ ਨੂੰ ਆਪ ਕੰਟੈਕਟ ਕਰਨ ਬਲਕਿ ਭਾਈ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਅਸੀਂ ਆਪਣਾ ਫੇਰ ਜਿਹੜੀ ਆ ਨਿਰਪੱਖ ਜਿਹੜੀ ਗੱਲਬਾਤ ਹੁੰਦੀ ਆ ਜਦੋਂ ਅਸੀਂ ਜਾ ਕੇ ਪਹਿਲਾਂ ਹੀ ਕਹਿੰਦੇ ਹਾਂ ਭਾਜੀ ਤੁਸੀਂ ਕੋਈ ਗੱਲ ਨੀ ਅਸੀਂ ਤੁਹਾਨੂੰ ਗੱਲ ਹੀ ਨੀ ਕੋਈ ਪੁੱਛਣੀ ਤੁਸੀਂ ਆਹ ਗੱਲਾਂ ਅਸੀਂ ਪੁੱਛਣੀਆਂ ਮੈਂ ਅੱਜ ਆਪਣੇ ਪਰਿਵਾਰਾਂ ਨੂੰ ਦੱਸਦਾ ਕਿ ਮੈਂ ਇੱਕ ਚੈਨਲ ਦੇ ਨਾਲ ਪਹਿਲਾਂ ਟੀਵੀ ਦੇ ਉੱਤੇ ਕੰਮ ਕਰਦਾ ਸੀਗਾ
ਹਾਂਜੀ
ਜੋਲ ਸਾਹਿਬ ਇਹ 2000 ਮੇਰੇ ਖਿਆਲ 15 ਦੀ ਗੱਲ ਆ ਜੀ ਤੇ ਮੈਨੂੰ ਜਦੋਂ ਆਪਣਾ ਆਹ ਦਿੱਲੀ ਦੇ ਵਿੱਚ ਅੰਨਾ ਹਜ਼ਾਰੇ ਦਾ ਅੰਦੋਲਨ ਜਿਹੜਾ ਆ ਉਹ ਚੱਲਿਆ ਲਓ ਜੀ ਟੀਵੀ ਦੇ ਉੱਤੇ ਗੱਲਬਾਤ ਹੋ ਗਈ ਰੇਡੀਓ ਦੀ ਗੱਲਬਾਤ ਬਣੀ ਨੀ ਤੇ ਟੀਵੀ ਦੇ ਨਾਲ ਗੱਲਬਾਤ ਸੰਪਰਕ ਹੋ ਗਈ ਕਿਉਂਕਿ ਰੇਡੀਓ ਪ੍ਰੋਗਰਾਮ ਪਹਿਲਾਂ ਹੁੰਦਾ ਸੀ ਨਾਲ ਖਤਮ ਹੁੰਦਿਆਂ ਸਾਰੀ ਟੀਵੀ ਦਾ ਹੁੰਦਾ ਸੀਗਾ ਟੀਵੀ ਦੇ ਉੱਤੇ ਟਾਈਮ ਬਹੁਤ ਖੁੱਲਾ ਸੀ ਗੱਲਬਾਤ ਹੋ ਗਈ ਕਿ ਅੰਨਾ ਹਜ਼ਾਰੇ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਲਾਈਵ ਆਉਣਗੇ ਮੇਰੇ ਨਾਲ
ਅੱਛਾ ਜੀ
ਮੈਂ ਕਿਹਾ ਠੀਕ ਹੈ ਜੀ ਮੈਂ ਅਨਾਊਂਸ ਵੀ ਕਰ ਦਿੱਤਾ ਸਾਰਾ ਕੁਛ ਸੀਗਾ ਹੁਣ ਅੱਜ ਵੀ ਪਿਆ ਹੋਣਾ ਰਿਕਾਰਡਿੰਗ ਦੇ ਵਿੱਚ ਮੈਂ ਕਿਹਾ ਬਈ ਠੀਕ ਹੈ ਮੈਂ ਸਾਰੇ ਦੱਸ ਦਿੱਤਾ ਬਈ ਇੰਨੀ ਦੋ ਤਿੰਨ ਦਿਨਾਂ ਬਾਅਦ ਬਈ ਅੰਨਾ ਹਜ਼ਾਰੇ ਮੇਰੇ ਨਾਲ ਗੱਲ ਕਰਨਗੇ ਪਰਿਵਾਰ ਸਾਰੇ ਕਿਉਂਕਿ ਪਰਿਵਾਰ ਬਹੁਤ ਜੁੜੇ ਹੋ ਸਕੇ ਦੋ ਘੰਟੇ ਮੈਨੂੰ ਸਾਹ ਨਹੀਂ ਲੈਣ ਦਿੰਦੇ ਹੁੰਦੇ ਕਹਿ ਲਓ ਬਈ ਤੁਸੀਂ ਇਹ ਦੇਖੋ ਕਿ ਮੈਨੂੰ ਅੰਨਾ ਹਜ਼ਾਰੇ ਦੀ ਟੀਮ ਦਾ ਇੱਕ ਦਿਨ ਪਹਿਲਾਂ ਫੋਨ ਆਗਾ ਇਹ ਕਿਸੇ ਦੀ ਗੱਲ ਨੀ ਮੈਂ ਆਪਣੀ ਦੱਸ ਰਿਹਾ ਫੋਨ ਆਗਾ ਕਿ ਭਾਈ ਤੁਸੀਂ ਸਵਾਲ ਜਿਹੜੇ ਆ ਪਹਿਲਾਂ ਸਾਨੂੰ ਦੱਸੋ ਕਿਹੜੇ ਪੁੱਛਣੇ ਆ
ਬਈ
ਸਵਾਲ ਤੇ ਮੌਕੇ ਦਾ ਹੋ ਜਾਂਦਾ ਕਹਿੰਦੇ ਨਹੀਂ ਅਸੀਂ ਲਿਸਟ ਭੇਜ ਰਹੇ ਹਾਂ ਤੁਹਾਨੂੰ
ਅੱਛਾ ਜੀ
ਤੁਸੀਂ ਇਹੀ ਸਵਾਲ ਪੁੱਛਣੇ ਆ ਤੇ ਔਨ ਕਾਲ ਜਿਹੜੀ ਆ ਕੋਈ ਵੀ ਔਨ ਏਅਰ ਕਾਲ ਨਹੀਂ ਕਰਨੀ ਤੁਸੀਂ
ਮੰਗਿਆ ਭਾਜੀ ਤੁਸੀਂ ਗੱਲ
ਮੈਨੂੰ ਦੇ ਲਓ ਮੈਂ ਉਹਨਾਂ ਨੂੰ ਪਤਾ ਕੀ ਕਿਹਾ
ਹਾਂਜੀ
ਮੈਂ ਕਿਹਾ ਜੀ ਇੱਦਾਂ ਇੰਟਰਵਿਊ ਕਰਨ ਦਾ ਸਵਾਦ ਨੀ ਮੈਂ ਫਿਰ ਹਲੀਮੀ ਨਾਲ ਚੱਲਿਆ ਮੈਂ ਕਿਹਾ ਜੀ ਇੰਟਰਵਿਊ ਕਰਨ ਦਾ ਇੱਦਾਂ ਸਵਾਦ ਨੀ ਆਉਂਦਾ ਜੇ ਮੈਂ ਪਹਿਲਾਂ ਹੀ ਲਿਖਿਓ ਇਹ ਸਵਾਲ ਪੁੱਛ ਲੈ ਤੇ ਫਿਰ ਤੇ ਮੈਂ ਕਿਹਾ ਫਿਰ ਤਾਂ ਉਹਨਾਂ ਦੇ ਜਵਾਬ ਤਾਂ ਉਹਨਾਂ ਨੂੰ ਪਤਾ ਹੋਣੇ ਆ ਮੈਂ ਕਿਹਾ ਐਕਚੁਅਲ ਪਬਲਿਕ ਓਪੀਨੀਅਨ ਕੀ ਆ ਲੋਕ ਕੀ ਪੁੱਛਣਾ ਚਾਹੁੰਦੇ ਆ ਲੋਕ ਕੀ ਕਹਿਣਾ ਚਾਹੁੰਦੇ ਮੈਂ ਕਿਹਾ ਚਲੋ ਮੈਂ ਇੰਨਾ ਕਰ ਦੂੰਗਾ ਮੈਂ ਔਨ ਏਅਰ ਨਹੀਂ ਕਰਦਾ ਉਹਨਾਂ ਦੇ ਨਾਲ ਸਿੱਧੀ ਗੱਲ ਨਹੀਂ ਕਰਾਉਂਦਾ ਕਿਸੇ ਦੀ ਮੈਂ ਪਰਿਵਾਰਾਂ ਦੇ ਸਵਾਲ ਲੈ ਲੂੰਗਾ ਜੇ ਪਰਿਵਾਰ ਦਾ ਕੋਈ ਸਵਾਲ ਹੋਊਗਾ ਮੈਂ ਲਿਖ ਕੇ ਪੁੱਛ ਲੂੰਗਾ ਕਹਿੰਦੇ ਨਹੀਂ 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 ਅਸੀਂ ਤੁਹਾਨੂੰ ਕਹਿੰਦੇ ਕਲੀਅਰ ਕੱਟ ਗੱਲ ਕੀਤੀ ਆ ਵੀ ਜਿਹੜੇ ਸਵਾਲ ਅਸੀਂ ਭੇਜਾਂਗੇ ਉਹ ਹੀ ਪੁੱਛਣੇ ਆ ਉਹ ਤੋਂ ਇਲਾਵਾ ਮੈਂ ਕਿਹਾ ਤੁਸੀਂ ਇੱਦਾਂ ਕਰੋ ਜਿਹੜੀਆਂ ਚਾਰ ਚਿੱਟੀਆਂ ਚਾਦਰਾਂ ਦੇ ਉੱਤੇ ਬਿਠਾ ਲਿਆ ਨਾ ਉਹਨੂੰ ਬੁੜੇ ਨੂੰ ਮੈਂ ਕਿਹਾ ਉਹਦੇ ਉੱਤੇ ਇੱਕ ਚਿੱਟੀ ਚਾਦਰ ਹੋਰ ਦੇ ਕੇ ਉਹਨੂੰ ਢੱਕ ਵੀ ਲਓ ਚੰਗੀ ਤਰ੍ਹਾਂ ਕਿ ਉੱਪਰੋਂ ਵੀ ਕੋਈ ਉਹਨੂੰ ਹਵਾ ਨਾ ਲੱਗ ਜਾਵੇ ਮੈਂ ਕਿਹਾ ਫਿਰ ਮੈਂ ਉਹਦੀ ਇੰਟਰਵਿਊ ਨਹੀਂ ਕਰਾਂਗਾ ਕਦੀ
ਪਰ ਇੱਕ ਤੁਸੀਂ ਗਲਤੀ ਕਰ ਗਏ ਉੱਥੇ ਮੁੰਗੇ ਗਲਤੀ ਇਹ ਕਰ ਗਏ ਆ ਮੈਂ ਵੀ ਗਲਤੀ ਇਹ ਕੀਤੀ ਸੀਗੀ ਕਿਉਂਕਿ ਮੈਂ ਤੇ ਛੋਟੀ ਭਾਜੀ ਨਾਲ ਪਹਿਲਾਂ ਇਕੱਠੇ ਪ੍ਰੋਗਰਾਮ ਕਰਦੇ ਸੀ ਨਾ WTOR 770 ਤੇ ਅਸੀਂ ਵੀ ਪੰਜਾਬ ਦੇ ਜਿਹੜੇ ਉਹ DGP ਸਾਹਿਬ ਸੀਗੇ ਜਿਨ੍ਹਾਂ ਦਾ ਬਹੁਤ ਨਾਂ ਸੀ ਬਾਦਲਾਂ ਦੇ ਵੇਲੇ
ਸਮਿਤ ਸੈਣੀ
ਸਾਹਿਬ ਦੇ ਨਾਲ ਗੱਲਬਾਤ ਹੋ ਗਈ ਵੀ ਉਹਨਾਂ ਨੇ ਆਉਣਾ ਛੋਟੀ ਭਾਜੀ ਇੰਡੀਆ ਗਿਆ ਸੀਗਾ ਛੋਟੀ ਭਾਜੀ ਇੰਡੀਆ ਗਿਆ ਸੀ ਤਾਂ ਉਹ ਜੀ ਗੱਲਬਾਤ ਮੇਰੇ ਨਾਲ ਉਹਨੇ ਕੀਤੀ 12:30 ਇੱਕ ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਸੀਗਾ ਕਹਿੰਦੇ ਕਿੱਦਾਂ ਛੋਟੇ ਵੀਰੇ ਮੈਂ ਕਿਹਾ ਜੀ ਠੀਕ ਆ ਮੈਂ ਹਾਂ ਹੀ ਗੱਲ ਕਹਿਣ ਲੱਗਾ ਕਿ ਤੁਸੀਂ ਜੀ ਆਹ ਆਪਾਂ ਅੱਜ ਤੱਕ ਕੁਸ਼ਚਨ ਕਰਨੇ ਲੋਕਾਂ ਦੀਆਂ ਗੱਲਾਂ ਤੇ ਉਹ ਮੁਹਰਿਓ ਜੀ ਕਾਲ ਮੇਰੀ ਕੱਟ ਕੇ ਤਾਂ ਕਹਿੰਦਾ ਭਾਈ ਨਹੀਂ 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 ਕਹਿੰਦਾ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਪੂਰੀ ਦੁਨੀਆਂ ਨੇ ਸੁਣਨੀ ਆ ਮੈਂ ਤੁਹਾਨੂੰ ਕੁਸ਼ਚਨ ਲਿਖਾਉਣਾ ਤਾਂ ਮੈਂ ਕਹਿੰਦਾ ਅੱਧਾ ਘੰਟਾ ਪਹਿਲਾਂ ਕਾਲ ਕੀਤੀ ਆ ਮੈਂ ਉਹਨੂੰ ਇੱਦਾਂ ਹੀ ਕਹਿਣ ਲੱਗਾ ਨਹੀਂ ਨਹੀਂ ਭਾਜੀ ਮੈਂ ਨੀ ਇੰਟਰਵਿਊ ਕਰਨੀ ਜਿੱਦਾਂ ਆਪਾਂ ਕਰਦੇ ਹਾਂ ਮੇਰੀ ਸਾਡੇ ਉੱਥੇ ਸਟੂਡੀਓ ਦੇ ਵਿੱਚ ਕਿਸੇ ਨੇ ਬਾਂਹ ਫੜ ਲਈ ਬਾਂਹ ਇੱਦਾਂ ਫੜ ਕੇ ਨਾ ਮੰਗੇ ਭਾ ਤੇ ਮੇਰੇ ਮੂੰਹ ਮੂਹਰੇ ਉਂਗਲੀ ਰੱਖ ਦਿੱਤੀ ਮੈਂ ਉਹਨਾਂ ਨੂੰ ਕਹਿੰਦਾ ਭਾਜੀ ਇੱਕ ਸੈਕਿੰਡ ਹੋਲਡ ਰੱਖੋ ਬੜੀ ਵੱਡੀ ਸ਼ਖਸੀਅਤ ਸੀ ਜੀ ਜਿਹਨਾਂ ਦੇ ਨਾਲ ਇੰਟਰਵਿਊ ਸੀਗੀ ਤੇ ਮੈਂ ਉਹਨਾਂ ਨੂੰ ਹੌਲੀ ਜਿਹੀ ਮੈਂ ਕਿਹਾ ਹਾਂ ਕਹਿੰਦਾ ਇਹਨੂੰ ਲੈ ਲਾ ਇਹ ਤੇ ਕਹਿੰਦਾ ਹੁਣ ਤਾਂ ਇਹਨੂੰ ਆਉਣਾ ਹੀ ਨੀਗਾ ਕਹਿੰਦਾ ਘੱਟੋ ਘੱਟ ਤੇਰੇ ਗੱਲ ਮੰਨਣ ਦੇ ਨਾਲ ਏਅਰ ਤੇ ਤਾਂ ਆਊਗਾ ਨਾ। ਮੈਂ ਕਿਹਾ ਜੀ ਠੀਕ ਆ, ਅਸੀਂ ਏਅਰ ਤੇ ਲੈਣ ਦਵਾਂਗੇ ਭਾਅ ਨੂੰ। ਏਅਰ ਤੇ ਲਿਆ ਕੇ ਮੇਰੇ ਕੋਲ ਪਹਿਲਾਂ ਕੁਐਸਚਨ, ਮੈਂ ਕਾਫੀ ਜਿਹੜੇ ਭੈਣ ਭਰਾਵਾਂ ਦੇ ਸੀਗੇ ਮੇਰੇ ਕੋਲ, ਮੈਂ ਮੰਗੇ ਭਾਅ ਉਹਦੇ ਕੋਲ ਪਹਿਲੇ ਜਿਹੜੇ ਸਾਢੇ ਕੁ ਤਿੰਨ ਚਾਰ ਮਿੰਟ ਸੀਗੇ ਨਾ, ਮੈਂ ਗੱਲਾਂ ਬਾਤਾਂ ਦੇ ਵਿੱਚ ਇਹਨੂੰ ਐਨ ਸਾਰਾ ਕੁਝ ਸੈੱਟ ਕਰ ਦਿੱਤਾ ਉਹਨੂੰ, ਗੱਡੀ ਦੀ ਲੀਹ ਤੇ ਲੈ ਕੇ ਹੌਲੀ ਹੌਲੀ ਹਾਈਵੇ ਤੇ ਚਾੜ ਦਿੱਤੀ। ਜਦੋਂ ਚਾਰ ਕੁ ਮਿੰਟਾਂ ਬਾਅਦ ਮੈਂ ਨਾ ਤਿੰਨ ਕੁਐਸਚਨ ਇੱਥੇ ਦੇ ਇਨਪੁੱਟ ਕਰ ਦਿੱਤੇ। ਉਹ ਕਹਿੰਦਾ ਹੈਲੋ ਹੈਲੋ, ਮੈਂ ਕਿਹਾ ਭਾਅ ਜੀ ਫੋਨ ਨਹੀਂ ਕੱਟਣਾ, ਤੁਹਾਨੂੰ ਆਵਾਜ਼ ਆ ਰਹੀ ਹੈ ਬੜੀ ਸੋਹਣੀ, ਇਹਨਾਂ ਤੇ ਜਵਾਬ ਦੇ ਦਿਓ ਪਲੀਜ਼ ਹੈ ਨਾ। ਉਹ ਜੀ ਬੰਦਾ ਗੋਲ ਮੋਲ ਕਰੇ ਕਦੀ ਕੁਛ, ਇਧਰੋਂ ਪੰਜ ਦੀਆਂ ਪੰਜ ਲਾਈਨਾਂ ਜਿਹੜੀਆਂ ਡਬਲਯੂ ਟੀ ਓ ਆਰ ਸੈਵਨ ਦੀਆਂ ਸਾਰੀਆਂ ਭਰੀਆਂ ਪਈਆਂ ਨੇ। ਮੈਂ ਕਿਹਾ ਭਾਅ ਜੀ ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਆ, ਤੁਸੀਂ ਜਵਾਬ ਦੇ ਕੇ ਜਾਇਓ, ਇਹ ਨੀ ਕਦੀ ਗੱਲ ਹੋਣੀ ਕਿ ਹੁਣ ਤੁਸੀਂ ਲਾਈਨ ਕੱਟੋ। ਮੰਗੇ ਭਾਜੀ ਉਹਨੂੰ ਉਹਨਾਂ ਗੱਲਾਂ ਦੇ ਜਵਾਬ ਨਹੀਂ ਆਏ। ਐਂਡ ਤੇ ਜੀ ਉਹਨਾਂ ਨੇ ਕੀ ਕੀਤਾ, ਜਦੋਂ ਨਾ 30-35 ਸੈਕਿੰਡ ਲੰਘ ਗਏ ਤੇ ਉਹਨੇ ਨਾ ਕਹਿ ਹੀ ਦਿੱਤਾ ਮੰਗੇ ਭਾਜੀ ਆਨਲਾਈਨ ਕਿ ਜਿਹੜੀ ਆਪਣੀ ਗੱਲ ਹੋਈ ਸੀ ਉਸ ਮੁੱਦੇ ਤੇ ਆ ਜਾਓ ਜੀ, ਜਿਹੜੀ ਆਪਣੀ ਗੱਲ ਹੋਈ ਸੀ ਉਸ ਮੁੱਦੇ ਤੇ ਆ ਜਾਓ। ਮੈਂ ਕਿਹਾ ਜੀ ਨਹੀਂ, ਮੈਂ ਉਸ ਮੁੱਦੇ ਦੀ ਨਹੀਂ ਆਉਣਾ, ਮੈਂ ਇੱਥੇ ਭੈਣ ਭਰਾਵਾਂ ਦੇ ਲਈ ਬਹਿੰਦਾ, ਮੈਂ ਤੁਹਾਡੇ ਇਕੱਲਿਆਂ ਲਈ ਥੋੜੋ ਬਹਿੰਦਾ ਆ। ਮੈਂ ਕਿਹਾ ਮੈਂ ਇਹਨਾਂ ਦਾ ਜਿਹੜੇ ਮੇਰੇ ਭਰਾ ਭੈਣ ਮੈਨੂੰ ਸੁਣਨ ਵਾਲੇ ਆ, ਇਹ ਉਹਨਾਂ ਦੇ ਕੁਐਸਚਨ ਆ, ਇਹਨਾਂ ਦਾ ਜਵਾਬ ਦਿਓ। ਉਹਨੇ ਲਾਈਨ ਕੱਟ ਦਿੱਤੀ ਮੰਗੇ ਭਾਜੀ, ਲਾਈਨ ਕੱਟ ਕੇ ਜਿੰਨਾ ਚਿਰ ਮੈਂ ਪ੍ਰੋਗਰਾਮ ਕਰਦਾ ਉਸ ਬੰਦੇ ਨੇ ਮੇਰਾ ਜੀਣਾ ਆਰਾਮ ਕਰੀ ਰੱਖਿਆ, ਦੇ ਕਾਲ ਤੇ ਕਾਲ, ਦੇ ਕਾਲ ਤੇ ਕਾਲ। ਫਿਰ ਜੀ ਦੂਜੇ ਬੰਨੇ ਮੰਗੇ ਭਾਜੀ ਉਹਨੇ ਕੀ ਕੀਤਾ, ਫਿਰ ਮੈਨੂੰ ਮੈਸੇਜ ਕੀਤੇ ਕਿ ਤੂੰ ਮੇਰੀ ਬੁਲਾ ਕੇ ਬੇਇੱਜ਼ਤੀ ਕੀਤੀ ਆ। ਮੈਂ ਕਿਹਾ ਭਾਜੀ ਤੁਹਾਡੀ ਬੇਇੱਜ਼ਤੀ ਨਹੀਂ ਕੀਤੀ, ਤੁਸੀਂ ਸਾਰੇ ਪੰਜਾਬ ਨੂੰ ਸੂਲੀ ਤੇ ਟੰਗਿਆ ਪਿਆ, ਜੇ ਇੱਕ ਐਂਕਰ ਨੇ, ਇੱਕ ਪੱਤਰਕਾਰ ਨੇ ਜਾਂ ਇੱਕ ਰੇਡੀਓ ਹੋਸਟ ਨੇ ਤੁਹਾਡੇ ਲਈ ਇੰਨੀ ਗੱਲ ਕਰ ਦਿੱਤੀ, ਤੁਹਾਨੂੰ ਇੰਨਾ ਤੜੰਗ ਲੱਗ ਗਿਆ, ਜਦੋਂ ਤੁਸੀਂ ਧੀਆਂ ਪੁੱਤ ਲੋਕਾਂ ਦੇ ਨੂੰ ਚੱਕ ਕੇ ਬਿਨਾਂ ਗੱਲ ਤੋਂ ਆਹ ਕੁਝ ਕਰਦੇ ਆ, ਇੱਕ ਇਸ ਕੁਐਸਚਨ ਤੋਂ ਤੁਸੀਂ ਭੱਜ ਗਏ। ਮੈਂ ਕਿਹਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਸੀ, ਅਸੀਂ ਕਦੀ ਕਿਸੇ ਨੱਤੇ ਨੂੰ ਚੱਕਿਆ ਹੀ ਨਹੀਂਗਾ। ਮੈਂ ਕਿਹਾ ਲੋਕਾਂ ਨੇ ਮੇਰੇ ਅਗਲਾ ਕੁਐਸਚਨ ਉਹ ਦੱਸਿਆ ਸੀ ਕਿ ਫਲਾਨੇ ਪਿੰਡੋਂ ਫਲਾਨੀ ਜਗ੍ਹਾ ਇੱਥੇ ਤਾਂ ਤੁਸੀਂ ਕੀਤੀ ਆ, ਉਹ ਭੱਜ ਗਿਆ ਮੰਗੇ ਭਾਜੀ, ਇਹ ਨਹੀਂ ਗਾੜੇ ਕੇ ਆਉਂਦੇ।
ਪਰ ਜੀ ਉਹ ਇੱਕ ਤਾਂ ਹੁੰਦਾ ਨਾ ਵੀ ਬੰਦਾ ਕਹਿੰਦਾ ਹੁੰਦਾ ਕੋਈ ਗਲਤੀ ਨਾ ਕਿਸੇ ਕੋਲੋਂ ਕੋਈ ਗੁਨਾਹ ਹੋ ਗਿਆ, ਉਹਨੂੰ ਤਾਂ ਤੁਸੀਂ ਛਪਾ ਸਕਦੇ ਆ
ਹਾਂਜੀ,
ਤੇ ਜਿਹੜਾ ਕਹਿ ਲਓ ਵੀ ਜਿਹੜੇ ਬੰਦੇ ਨੇ ਟੋਕਰਾ ਭਾਰ ਗੁਨਾਹਾਂ ਦਾ ਕੀਤਾ ਹੋਵੇ ਉਹਨੂੰ ਤੁਸੀਂ ਉਹ ਕਿੱਦਾਂ ਛਪਾ ਲਓਗਾ ਆਪਣੇ ਆਪ ਨੂੰ? ਉਹਦੇ ਤਾਂ ਸਾਡੇ ਪਰਿਵਾਰਾਂ ਦੇ ਕੋਲ, ਮੈਂ ਕਹਿੰਦਾ ਵੀ ਤੁਸੀਂ ਕਹਿੰਦੇ ਲਾਈਨਾਂ ਬਿਜੀ ਸੀਗੀਆਂ, ਉੱਥੇ ਤਾਂ ਲਾਈਨਾਂ ਸਵਾਲਾਂ ਦੀ ਝੜੀ ਲੱਗ ਜਾਣੀ ਸੀਗੀ ਕਿ ਉਹ ਜਵਾਬ ਤਾਂ ਉਹਦੇ ਕੋਲ ਜਵਾਬ ਹੋਣਾ ਹੀ ਸੀ, ਕੋਈ ਹੋਣਾ ਹੀ ਨਹੀਂ ਸੀ ਕਿਉਂਕਿ ਉਹਨਾਂ ਨੇ ਇੰਨਾ ਕੁ ਘਾਣ ਕੀਤਾ ਆ ਪੰਜਾਬ ਦਾ।
ਸਹੀ ਗੱਲ ਹੈ।
ਔਰ ਡੀਜੀਪੀ ਤਾਂ ਬਾਅਦ ਦੇ ਵਿੱਚ ਬਣਿਆ ਜਦੋਂ SSP ਸਮੇਤ ਸਿੰਘ ਸੈਣੀ ਸੀਗਾ ਉਸ ਵੇਲੇ, ਜਿਹੜਾ ਕਹਿ ਲਓ ਵੀ ਅਸੀਂ ਉਹਨੂੰ ਕਹਿ ਲਓ ਵੀ ਖਾੜਕੂ ਦੌਰ ਕਹਿੰਦੇ ਹਾਂ, ਕੋਈ ਉਹਨੂੰ ਕਾਲਾ ਦੌਰ ਕਹਿੰਦਾ ਪੰਜਾਬ ਦਾ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਕਈ ਨਾਵਾਂ ਦੇ ਨਾਲ ਪੁਕਾਰਦੇ ਹਾਂ ਅਸੀਂ। ਤੇ ਉਸ ਦੌਰ ਦੇ ਵਿੱਚ ਇਹਨਾਂ ਨੇ ਸਮੇਤ ਸੈਣੀ ਵਰਗਿਆਂ ਨੇ ਕਹਿ ਲਓ ਵੀ ਆਪਣੇ ਪੂਰਾ ਜਿਹੜਾ ਆਪਣਾ ਰੰਗ ਦਿਖਾਇਆ ਸੀਗਾ। DGP ਤਾਂ ਬਣਾ ਕੇ DGP ਬਣ ਕੇ ਨੀ ਉਹਨੇ ਕੁਛ ਵੀ ਕੀਤਾ, ਜੇ ਆਪਾਂ ਕਹੀਏ ਉਹਨੇ DGP ਬਣ ਕੇ ਕੁਛ ਕੀਤਾ ਨਾ। DGP ਤਾਂ ਉਹਨੂੰ ਇੱਕ ਇਨਾਮ ਵਜੋਂ ਦਿੱਤਾ ਗਿਆ ਉਹਦਾ ਆ ਕਿ ਤੂੰ ਭਾਈ ਜਦੋਂ ਪੰਜਾਬ ਦੇ ਵਿੱਚ ਉਸ ਵੇਲੇ ਬਾਦਲ ਹੋਣੀ ਵੀ ਸਾਰੇ ਜਿਹੜੇ ਆਪਣੀਆਂ ਨੀਹਾਂ ਪੱਕੀਆਂ ਕਰਨ ਦੇ ਉੱਤੇ ਲੱਗੇ ਹੋਏ ਸੀਗੇ, ਔਰ ਸਭ ਨੂੰ ਪਤਾ ਕੀ ਹੋਇਆ ਜੀ।
ਮੰਗੇ ਭਾਜੀ ਗੱਲ ਇਹ ਆ ਕਿ ਤੁਹਾਡੀਆਂ ਕੀਤੀਆਂ ਹੋਈਆਂ ਨਾ, ਇਹ ਸਾਨੂੰ ਗਲਤ ਫਹਿਮੀ ਆ ਕਿ ਮੈਂ ਫਲਾਣੇ ਦੀ ਜੇਬ ਕੱਟ ਲਈ ਜਾਂ ਮੈਂ ਫਲਾਣੇ ਨੂੰ ਕਿਤੇ ਨੀਵਾਂ ਦਿਖਾ ਦਿੱਤਾ। ਤੁਹਾਡਾ ਕੀਤਾ ਹੋਇਆ ਹਰ ਗੁਨਾਹ ਸਾਨੂੰ ਇਸ ਉਮਰ ਦੇ ਵਿੱਚ ਹੀ ਭੋਗਣਾ ਪੈਂਦਾ ਆ, ਇਹ ਬਹੁਤ ਗਲਤ ਫਹਿਮੀ ਆ ਲੋਕਾਂ ਨੂੰ, ਉਹ ਗਾਂਹ ਜਾ ਕੇ ਫਲਾਣਾ ਦਾ ਕੜਾ। ਨੋ, ਕਦੀ ਤੁਸੀਂ ਦੇਖ ਲਿਓ ਜਦੋਂ ਬੰਦਾ ਨਾ ਢਲਦਾ ਆ ਤੇ ਢਲਣ ਦੇ ਬਾਅਦ ਉਹਦੇ ਵਿੱਚ ਉਹਦੇ ਨਾਲ ਕਿਹੜੇ ਕਿਹੜੀਆਂ ਚੀਜ਼ਾਂ ਹੁੰਦੀਆਂ, ਕੀ ਹੁੰਦਾ। ਬਹੁਤਿਆਂ ਨੂੰ ਤਾਂ ਇਹੀ ਸਜ਼ਾ ਮਿਲ ਜਾਂਦੀ ਆ ਕਿ ਜਦੋਂ 60-65 ਦੇ ਹੁੰਦੇ ਆ ਧੀ ਪੁੱਤ ਛੱਡ ਕੇ ਪਰੇ ਹੋ ਜਾਂਦੇ ਆ। ਇੱਕ ਉਹ ਸਭ ਤੋਂ ਵੱਡਾ ਦੁਨੀਆਂ ਦਾ ਦਿਖਾਂਤ ਆ, ਵੈਸੇ ਤਾਂ ਹੋਣਾ ਨਹੀਂ ਚਾਹੀਦਾ ਪਰ ਹੁੰਦੀ ਆ, ਕਿਤੇ ਨਾ ਕਿਤੇ ਸਾਡੀਆਂ ਉੱਥੇ ਗਲਤੀਆਂ ਹੁੰਦੀਆਂ। ਇੱਕ ਹੋਰ ਇਹ ਗੱਲ ਵੀ ਬੜੀ ਕੌੜੀ ਆ ਜਿਹੜੀ ਮੈਂ ਕਹਿਣ ਲੱਗਾ, ਜਿਹੜੇ ਸ਼ਰਾਬ ਪੀਂਦੇ ਮੰਗੇ ਭਾ, ਬਹੁਤ ਸ਼ਰਾਬ ਪੀਂਦੇ ਆ, ਉਹ ਸਾਨੂੰ ਕੁਛ ਨਹੀਂ ਹੋਇਆ ਭਾਈ ਫਲਾਨਾ ਧਮਕੜਾ। ਇੱਕ ਤੁਹਾਡੀ ਸਰਟਨ ਏਜ ਆ, ਜਿਹੜਾ ਬੰਦਾ ਨਾ 30 ਸਾਲ ਤੋਂ ਥੱਲੇ ਸ਼ਰਾਬ ਪੀਂਦਾ ਉਹਨੂੰ ਸ਼ਰਾਬ ਹੋਰ ਤਰ੍ਹਾਂ ਪਚਦੀ ਆ, ਜਿਹੜਾ 30 ਤੋਂ ਉੱਪਰ ਸ਼ਰਾਬ ਪੀਂਦਾ ਉਹਨੂੰ ਸ਼ਰਾਬ ਹੋਰ ਤਰ੍ਹਾਂ ਪਚਦੀ ਆ, ਜਦੋਂ 40 ਤੋਂ ਅੱਗੇ ਜਾਂਦੇ ਆ ਨਾ ਤਾਂ ਸ਼ਰਾਬ ਹੋਰ ਤਰ੍ਹਾਂ ਪਚਦੀ ਆ, ਪਰ ਜਦੋਂ ਬੰਦਾ 50-60-70 ਵੱਲ ਨੂੰ ਢਲਦਾ ਜਾਂਦਾ ਨਾ ਮੰਗੇ ਭਾਜੀ, ਫਿਰ ਤੁਹਾਡੇ ਆਹ ਜਿਹੜੇ ਛੇਣੇ ਵੱਜਣੇ ਸ਼ੁਰੂ ਹੁੰਦੇ ਨਾ ਉਹ ਸ਼ਰਾਬ ਤੋਂ ਜ਼ਿਆਦਾ ਵੱਜਣੇ ਸ਼ੁਰੂ ਹੁੰਦੇ ਆ।
ਬਿਲਕੁਲ ਸਹੀ ਗੱਲ ਹੈ ਜੋ ਸਾਹਿਬ, ਔਰ ਕਹਿੰਦੇ ਹੁੰਦੇ ਨਾ ਵੀ ਹਰ ਇੱਕ ਕੰਮ ਰਾਹੀਂ ਤਾਂ ਕਿਹਾ ਨਾ ਵੀ ਕਹਿੰਦੇ ਹਰ ਇੱਕ ਕੰਮ ਜਿਹੜਾ ਆ ਉਹ ਉਮਰ ਦੇ ਨਾਲ ਹੀ
ਫਲਦਾ
ਜਿਹੜਾ ਚੰਗਾ ਲੱਗਦਾ ਆ, ਸੋ ਛੱਡ ਦੇਣਾ ਚਾਹੀਦਾ ਆ ਜੇ ਉਹ ਵੱਧ ਜਾਵੇ ਜਾਂ ਉਹਦੀ ਆਦਤ ਬੰਦੇ ਨੂੰ ਬਣ ਜਾਵੇ ਉਹਨੂੰ ਛੱਡ ਕੇ ਸਾਈਡ ਤੇ ਹੋ ਜਾਣਾ ਚਾਹੀਦਾ ਆ।
ਜਿਹੜੀ ਚੀਜ਼ ਮੰਗੇ ਭਾਜੀ ਆਪਾਂ ਨਾ ਖਾਣ ਲੱਗਦੇ ਆ ਪੀਣ ਲੱਗਦੇ ਆ ਉਹਦਾ ਇਲਾਜ ਵੀ ਸਾਡੇ ਕੋਲ ਹੀ ਹੁੰਦਾ ਆ। ਮੈਂ ਬਹੁਤ ਵਾਰੀ ਇੱਕ ਐਗਜ਼ਾਮਪਲ ਆ ਦਿੰਦਾ ਕਿ ਅਸੀਂ ਪੀਂਦੇ ਨਹੀਂ ਗੇ, ਪਰ ਇੱਕ ਟਾਈਮ ਸੀ ਮੈਂ ਵੀ ਪੀਂਦਾ ਸੀਗਾ, ਪਰ ਮੈਨੂੰ ਇਹ ਵੀ ਲੱਗਦਾ ਸੀ ਕਿ ਯਾਰ ਇਹ ਕਿੱਦਾਂ ਮੈਨੂੰ ਚੁੰਬੜ ਗਈ ਆ, ਮੇਰੇ ਕੋਲ ਤਾਂ ਛੁੱਟਣੀ ਨੀਗੀ। ਪਰ ਪਰਮਾਤਮਾ
ਬਈ ਮਾਫੀ ਜਿਹੜਾ ਮੱਥਾ ਟੇਕ ਕੇ ਰੱਬ ਨੇ ਪਰੇ ਕਰ ਦਿੱਤਾ, ਬੜੀ ਚੰਗੀ ਦਿਨ ਦਿਖਾਏ। ਪਰ ਮੰਗੇ ਭਾਜੀ ਜੇ ਕਹਿੰਦੇ ਨਾ ਕਿ ਬੰਦਾ ਨਹੀਂ ਯਾਰ ਮੈਂ ਤਾਂ 2-4 ਰੁਪਏ ਕਿਲਾਉਣਾ, ਇਹ ਤੁਹਾਨੂੰ ਤੰਗ ਕਰਦੀ ਕਰਦੀ ਆ। ਜਿੱਦਾਂ ਜਿੱਦਾਂ ਗਾਂਹ ਵੱਧਦੇ ਆ, ਹੁਣ ਤੁਸੀਂ ਪਾਰਟੀਆਂ ਚ ਦੇਖੋ, ਹੁਣ ਤਾਂ ਇੱਕ ਨਵਾਂ ਕੰਮ ਚੱਲ ਪਿਆ, ਜਿੱਥੇ ਅੱਗੇ ਇੱਕ ਜਗ੍ਹਾ ਤੇ ਬਾਹਰ ਖੁੱਲਦੀ ਸੀ, ਹੁਣ 3-3 ਜਗ੍ਹਾ ਤੇ ਖੁੱਲਦੀ। ਕਿਉਂ ਖੁੱਲਦੀ ਉਹ ਤੁਹਾਨੂੰ ਸਭ ਨੂੰ ਪਤਾ ਆ। ਮੰਗੇ ਭਾਜੀ ਮੈਨੂੰ ਗੀਤ ਮਿਲ ਗਿਆ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀਗਾ,
ਲਾਓ ਜ਼ਰੂਰ ਜੀ।
ਬਹੁਤ ਪਿਆਰਾ ਗੀਤ ਆ, ਇਹਦੇ ਵਿੱਚ ਸੰਸਾਰ ਵਿਕ ਗਿਆ। ਹਾਂ ਮੈਨੂੰ ਚੇਤਾ ਨਹੀਂ ਆਉਂਦਾ ਸੀ ਸੰਸਾਰ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਵਿਕਦੀਆਂ, ਕੀ ਕੁਛ ਹੁੰਦਾ। ਤੇ ਇਹਦੇ ਇੱਕੋ ਜਿਹੜਾ ਇਹਨਾਂ ਦਾ ਲੇਖਕ ਹੁੰਦਾ ਸੀ ਬਹੁਤ ਵਧੀਆ, ਮੈਨੂੰ ਉਹਨਾਂ ਦੇ ਪਿੱਛੇ ਜਿਹੇ ਡੈਥ ਹੋਈ ਆ, ਹਰਜੀਤ ਹਰਮਨ ਉਹਨਾਂ ਦਾ, ਬਾ ਕਮਾਲ ਗੀਤ ਇਹਨਾਂ ਦੇ ਵੀ ਜਿਹੜੇ ਲਿਖਿਓ ਆ ਜੀ। ਸੁਣੋ ਜੀ ਹਰਜੀਤ ਹਰਮਨ ਦਾ ਪਹਿਲਾਂ ਗੀਤ, ਫਿਰ ਅਗਲੀ ਗੱਲਬਾਤ ਤੁਹਾਡੇ ਕੋਲ ਜਾਂਦੀ ਆ। ਆਵਾਜ਼ ਤਾਂ ਤੁਸੀਂ ਦੱਸ ਦਿੱਤੀ, ਮੈਂ 3-4 ਜਾਣਿਆਂ ਨੂੰ ਪੁੱਛ ਲਿਆ, ਕਹਿੰਦੇ ਠੀਕ ਆ। ਪਹਿਲਾਂ ਤੇ ਕੱਲ ਤਾਂ ਸਾਡੇ ਕਿਤੇ ਇੱਥੋਂ ਆਵਾਜ਼ ਹੀ ਬਹੁਤ ਵਧੀਆ ਸੀਗੀ ਮੈਨੂੰ ਲੱਗਦਾ, ਤੇ ਉਹ ਠਾ ਠਾ ਵੱਜਦੀ ਸੀ ਇਸ ਤਰ੍ਹਾਂ ਦੇ ਵਿੱਚ। ਲਓ ਜੀ
ਕੱਲੀ ਨਹੀਂ ਉਹ ਵਿਕੀ ਏ ਸਿੱਧ ਕੇ ਸੰਸਾਰ ਉੱਤੇ, ਲੱਗਦਾ ਏ ਸਾਰਾ ਹੀ ਜਹਾਂ ਵਿਕ ਗਿਆ। ਮੰਜ਼ਿਲ ਦੇ ਉੱਤੇ ਕਿਵੇਂ ਪਹੁੰਚਣ ਗਿਆ ਹੀ, ਜਦ ਮੰਜ਼ਿਲਾਂ ਨੂੰ ਜਾਂਦਾ ਹੋਇਆ ਰਾਹ ਵਿਕ ਗਿਆ। ਕਿਸੇ ਮੁੱਲ ਜਦੋਂ ਤੁਰ ਗਏ ਤਾਂ ਉਹਨਾਂ ਦਾ ਹੀ ਨਾ ਵਿਕ ਗਿਆ। ਖੜੀ ਦਹਿਲੀਜ ਤੇ ਉਡੀਕਾਂ ਕਿਵੇਂ ਸੱਚਣਾ ਨੂੰ, ਬੋਲਦਾ ਬਨੇਰੇ ਉੱਤੇ ਕਾਂ ਵਿਕ ਗਿਆ।
ਹਰਜੀਤ ਹਰਮਨ ਹੁਣਾਂ ਦਾ ਜਿਹੜਾ ਜੀ ਇਹ ਗੀਤ ਬਹੁਤ ਪਿਆਰਾ, ਜਿੰਨੀ ਵਾਰੀ ਸੁਣ ਲਓ ਨਵਾਂ ਨਕੋਰ। ਤੇ ਜਿਹੜੀਆਂ ਗੱਲਾਂ ਆ ਮੰਗੇ ਭਾਜੀ ਇਹਦੇ ਵਿੱਚ ਹਰ ਚੀਜ਼ ਉਹ ਦੱਸੀ, ਉਹ ਸੰਸਾਰ ਕਿੱਦਾਂ ਕਿੱਦਾਂ ਤੇ ਕਿੱਥੇ ਕਿੱਥੇ ਜਿਹੜਾ ਵਿਕਦਾ ਆ। ਮੰਗੇ ਭਾਜੀ ਹੁਣ ਇੱਕ ਗੱਲ ਭੈਣ ਭਰਾਵਾਂ ਦੇ ਨਾਲ ਰੱਖਣੀ ਆ, ਸਾਡੇ ਏਅਰਪੋਰਟ ਜਿਹੜੇ ਆ ਟੋਰਾਂਟੋ ਦੇ, ਤੇ ਇਸ ਏਅਰਪੋਰਟ ਤੇ 5 runway ਆ ਜੀ, 5 runway ਦਾ ਇੱਕ ਰੱਖਾ ਆ, ਔਰ ਉਹ ਪਿਛਲੇ 25 ਸਾਲ ਤੋਂ ਇਹਨਾਂ ਦੀ ਰੱਖਿਆ ਕਰ ਰਿਹਾ 25 ਸਾਲ ਤੋਂ। ਹੈ ਕਿਸੇ ਨੂੰ ਪਤਾ ਕੌਣ ਆ?
ਮੈਨੂੰ ਲੱਗਦਾ ਬਾਜ ਰੱਖਿਆ ਹੁੰਦਾ।
ਤੁਸੀਂ ਇਹ ਦੇਖੋ, ਮੈਂ ਭੈਣ ਭਰਾ ਨੂੰ ਇੱਕ ਗੱਲ ਕਲੀਅਰ ਕਰ ਦਿੰਦਾ, ਬਾਜ ਜਿਹੜਾ ਰੱਖਿਆ ਹੋਇਆ 25 ਸਾਲਾਂ ਤੋਂ ਆ ਜੀ ਇੱਕ, ਤੇ ਹੁਣ ਜਿਹੜੇ ਛੋਟੇ ਛੋਟੇ ਬਾਜ ਉਹਦੇ ਅੰਡਰੋਂ ਕੰਮ ਕਰਦੇ ਆ, ਜਿਹੜਾ ਵੱਡਾ ਆ ਉਹ 25 ਸਾਲਾਂ ਤੋਂ ਸਾਡੇ ਇਸ ਏਅਰਪੋਰਟ ਦੇ ਨਾਲ ਜੁੜਿਆ ਹੋਇਆ, ਤੇ ਉਹ ਪੁਲਿਸ ਜਿਹੜੇ ਉਹਨਾਂ ਨੂੰ ਇੱਕ ਵੈਸੇ ਤਾਂ ਇੱਕ ਪ੍ਰਾਈਵੇਟ ਕੰਪਨੀ ਆ ਜਿਹੜੇ ਇਹ ਹੈਗੇ ਆ, ਪਰ ਹੁਣ ਜਿੱਦਾਂ ਜਿੱਦਾਂ ਫਿਰ ਤੁਸੀਂ ਉੱਥੇ ਛੱਡਦੇ ਆ ਉਹਨੂੰ ਲੈ ਕੇ ਆਉਂਦੇ ਆ, ਤੇ ਜਿੱਥੇ ਤੁਸੀਂ ਜਾਣ ਲੱਗੋ ਤੁਹਾਡੇ ਨਾਲ ਪਿਆਰ ਹੋ ਹੀ ਜਾਂਦਾ ਆ। ਹੁਣ ਕੱਲ ਪਰਸੋਂ ਦੀ ਇੱਕ ਸਟੋਰੀ ਮੈਂ ਜੀ ਪੜ੍ਹਦਾ ਸੀਗਾ ਮੰਗੇ ਭਾਜੀ, ਉਹ ਪੁਲਿਸ ਅਫਸਰ ਜਿਹੜੇ ਉੱਥੇ ਕੰਮ ਕਰਦੇ ਆ, ਕਈ ਤਾਂ ਮੰਗੇ ਭਾਜੀ 5-5, 10-10 ਸਾਲ ਵੀ ਉੱਥੇ ਕੰਮ ਕਰ ਗਏ, ਮੋਸਟਲੀ ਜਦੋਂ 3 ਸਾਲ ਹੁੰਦੇ ਤੁਹਾਨੂੰ ਉੱਥੋਂ ਚੇਂਜ ਕਰ ਦਿੰਦੇ ਆ, ਬਹੁਤਾ ਚਿਰ ਏਅਰਪੋਰਟਾਂ ਤੇ ਤੁਹਾਨੂੰ ਰਹਿਣ ਨਹੀਂ ਦਿੱਤਾ ਜਾਂਦਾ। ਤੇ ਹੁਣ ਇੱਕ ਪੁਲਿਸ ਅਫਸਰ ਦੀ ਕੱਲ ਮੈਂ ਪੜ੍ਹਦਾ ਸੀਗਾ, ਉਹ ਕਹਿੰਦਾ ਵੀ ਜਿਹੜੇ ਇਹ ਬਾਜ ਆ ਜਿਹੜਾ ਵੱਡਾ ਬਾਜ ਆ ਵੀ ਉਹਦੇ ਨਾਲ ਇਹ ਹੁਣ ਉਹ ਵੱਡਾ ਹੋਇਆ ਆ, ਪਰ ਉਹਦੇ ਨਾਲ ਕਹਿੰਦਾ ਇੰਨਾ ਪਿਆਰ ਆ ਸਾਰਿਆਂ ਦਾ, ਅਜੇ ਵੀ ਮੈਂ ਹੈਰਾਨ ਹੋ ਗਿਆ ਉਹਦੀ ਅਗਲਾ, ਕਹਿੰਦਾ ਅਜੇ ਵੀ ਜਿਹੜਾ ਉਹਦੇ ਅੰਡਰ ਸਾਰੇ ਆ ਉਹਨਾਂ ਨੂੰ ਟੀਚ ਕਰਦਾ ਉਹ, ਇਧਰਲੇ ਬੰਦੇ ਤੁਸੀਂ ਇੱਦਾਂ ਦੇਖ ਕੇ ਆਉਣਾ ਵੀ ਉਹਨਾਂ ਦੇ ਨਾਲ ਜਾਂਦਾ ਵੀ ਇੱਥੋਂ ਤੱਕ ਇੱਥੇ ਤੱਕ ਤੁਸੀਂ ਮੁੜ ਕੇ ਆਉਣਾ। ਕਹਿੰਦੇ ਸਿਰਫ ਟੋਰਾਂਟੋ ਦਾ ਏਅਰਪੋਰਟ ਆ ਜਿੱਥੇ ਇਹ ਬਾਜ ਜਿਹੜਾ ਰੱਖਿਆ ਕਰਦਾ ਸਭ ਤੋਂ ਸੁਰੱਖਿਅਤ ਆ, ਜਿੱਥੇ ਅਜੇ ਤੀ ਰਨਵੇ ਤੇ ਕੋਈ ਵੀ ਅੰਸਖਾਵੀ ਘਟਨਾ ਨਹੀਂ ਵਾਪਰੀ। ਤੇ ਉਹਨੇ ਨਾਲ ਇਹ ਲਿਖਿਆ ਸੀ ਸਾਡੇ ਜਿਹੜੇ ਆਲੇ ਦੁਆਲੇ ਦੇ ਜਿਹੜੇ ਏਅਰਪੋਰਟ ਆ, ਨਿਊਯਾਰਕ ਦੀ ਦੱਸੀ ਸੀ ਇੱਕ ਦੋ ਸਟੇਟਾਂ ਦੀ ਆਪਣੀ ਅਮਰੀਕਾ ਦੀ, ਕਹਿੰਦਾ ਵੀ ਉੱਥੇ ਸਭ ਤੋਂ ਵੱਧ ਜਿਹੜੇ ਆ ਜਿਹੜੇ ਅੰਸਖਾਵੀਆਂ ਘਟਨਾਵਾਂ ਵਾਪਰੀਆਂ ਰਨਵੇ ਦੇ ਉੱਪਰ, ਕਿ ਜਾਂ ਤਾਂ ਜਿੱਦਾਂ ਦੀ ਇਹ ਸਿਕਿਉਰਿਟੀ ਦੇ ਰਿਹਾ ਸੀ ਉਦਾਂ ਦੀ ਉਹਨਾਂ ਕੋਲ ਨਹੀਂ ਸੀਗੀ। ਹੁਣ ਮੰਗੇ ਭਾਜੀ ਜਦੋਂ ਕਹਿੰਦੇ ਪਲੇਨ ਉਤਰਦਾ ਜਾਂ ਵੱਡਾ ਚੜਦਾ ਆ, ਕਹਿੰਦੇ ਕੋਈ ਬਹੁਤਾ ਛੋਟਾ ਜਿਹਾ ਵੀ ਕੋਈ ਪੰਛੀ ਉਹਦੇ ਨਾਲ ਟਕਰਾਉਂਦਾ ਤੇ ਕਾਫੀ ਸਾਰਾ ਪਲੇਨ ਜਿਹੜਾ ਨੁਕਸਾਨਿਆ ਜਾਂਦਾ। ਪਰ ਕਹਿੰਦੇ ਜਿਹੜੇ ਇਸ ਬਾਜ ਜਿਹੜੇ ਇੱਥੇ ਸਾਡੇ ਏਅਰਪੋਰਟ ਤੇ ਉਹ ਲਾਗੇ ਨਹੀਂ ਆਉਂਦੇ ਜੀ।
ਹਾਂਜੀ, ਕਿਉਂਕਿ ਜਿਹੜਾ ਆਪਾਂ ਜਦੋਂ ਪਲੇਨ ਦੇ ਵਿੱਚ ਬੈਠਦੇ ਆ, ਜਿਹੜੇ ਪਲੇਨ ਦੇ ਵਿੰਗ ਹੁੰਦੇ ਆ, ਵਿੰਗਾਂ ਦੇ ਥੱਲੇ ਗੋਲ ਧਾਰੇ ਪੱਖੇ ਲੱਗੇ ਹੁੰਦੇ
ਆ, ਉਹਨਾਂ
ਪੱਖਿਆਂ ਦੇ ਵਿੱਚ ਕੋਈ ਕਬੂਤਰ ਫਸ ਗਿਆ, ਕੋਈ ਚਿੜੀ ਫਸ ਗਈ, ਤੇ ਅੱਗ ਲੱਗਣ ਦੇ ਚਾਂਸਸ ਜਿਹੜੇ ਆ ਬਹੁਤ ਜਲਦੀ ਬਣ ਜਾਂਦੇ ਆ, ਕਿਉਂਕਿ ਇਹਨਾਂ ਨੂੰ ਫਿਰ ਇੱਕ ਟਾਈਮ ਹੁੰਦਾ ਨਾ, ਇਹਨਾਂ ਦਾ ਜਿਹੜਾ ਰਡਾਰ ਆਪਣਾ ਰਡਾਰ ਸਿਸਟਮ ਆ ਉਹਨਾਂ ਦੇ ਨਾਲ ਕੰਟੈਕਟ ਕਰਕੇ ਫਿਰ ਆਵਾਜ਼ ਨੂੰ ਛੱਡਿਆ ਜਾਂਦਾ। ਸੋ ਇਹ ਆਵਾਜ਼ ਫਿਰ ਪੂਰੇ ਏਅਰਪੋਰਟ ਦੇ ਉੱਤੇ ਜਿਹੜੇ ਰਨਵੇ ਆ ਉਹਨਾਂ ਦੇ ਉੱਤੇ ਗੇੜੀ ਦਿੰਦਾ, ਕਿਉਂਕਿ ਇਹ ਤੋਂ ਜਾਨਵਰ ਡਰਦੇ ਆ ਨਾ। ਸੋ ਇਹ ਕਿਉਂਕਿ ਤੋਂ ਡਰਦੇ ਆ ਉਹ, ਫਿਰ ਉਹਨਾਂ ਨੂੰ ਪਤਾ ਬਈ, ਜਾਨਵਰਾਂ ਨੂੰ ਵੀ ਪਤਾ ਹੋ ਜਾਂਦਾ, ਲੱਗ ਜਾਂਦਾ ਆ ਬਈ ਆਹ ਇਲਾਕਾ ਜਿਹੜਾ ਨਾ ਇਸ ਬਾਜ ਦਾ ਆ, ਇਸ ਏਰੀਏ ਦੇ ਵਿੱਚ ਅਸੀਂ ਨਹੀਂ ਆਉਣਾ। ਸੋ ਪੈਰ ਨਹੀਂ ਪਾਉਂਦੇ ਉਸ ਏਰੀਏ ਦੇ ਵਿੱਚ, ਇਹਦੀ ਡੋਰ ਬੰਨੀ ਹੁੰਦੀ ਆ, ਵੈਸੇ ਪੈਰ ਨੂੰ ਡੋਰ ਬੰਨ ਕੇ ਛੱਡਦੇ ਆ, ਉਹ ਡੋਰ ਦੇ ਨਾਲ ਇਹ ਉਡਾਰੀ ਉਨੀ ਉਨੀ ਲੈਂਦਾ ਆ, ਨਹੀਂ ਤਾਂ ਫਿਰ ਇੱਦਾਂ ਵੀ ਹੋ ਜਾਂਦਾ ਵੀ ਜੇ ਇਹਨੂੰ ਖੁੱਲਾ ਛੱਡ ਦੇਵੇ ਤਾਂ ਉੱਡ ਜਾਣਾ।
ਮੰਗੇ ਭਾਜੀ ਹੁਣ ਉਹ ਖੁੱਲੇ ਛਿੰਡਰਾਂ ਦੀਆਂ ਕੰਮਾਂ ਗੱਲ ਗਈਆਂ ਹੋਈਆਂ ਅੱਜ ਕੱਲ੍ਹ, ਤੇ ਟੈਕਨੋਲੋਜੀ ਬਹੁਤ ਜ਼ਬਰਦਸਤ ਆ। ਜਿਹੜੇ ਜਿੱਦਾਂ ਤੁਸੀਂ ਕਹਿੰਦੇ ਨਾ ਉਹ ਪੁਰਾਣੀ ਟੈਕਨੋਲੋਜੀ ਸੀ ਜਦੋਂ ਅਸੀਂ ਉੱਥੇ ਕੰਮ ਕਰਦੇ ਸੀ, ਹੁਣ ਜਿਹੜੀ ਨਵੀਂ ਟੈਕਨੋਲੋਜੀ ਹੈ ਨਾ, ਹੁਣ ਇਹਦੇ ਪੈਰ ਦੇ ਵਿੱਚ ਛੋਟੀ ਜਿਹੀ ਚੀਜ਼ ਲਾ ਦਿੱਤੀ ਜਾਂਦੀ,
ਚਿੱਪ ਪਾ ਦਿੰਦੇ,
ਚਿੱਪ ਜਿਹੜੀ ਆ, ਤੇ ਉਹ ਚਿੱਪ ਉਦੋਂ ਬਾਅਦ ਇਹਨੂੰ ਲੈ ਕੇ ਨਹੀਂ ਜਾਂਦੀ, ਉਹਨਾਂ ਹੀ ਏਰੀਆ ਦੇ ਵਿੱਚ ਸੱਟਣ ਦੇ ਵਿੱਚ। ਵੈਸੇ ਤਾਂ ਉਹ ਸਿੱਖਿਆ ਹੀ ਇੰਨਾ ਕਿਆ ਮੰਗੇ ਭਾ, ਉਹ ਤਾਂ ਪੁਲਿਸ ਅਫਸਰ ਕਹਿੰਦਾ ਕਿ ਜਿੱਦਾਂ ਅਸੀਂ ਗੱਡੀ ਸਾਡੀ ਕਰੂਜ਼ ਤੇ ਲੱਗ ਜਾਂਦੀ ਨਾ, ਇਹ ਬਾਜ ਵੀ ਕਹਿੰਦਾ ਆਟੋਮੈਟਿਕਲੀ ਕਰੂਜ਼ ਤੇ ਹੀ ਆ, ਵੀ ਉਹਨੇ ਇਲਾਕੇ ਤੋਂ ਬਾਹਰ ਜਾਂਦਾ ਹੀ ਨੀਗਾ, ਇੰਨਾ ਸਿਆਣਾ ਆ। ਪਰ ਪਿਛਲੇ 25 ਸਾਲਾਂ ਤੋਂ ਸਾਡੇ ਇਸ ਏਅਰਪੋਰਟ ਦੇ ਪਹਿਲਾਂ 3 ਰਨਵੇ ਸੀ, ਹੁਣ 5 ਆ, ਤੇ 5 ਰਨਵਿਆਂ ਦੇ ਕਹਿੰਦੇ ਜੀ ਰਾਖੇ ਸਿਰਫ ਬਾਜ ਆ।
ਸਹੀ ਗੱਲ ਆ ਜੀ, ਚਿੜੀਆਂ ਕਾਵਾਂ ਤੋਂ ਉੱਤਿਆਂ ਤੋਂ ਜਾਨਵਰਾਂ ਤੋਂ। ਵੈਸੇ ਤਾਂ ਜੋਲ ਸਾਹਿਬ ਮੈਂ ਇੱਕ ਗੱਲ ਕਹੂੰਗਾ ਕਿ ਸਾਡੇ ਇੱਥੇ ਠੰਡ ਹੀ ਇੰਨੀ ਰਹਿੰਦੀ ਆ, ਜ਼ਿਆਦਾ ਸਮਾਂ ਅਸੀਂ ਠੰਡ ਦੇ ਵਿੱਚ ਰਹਿੰਦੇ ਹਾਂ ਤੇ ਘੱਟ ਸਮਾਂ ਅਸੀਂ ਜਿਹੜਾ 1-2 ਮਹੀਨੇ ਜਿਹੜੇ ਉਹ ਗਰਮੀਆਂ ਦੇ ਵਿੱਚ ਰਹਿੰਦੇ ਹਾਂ, ਉਦੋਂ ਬਾਜ ਨੂੰ ਜਿਹੜਾ ਜ਼ਿਆਦਾ ਮੁਸ਼ਕਤ ਕਰਨੀ ਪੈਂਦੀ ਆ। ਬਾਕੀ ਦਿਨਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਕੋਈ ਪੰਛੀ ਜਿਹੜਾ ਉਹ ਡਾਰੀ ਵੀ ਭਰਦਾ ਇੱਥੇ, ਕਿਉਂਕਿ ਸਭ ਆਪਣੀ ਆਪਣੀ ਜਗ੍ਹਾ ਦੇ ਵਿੱਚ ਰਹਿੰਦੇ। ਪਰ ਐਤਕੀ ਹੈਰਾਨ ਹੋਇਆ ਮੈਂ, ਕਿਉਂਕਿ ਕੁਛ ਇੱਕ ਪੰਛੀ ਜਿਹੜੇ ਆ ਉਹ ਅਲੋਪ ਹੋ ਜਾਂਦੇ ਆ ਜਦੋਂ ਸਿਆਲ ਆਉਂਦਾ ਆ, ਪਰ ਐਤਕੀ ਬਹੁਤ ਪੰਛੀ ਜਿਹੜੇ ਆ ਉਹ ਇੱਥੇ ਹੀ ਰਹੇ ਆ, ਕਿਉਂਕਿ ਉਹਨਾਂ ਨੂੰ ਜਿੱਦਾਂ ਪਹਿਲਾਂ ਪਤਾ ਲੱਗ ਜਾਂਦਾ ਨਾ ਵੀ ਕੁਦਰਤ ਦੀਆਂ ਚੀਜ਼ਾਂ ਦਾ, ਵੀ ਐਤਕੀ ਸਨੋਹ ਘੱਟ ਪੈਣੀ ਆ, ਹੁਣ ਤੁਸੀਂ ਦੇਖੋ ਪਾਸੋਂ ਸਨੋਹ ਪਈ ਆ। ਜੇ ਇਹੀ ਸਨੋਹ ਜਨਵਰੀ ਦੇ ਵਿੱਚ ਪਈ ਹੁੰਦੀ ਤੇ ਅੱਜ ਤੱਕ ਡਰਾਈਵਿਆਂ ਦੇ ਵਿੱਚ ਢੇਰ ਲੱਗੇ ਹੋਣੇ ਸੀਗੇ। ਇਹ ਪਰਸੋਂ ਜਿਹੜੀ 18 ਸੈਂਟੀਮੀਟਰ ਸਨੋਹ ਪਈ ਆ, ਤੇ 18 ਸੈਂਟੀਮੀਟਰ ਸਨੋਹ ਅੱਜ ਪਤਾ ਵੀ ਨੀ ਲੱਗ ਰਿਹਾ ਸਨੋਹ ਪਾਣੀ ਬਣ ਕੇ ਕਿੱਥੇ ਚਲ ਗਈ ਆ ਜੀ।
ਤੇ ਮੰਗੇ ਭਾਜੀ ਇਹ ਜਿਹੜਾ ਆਵਾਜ਼ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ 7 ਪਾਉਂਡ ਤੋਂ ਥੋੜਾ ਜਿਹਾ ਉੱਪਰ ਆ, ਤੇ ਕਹਿੰਦੇ ਵੀ ਇਹ ਹੁਣ ਮੇਰੇ ਕੋਲ ਹੀ ਸੀਗੀ ਰਿਪੋਰਟ ਇਹਨਾਂ ਦੀ ਜਿਹੜੀ ਪੁਲਿਸ ਅਫਸਰ ਦੀ ਆ।
ਅੱਛਾ ਅੱਛਾ।
ਤੇ ਕਹਿੰਦੇ ਵੀ ਜਿਹੜਾ ਹੁਣ ਇਹ ਆ ਵੀ ਗੰਜਾ ਹੋ ਚੱਲਿਆ ਪੂਰਾ ਉੱਤੋਂ ਵੀ ਬੁੱਢਾ ਹੋ ਗਿਆ ਜਿਹੜਾ ਇਹ ਆਵਾਜ਼ ਆ, ਪਰ ਆਪਣੀ ਡਿਊਟੀ ਕਹਿੰਦੇ ਬੜੀ ਇਮਾਨਦਾਰੀ ਦੇ ਨਾਲ ਅਜੇ ਵੀ ਜਿਹੜਾ ਜੀ ਨਿਭਾ ਰਿਹਾ ਆ। ਬਾਕੀ ਇੱਕ ਚੀਜ਼ ਆ, ਕਹਿੰਦੇ ਕਿ ਜਿੰਨਾ ਕਿ ਇਹ ਇਮਾਨਦਾਰ ਪੰਛੀ ਆ, ਇਹ ਪੁਲਿਸ ਦੀ ਇੱਕ ਰਿਪੋਰਟ ਆ ਜੀ, ਕਹਿੰਦੇ ਵੀ ਸ਼ਾਇਦ ਅਸੀਂ ਕੋਈ ਹੋਰ ਪੰਛੀ ਦੇਖਿਆ ਨਹੀਂ ਇਮਾਨਦਾਰ, ਲੋਕਾਂ ਨੇ ਬਹੁਤ ਰੱਖੇ ਹੋਆ ਘਰਾਂ ਦੇ ਵਿੱਚ ਕੁੱਤੇ ਹੋਰ ਬੜੇ ਜਾਨਵਰ ਰੱਖੇ ਆ, ਪਰ ਕਿਉਂਕਿ ਇਹਦੇ ਨਾਲ ਜ਼ਿਆਦਾ ਪਿਆਰ ਇਹ ਆ ਕਿ ਦੇਖੋ ਤੁਸੀਂ ਇੱਕ ਪਲੇਨ ਦੇ ਵਿੱਚ 300-400 ਬੰਦਾ ਜਾਂਦਾ ਤੇ ਉਹਨਾਂ ਸਾਰਿਆਂ ਦਾ ਰਖਵਾਲਾ ਏਅਰਪੋਰਟ ਤੇ ਇਹ ਬਾਜ ਆ ਜੀ, ਜਿਹੜੇ ਟੋਰਾਂਟੋ ਦੇ ਸਾਡੇ ਏਅਰਪੋਰਟ ਆ, ਤੇ 25ਵੇਂ ਸਾਲ ਦੇ ਵਿੱਚ ਆ ਜੀ ਲਗਭਗ, ਕਹਿੰਦੇ ਜੀ 25 ਸਾਲ ਹੋ ਚੱਲੇ ਆ ਇਹਨੂੰ, ਕਮਾਲ ਦਾ ਪੰਛੀ ਆਵਾਂਗੇ ਭਾ।
ਬਿਲਕੁਲ ਜੀ, ਦੇਖੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਐਂ ਥੋੜੀ ਰੱਖਿਆ ਜੀ ਆਪਣੇ ਨਾਲ। ਸੋ ਕਿਉਂਕਿ ਮਹਾਰਾਜ ਨੇ ਨਾ ਜਿਹੜੇ ਘੋੜਾ ਵੀ ਰੱਖਿਆ, ਤੀਰ ਵੀ ਰੱਖੇ, ਸਾਰਾ ਕੁਛ ਜੋ ਵੀ ਨਾ ਬਾਜ ਵੀ ਰੱਖਿਆ, ਉਹ ਕਿਸੇ ਨਾ ਕਿਸੇ ਚੀਜ਼ ਦੇ ਪ੍ਰਤੀਕ ਸੀਗੇ ਨਾ। ਕਿਉਂਕਿ ਸਾਡੀ ਅਰਦਾਸ ਦੇ ਵਿੱਚ ਮੈਂ ਪਿੱਛੇ ਵੀ ਗੱਲ ਕੀਤੀ, ਸਾਡੀ ਅਰਦਾਸ ਦੇ ਵਿੱਚ ਵੀ ਆਉਂਦਾ ਕਿ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਸੋ ਇਹ ਬਾਜ ਵੀ ਜਿਹੜਾ ਆ ਹਮੇਸ਼ਾ ਅਡਾਰੀਆਂ ਉੱਚੀਆਂ ਭਰਦਾ ਆ ਤੇ ਨਿਗਾਹ ਜਿਹੜੀ ਆ ਇਹ ਧਰਤੀ ਤੇ ਗੱਡ ਕੇ ਰੱਖਦਾ ਆ। ਔਰ ਬਿਲਕੁਲ ਜਦੋਂ ਆਪਾਂ ਪਿਛਲੀ ਵਾਰੀ ਵੀ ਗੱਲਬਾਤ ਕੀਤੀ ਸੀਗੀ ਕਿ ਇਹਦੇ ਵਿੱਚ ਬਹੁਤ ਖੂਬੀਆਂ ਆ, ਬਹੁਤ ਕੁਛ ਜਾਣੀ ਕਿ ਮਹਾਰਾਜ ਨੇ ਇੱਕ ਕਹਿ ਲਓ ਵੀ ਪੂਰਾ ਪ੍ਰੋਗਰਾਮ ਤੁਸੀਂ ਇਹਦੇ ਉੱਤੇ ਕਰ ਸਕਦੇ ਆ, ਜਿਹੜਾ ਉਹ ਲੈਕਚਰ ਕੀਤਾ ਸੀਗਾ ਵੀ ਬਾਜ ਦਸਵੇਂ ਪਾਤਸ਼ਾਹ ਨੇ ਕਿਉਂ ਨਾਲ ਰੱਖਿਆ ਸੀਗਾ। ਇਹ ਸਾਰਾ ਕੁਛ ਐਕਚੁਲੀ ਹੈ ਨਾ ਇੱਕ ਕੌਮ ਨੂੰ ਸੇਧ ਦੇਣ ਦੇ ਲਈ, ਇੱਕ ਯੋਧਿਆਂ ਦੀ ਕੌਮ ਬਣਾਉਣ ਦੇ ਲਈ, ਇੱਕ ਸ਼ੂਰਵੀਰਾਂ ਦੀ, ਸੰਤਾਂ ਭਗਤਾਂ ਦੀ ਵਿੱਚ ਸਾਰਾ ਕੁਛ ਮਿਸ਼ਰਨ ਜਿਹੜਾ ਆ ਨਾ ਭਰ ਕੇ ਇੱਕ ਕੌਮ ਤਿਆਰ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇੱਕ ਪ੍ਰਤੀਕ ਦੇ ਵਜੋਂ ਜਿਹੜੀਆਂ ਨਾਲ ਨਾਲ ਚਲਾਈਆਂ ਦਸਵੇਂ ਪਾਤਸ਼ਾਹ ਨੇ।
ਕਿਉਂਕਿ ਭਾਜੀ ਇੱਕ ਖ਼ਬਰ ਪਿਛਲੇ ਦਿਨਾਂ ਦੇ ਵਿੱਚ ਬ੍ਰਹਮਟਨ ਦੇ ਨਾਲ ਰਿਲੇਟਡ ਸੀਗੀ, ਬ੍ਰਹਮਟਨ ਦੇ ਇੱਕ ਘਰ ਨੂੰ ਅੱਗ ਲੱਗੀ ਸੀਗੀ।
ਹਾਂਜੀ,
ਤੇ ਪੁਲਿਸ ਨੇ ਜਿਹੜਾ ਜੀ ਹੁਣ ਕੱਲ ਸਾਰਾ ਕੁਝ ਦੱਸਿਆ ਕੀ ਕੁਝ ਹੋਇਆ, ਕਿੱਦਾਂ ਇਸ ਘਰ ਨੂੰ ਅੱਗ ਲੱਗੀ ਆ। ਪਰ ਸਭ ਤੋਂ ਮਾੜੀ ਗੱਲ ਜੋ ਕੁਝ ਇਸ ਘਰ ਦੇ ਵਿੱਚ ਬੀਤਿਆ, 7 ਮਾਰਚ ਨੂੰ ਜਿੱਦਾਂ ਜੀ ਇਸ ਘਰ ਨੂੰ ਜਿਹੜੀ ਅੱਗ ਲੱਗੀ ਸੀ, ਘਰ ਦੇ ਅੰਦਰੋਂ ਰਜੀਵ ਫਰੂਕੋ 51 ਸਾਲਾਂ ਦੇ ਨੇ ਤੇ ਉਨ੍ਹਾਂ ਦੀ ਪਤਨੀ ਜਿਹੜੀ ਜੀ ਸ਼ਿਲਪਾ 47 ਤੇ ਉਨ੍ਹਾਂ ਦੀ ਪੁੱਤੀ ਬੇਟੀ ਜਿਹੜੀ ਜੀ ਪੁੱਤਰੀ 16 ਸਾਲਾਂ ਦੀ ਜਿਹੜੀ ਸੀਗੀ ਮਹਿਕ ਬਰੂਕੇ 16 ਸਾਲਾਂ ਦੀਆਂ, ਇਨ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਪੁਲਿਸ ਨੂੰ ਇਸ ਘਰ ਦੇ ਵਿੱਚੋਂ ਮਿਲੀਆਂ ਸੀ। ਮੰਗੇ ਭਾਜੀ ਰਾਤ ਨੂੰ ਪਤਾ ਨਹੀਂ ਜੀ, ਪੁਲਿਸ ਵਾਲੇ ਕਹਿੰਦੇ ਦੋ ਕਾਰਨ ਜਿਹੜੇ ਆ ਮੇਨ, ਇੱਕ ਤਾਂ ਜਾਂ ਕਿਸੇ ਨੇ ਸਿਗਰਟ ਤੇ ਜਾਂ ਕੋਈ ਜਾਂਦਾ ਕੋਈ ਸ਼ਰਾਰਤ ਕਰ ਗਿਆ, ਕਹਿੰਦੇ ਦੋ ਚੀਜ਼ਾਂ ਜਿਹੜੀਆਂ ਅੱਗੇ ਆਈਆਂ। ਬਾਕੀ ਜੀ ਅਸੀਂ ਬੜੀ ਜਲਦੀ ਜੋਹਲ ਸਾਹਿਬ ਨੂੰ ਨਾਲ ਲੈਣਾ, ਜੋਹਲ ਸਾਹਿਬ ਅੱਜ ਕਹਿੰਦੇ ਆ ਵੀ ਆ ਜਾਓ, ਟੋਨੀ ਸਾਹਿਬ ਹੈਗਾ ਅੱਜ ਟਾਈਮ ਤੇ, ਉਨ੍ਹਾਂ ਦੇ ਕੋਲੋਂ ਜ਼ਿਆਦਾ ਜਿਹੜੀ ਆ ਅਪਡੇਟ ਇਨ੍ਹਾਂ ਦੀ ਲਵਾਂਗੇ। ਤੇ ਦੂਜੇ ਬੰਨੇ ਮੰਗੇ ਭਾਜੀ ਇੱਕ ਜਿਹੜੀ ਆ ਸਿਖਾਮੀ ਘਟਨਾ ਭੈਣ ਭਰਾਵਾਂ ਦੇ ਲਈ ਇਹ ਆ ਰਹੀ ਆ, ਤੇ ਜਿਹੜੀਆਂ ਗੱਡੀਆਂ ਪਿਛਲੇ 2 ਮਹੀਨਿਆਂ ਦੀ ਚੋਰੀ ਹੋਈਆਂ ਸੀ ਟੋਰਾਂਟੋ ਦੇ ਵਿੱਚ, ਜਿੰਨੀਆਂ ਵੀ ਮਹਿੰਗੀਆਂ ਗੱਡੀਆਂ ਸੀਗੀਆਂ, 90% ਉਹਨਾਂ ਦੇ ਵਿੱਚੋਂ ਉਹ ਗੱਡੀਆਂ ਤੁਹਾਨੂੰ ਵਾਪਸ ਮਿਲਣਗੀਆਂ। ਵਾਪਸ ਕਿੱਦਾਂ ਮਿਲਣਗੀਆਂ ਕਿ ਇੱਕ ਬਹੁਤ ਵੱਡੀ ਗੈਂਗ ਜਿਹੜੀ ਆ, ਮੰਗੇ ਭਾਜੀ ਮੈਂ ਕਹਿੰਦਾ ਸੀਗਾ ਨਾ ਕਿ ਜਿਹੜੀ ਆਪਣੇ ਘਰੋਂ ਵੀ ਗੱਡੀ ਚੋਰੀ ਹੋਈ ਕਿ ਇੰਡੀਅਨ ਦਾ ਕੰਮ ਨਹੀਂਗਾ, ਉਹ ਗੱਲ ਆ ਗਈ ਦੇ ਲੋ ਜੀ ਮੋਹਰੇ। ਪੁਲਿਸ ਨੇ ਗੱਡੀਆਂ ਚੋਰ ਜਿਹੜੇ ਕੁਛ ਫੜੇ ਸੀਗੇ ਇੱਥੇ ਪਿਛਲੇ 2.5 ਮਹੀਨੇ ਪਹਿਲਾਂ ਜਦੋਂ ਆਪਣੀ ਵਾਲੀ ਘਟਨਾ ਵਾਪਰਦੀ ਆ, ਉਨ੍ਹਾਂ ਨੂੰ ਬੇਲ ਤੇ ਦੂਜੇ ਤੀਜੇ ਦਿਨ ਛੱਡ ਦਿੱਤਾ, ਉਹ ਆਪਣੀਆਂ ਡੇਟਾਂ ਤੇ ਹਾਜ਼ਰ ਨਹੀਂ ਹੋਏ। ਜਿਹੜੇ ਉਹ ਬੰਦੇ ਸੀ ਨਾ ਉਨ੍ਹਾਂ ਦੇ ਨਾਲ ਕੁਝ ਕੁੜੀਆਂ ਵੀ ਨੇ ਜੀ, ਉਹ ਆਪਣੀਆਂ ਡੇਟਾਂ ਤੇ ਆਏ ਨੀ, ਤਾਂ ਪੁਲਿਸ ਵਾਲਿਆਂ ਨੂੰ ਸ਼ੱਕ ਪਈ ਵੀ ਬੰਦੇ ਕਿੱਥੇ ਚਲੇ ਗਏ, 1, 2, 3, 4, 5, 7, 10 ਬੰਦੇ ਡੇਟਾਂ ਤੇ ਨਹੀਂ ਆਏ। ਜਦੋਂ ਉਨ੍ਹਾਂ ਦੀ ਛਾਣਬੀਨ ਕੀਤੀ ਸਾਰੀ ਪੁਲਿਸ ਨੇ ਤੇ ਉਹ ਬੰਦੇ ਲੱਗੇ ਜੀ ਮੋਂਟਰੀਆਲ ਦੇ ਨਾਲ ਰਿਲੇਟਡ, ਤੇ ਹੁਣ ਉਨ੍ਹਾਂ ਨੂੰ ਇਹ ਸੀ ਕਿ ਵੱਧ ਤੋਂ ਵੱਧ ਟੋਰਾਂਟੋ ਨਾ ਜਾਵਾਂਗੇ, ਸਾਨੂੰ ਕੀ ਹੋਣਾ। ਫਿਰ ਪੁਲਿਸ ਨੇ, ਪੁਲਿਸ ਦੇਖੋ ਜੀ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਸਾਨੂੰ ਕੁਝ ਗਲਤ ਫਹਿਮੀਆਂ ਮੰਗੇ ਭਾ ਕਿ ਪੁਲਿਸ ਕੁਝ ਕਰਦੀ ਨਹੀਂ, ਨਹੀਂ ਆਹ ਦੇਖੋ ਪੁਲਿਸ ਨੇ ਹੁਣ ਕੀ ਕੀਤਾ। ਪੁਲਿਸ ਨੇ ਕੀ ਕੀਤਾ ਜੀ, ਮੋਂਟਰੀਆਲ ਪੁਲਿਸ ਦੇ ਡਿਪਾਰਟਮੈਂਟ ਨਾਲ ਗੱਲ ਕੀਤੀ ਕਿ ਭਾਈ ਆਹ ਕੁਝ ਹੋ ਰਿਹਾ ਸਾਡੇ ਸ਼ਹਿਰ ਦੇ ਵਿੱਚ ਤੇ ਇਹ ਤੁਹਾਡੇ ਇੱਥੋਂ ਬੰਦੇ ਆ ਰਹੇ ਆ, ਤੇ ਉਹ ਪੁਲਿਸ ਨੇ ਮੋਹਰੇ ਪੁੱਛਣਾ ਸੀ ਤੁਹਾਨੂੰ ਕਿੱਦਾਂ ਪਤਾ ਜੀ ਤੁਹਾਡੇ ਸ਼ਹਿਰ ਤੋਂ ਬੰਦੇ ਜਾ ਰਹੇ ਗੱਡੀਆਂ ਚੋਰੀ ਕਰਨ ਵਾਲੇ। ਉਹਨਾਂ 10 ਬੰਦਿਆਂ ਦੇ ਨਾਂ ਦਿੱਤੇ ਤੇ ਜਦੋਂ ਨਾਂ ਦਿੱਤੇ ਉਹ ਕਹਿੰਦੇ ਜੀ ਇੱਥੇ ਵੀ ਇਹੀ ਕੁਝ ਕਰਦੇ, ਉਹ ਫਿਰ ਕਹਿੰਦੇ ਜੀ ਇਹ ਬੰਦੇ ਸਾਨੂੰ ਹੁਣ ਹੈਗੇ ਲੜੀਂਦੇ। ਹੁਣ ਇੱਕ ਸਾਂਝਾ ਆਪਰੇਸ਼ਨ ਕਰਕੇ 30 ਜਾਣੇ ਤਾਂ ਪੁਲਿਸ ਨੇ ਚੱਕੇ ਆ ਜੀ ਪਿਛਲੀ ਵੀਕ, ਅੱਜ ਤੋਂ 8 ਦਿਨ ਪਹਿਲਾਂ, ਤੇ ਉਸ ਤੋਂ ਅਗਲੇ ਦਿਨ ਫਿਰ ਚੱਕੇ 6 ਜਾਣੇ, ਤੇ ਅੱਜ ਤੋਂ 3 ਵੀਕ ਪਹਿਲਾਂ ਚੱਕੇ ਸੀ ਪੁਲਿਸ ਨੇ 6 ਤੋਂ 2, 8, ਤਕਰੀਬਨ 50 ਜਾਣਿਆਂ ਦਾ ਗੈਂਗ ਜਿਹੜਾ ਮੰਗੇ ਭਾਜੀ ਸਿਰਫ ਤੇ ਸਿਰਫ ਮੋਂਟਰੀਆਲ ਦੇ ਨਾਲ ਰਿਲੇਟਡ ਜਿਹੜਾ ਫੜਿਆ ਗਿਆ। ਤੇ ਇਹ ਕੰਮ ਮੰਗੇ ਭਾਜੀ ਇਹਨਾਂ ਦਾ ਗੈਂਗ ਕੰਮ ਕਿੱਦਾਂ ਕਰਦਾ, ਦੇਖੋ ਇਨ੍ਹਾਂ ਦੇ 2-4 ਬੰਦੇ ਇੱਥੇ ਸਾਡੇ ਬ੍ਰਹਮਟਨ ਟੋਰਾਂਟੋ ਦੇ ਵਿੱਚ ਕਰਦੇ ਰਹਿੰਦੇ ਆ, ਉਹ ਗੱਡੀਆਂ ਦੇਖਦੇ ਆ, ਜਦੋਂ ਕੋਈ ਜਿਹੜੀ ਮਹਿੰਗੀ ਗੱਡੀ ਆ ਦੋ ਚੀਜ਼ਾਂ ਕਰਦੇ ਆ ਮੰਗੇ ਭਾਜੀ, ਜਿੱਦਾਂ ਇੱਕ ਪੂਰੀ ਫੈਮਿਲੀ ਫੜੀ ਗਈ ਆ
ਸਾਡੇ ਘਰ ਦੇ ਬਾਹਰ, ਗੱਡੀ 2 ਦਿਨ ਲਾ ਕੇ ਖੜਾ ਰਿਹਾ ਬੰਦਾ,
ਬਸ ਫਿਰ ਹੁਣ ਜਦੋਂ ਮੰਗੇ ਭਾਜੀ ਜਦੋਂ ਉਹ ਸਾਰਾ ਕੁਝ ਕਰ ਲੈਂਦੇ ਆ ਨਾ, ਫਿਰ ਦੋ ਚੀਜ਼ਾਂ ਹੋਰ ਕਰਦੇ ਆ, ਜਾਂ ਤਾਂ ਉਸ ਗੱਡੀ ਦੇ ਨਕਲੀ ਪੇਪਰ ਬਣਾ ਲੈਂਦੇ ਆ। ਮੰਗੇ ਭਾਜੀ ਇੱਕ ਚੀਜ਼ ਮੈਂ ਕੱਲ ਵੀ ਪੁੱਛਣੀ ਸੀ, ਜਿਹੜੀ ਗੱਡੀ ਦੇ ਆਪਣੇ ਦੇ ਉੱਪਰ ਨੰਬਰ ਲਿਖੇ ਹੁੰਦੇ ਆ ਉਹਦੇ ਤੋਂ ਵੀ ਪੇਪਰ ਬਣ ਜਾਂਦੇ ਆ,
ਜਿਹੜਾ ਬਿਨ ਨੰਬਰ
ਤੋਂ
ਬਿਨ ਨੰਬਰ ਹਾਂਜੀ ਬਣਾ ਲੈਂਦੇ ਆ ਜੀ, ਜਾਲੀ ਬਣਾ ਲੈਂਦੇ ਆ। ਆ ਜਿਹੜੀ ਆ ਪਿੱਛੇ ਭੈਣਾਂ 2 ਫੜੀਆਂ, ਭਰਾ ਫੜਿਆ,
ਪੂਰੀ ਫੈਮਿਲੀ
ਉਹ ਇਹ ਕੰਮ ਕਰਦੇ ਸੀ।
ਉਹਨਾਂ ਨੇ ਜਿਹੜੇ ਜੀ ਆ ਜਿਹੜੇ ਨਕਲੀ ਪੇਪਰ ਬਣਾ ਕੇ ਸਾਰਾ ਕੁਝ ਕਰਕੇ ਲਾਤੇ ਖੁੰਜੇ। ਹੁਣ ਹੋਇਆ ਕੀ ਆ, ਜਿਹੜੇ ਇਹ ਬੰਦੇ ਕੀ ਕਰਦੇ ਸੀ, ਜਦੋਂ ਇਹ ਇਹਨਾਂ ਦੀ ਜਿਹੜੇ ਇਹਨਾਂ ਨੂੰ ਬੰਦਿਆਂ ਦੀ ਤਾਂ ਲੋੜ ਹੀ ਰਹਿੰਦੀ ਆ, ਜਿਹੜੇ ਆ ਅਮਲੀ ਚਮਲੀ ਇੱਥੇ ਵੀ ਫਿਰਦੇ ਸੀ ਨਾ ਮੰਗੇ ਭਾਜੀ, ਇਹਨੇ ਉਹਨਾਂ ਨੂੰ ਥੋੜੇ ਜਿਹਾ ਨੂੰ ਨਾਲ ਲਿਆ, ਹੁਣ ਉਹਨਾਂ ਦੇ ਤਾਂ ਪੈਰ ਹੀ ਹੈ ਨੀ, ਉਹਨਾਂ ਨੂੰ ਨਾਲ ਲਿਆ, ਉਹਨਾਂ ਨੂੰ ਤਾਂ $500 ਵੀ ਦਿੱਤਾ, $500 ਵੀ ਦਿੱਤਾ, ਬਹੁਤ ਵੱਡੀ ਗੱਲ ਆ। ਉਦੋਂ ਬਾਅਦ ਦੇ ਵਿੱਚ ਮੰਗੇ ਭਾਜੀ ਉਹ ਵੀ ਫੜ ਹੋਏ, ਉਹ ਰਹਿੰਦੀ ਖੁੰਦੀ ਭਾਂਡਾ ਉਹਨਾਂ ਨੇ ਭੰਨਿਆ ਕਿ ਇਸ ਪੂਰੀ ਦੀ ਪੂਰੀ ਗੈਂਗ ਦੀ ਮੋਟਰੀਆਂ ਦੇ ਨਾਲ ਰਿਲੇਟਡ ਆ ਜੀ, ਹੋਰ ਕਿਤੋਂ ਗੱਡੀਆਂ ਚੋਰੀ ਨਹੀਂ ਹੋ ਰਹੀਆਂ, ਕੋਈ ਟੋਰਾਂਟੋ ਦਾ ਬੰਦਾ ਗੱਡੀ ਨਹੀਂ ਚੋਰੀ ਕਰਦਾ ਸੀ। ਹਾਂ ਆ 5-7 ਜਿਹੜੇ ਅਮਲੀ ਨਾਲ ਮਿਲੇ ਸੀਗੇ ਜੀ ਉਹ ਸੀਗੇ। ਪਰ ਹੁਣ ਇੱਕ ਚੰਗੀ ਖ਼ਬਰ ਇਹ ਆ ਕਿ ਇੱਕ ਤਾਂ ਇਹ ਪੁਲਿਸ ਨੇ ਜਿਹੜੇ ਕੇਸ ਸੋਲਵ ਕਰ ਦਿੱਤੇ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਸੀ, ਪਰ 2300 ਤੇ ਤਕਰੀਬਨ ਜਿਹੜੀ ਕਿ 25 ਗੱਡੀਆਂ ਚੋਰੀ ਹੋਈਆਂ ਮੰਗੇ ਭਾਜੀ ਪਿਛਲੇ 3.5 ਮਹੀਨਿਆਂ ਦੇ ਵਿੱਚ।
ਬਿਲਕੁਲ ਬਿਲਕੁਲ,
ਇੱਕ ਦਿਨ ਦੀਆਂ 22-23 ਗੱਡੀਆਂ ਚੋਰੀ ਹੋ ਰਹੀਆਂ।
ਹਾਂਜੀ, ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਜਿਹੜਾ ਬੰਦਾ ਗੱਡੀ ਚੋਰੀ ਕਰਕੇ ਟੋਰਾਂਟੋ ਤੋਂ ਮੋਂਟਰੀਆਲ ਦੀ ਹੱਦ ਦੇ ਅੰਦਰ ਲੈ ਜਾਂਦਾ ਸੀ ਉਹਨੂੰ $5000 ਦਿੱਤਾ ਜਾਂਦਾ ਸੀ।
ਹਾਂਜੀ,
ਤੁਸੀਂ ਔਰ ਤੁਸੀਂ ਇਹ ਦੇਖੋ ਕਿ ਆਪਾਂ ਜਿਹੜੇ ਆਪਣੇ ਵਾਲੀ ਗੱਡੀ ਚੋਰੀ ਹੋਈ ਸੀ, ਆਪਾਂ ਪੂਰੀ ਟਰੈਕ ਕੀਤੀ ਸੀਗੀ ਕਿੱਧਰੋਂ ਕਿੱਧਰ ਗਈ, ਕਿੱਦਾਂ ਗਈ, ਕਿੱਧਰੋਂ ਹਾਈਵੇ ਚੜ ਗਈ, ਕਿੱਥੇ ਪਹੁੰਚ ਗਈ ਆ। ਫਿਰ ਤੁਸੀਂ ਇਹ ਦੇਖੋ ਕਿ ਉਹਦਾ ਖੜੀ ਦਾ ਜਿਹੜਾ ਆ ਉਹ ਜਿਹੜਾ ਚੱਲ ਪਿਆ ਸੀਗਾ ਆਪਣਾ GPS ਚੱਲ ਪਿਆ ਸੀਗਾ ਮੌਂਟਰੀਅਲ, ਮੌਂਟਰੀਅਲ ਤੋਂ ਬਾਅਦ ਉਹ ਯੂਰਪ ਗਈ, ਯੂਰਪ ਜਰਮਨ ਦੇ ਵਿੱਚ ਫਿਰ ਉਹਦਾ ਦੁਬਾਰਾ ਚੱਲ ਪਿਆ। ਗੱਡੀ ਕਿੱਥੇ ਆ, ਜਰਮਨ ਦੇ ਵਿੱਚ ਆ ਜਾਂ ਉੱਥੇ ਰੋਕੀ ਹੋਈ ਆ ਜਾਂ ਡਬਈ ਪਹੁੰਚ ਗਈ ਆ, ਕਿਉਂਕਿ ਅਸੀਂ ਵੇਟ ਕਰਦੇ ਸੀਗੇ ਕਿ ਡਬਈ ਦੇ ਵਿੱਚ ਅਸੀਂ ਸਾਰਾ ਕੁਝ ਭੇਜ ਦਿੱਤਾ ਸੀਗਾ ਕਿ ਉਹ ਕਹਿੰਦੇ ਸੀ ਜੇ ਡਬਈ ਪਹੁੰਚੂਗੀ ਤਾਂ ਗੱਡੀ ਤੁਹਾਡੀ ਵਾਪਸ ਆਜੂਗੀ, ਤੇ ਹੁਣ ਕਿੱਥੇ ਗਈ ਆ, ਕਿੱਥੇ ਖੜੀ ਆ, ਇਹਦਾ ਪੁਲਿਸ ਹੀ ਜਾਣਦੀ ਆ ਜੀ। ਇੰਸ਼ੋਰੈਂਸ ਵਾਲੇ ਕਹਿੰਦੇ ਤੁਸੀਂ ਇੰਸ਼ੋਰੈਂਸ ਲੈ ਲਓ ਆਰਾਮ ਨਾਲ ਗੱਲ ਕਰੋ।
ਪਰ ਗੱਲ ਤਾਂ ਇਹ ਹੈ ਨਾ ਕਿ ਮੰਗੇ ਭਾਜੀ ਜੇ ਇੰਸ਼ੋਰੈਂਸ ਦੇ ਵੀ ਪੈਸੇ ਮਿਲਦੇ ਆ ਮੈਂ ਮੰਨਦਾ, ਪਰ ਇੰਸ਼ੋਰੈਂਸ ਵਾਲੇ ਵੀ ਤਾਂ ਤੁਹਾਡੇ ਗੱਲ ਦੇ ਵਿੱਚ ਅੰਗੂਠਾ ਦੇ ਦਿੰਦੇ ਨਾ ਅਗਲੇ ਸਾਲ।
ਹਾਂਜੀ,
ਹੁਣ ਮੈਂ ਕੱਲ ਮੇਰੇ ਕੋਲ ਬੂਟਾ ਭਾ ਆਇਆ ਸੀਗਾ, ਬੂਟਾ ਜੋਲ ਦੀ ਗੱਲ ਕਰਦਾ, ਬੂਟਾ ਜੋਲ ਕਹਿੰਦਾ ਕਿ ਯਾਰ ਕਰੀਏ ਤਾਂ ਕਰੀਏ ਕੀ ਟੋਨੀ ਭਾ, ਕਹਿੰਦਾ ਹੁਣ ਟਰੱਕਾਂ ਦੀ ਬੂਟੇ ਭਾਜੀ ਸਾਡੇ ਦੀ ਛੋਟੀ ਜਿਹੀ ਕੰਪਨੀ ਆ, ਆਹ 10-12 ਟਰੱਕ ਆ। ਉਹ ਕਹਿੰਦਾ ਵੀ ਹੁਣ ਬੰਦੇ ਰੱਖਿਆ, ਕਹਿੰਦਾ ਇੱਕ ਬੰਦੇ ਨੇ ਪਿਛਲੇ ਸਾਲ ਕਿਤੇ ਮਾੜੇ ਮੋਟੇ ਐਕਸੀਡੈਂਟ ਕਰਕੇ ਟਿਕਟਾਂ ਲੈ ਕੇ ਸਾਨੂੰ ਦੱਸਿਆ ਜੀ, ਹੁਣ ਕੱਲ ਪਰਸੋਂ ਕਹਿੰਦਾ ਉਹਦੇ ਕੋਲ ਟਰੱਕ ਜਿਹੜਾ ਕੀ ਜੈਕਨਾ ਕੀ ਹੋ ਜਾਂਦਾ
ਜੈਕਨਾ,
ਆਪਾਂ ਪਰਸੋਂ ਜਿੱਦਣ ਮੈਂ ਤੁਹਾਨੂੰ ਲਾਉਣ ਗਿਆ, ਤੁਸੀਂ ਇਹ ਦੇਖੋ ਕਿ ਉਦਣ ਕੀ ਹਾਲਾਤ ਸੀਗੇ ਮੰਗੇ ਭਾ। ਆਪਾਂ ਮੇਰਾ ਖਿਆਲ 20-25 ਦਿਨ ਅਸੀਂ ਗਏ ਹੋਣੇ ਆ ਭਾਈ, ਅਸੀਂ ਤਾਂ ਗੱਡੀ ਤੇਜ਼ ਚਲਾਉਂਦੇ ਨੀ ਗਏ, ਪਰ ਆਪਣੇ ਕੋਲ ਦੀ ਵੀ ਸਾਪਾਂ ਕੋਲ ਮਿਲਦੇ ਜਾਂਦੇ ਸੀ ਨਾ।
ਬਿਲਕੁਲ ਬਿਲਕੁਲ।
ਹੁਣ ਉਹ ਡਰਾਈਵਰ ਨੇ ਕੱਲ 427 ਤੇ ਕਿਤੇ ਜੈਕਨੈਪ ਕਰਕੇ, ਤੇ ਉਹ ਕਹਿੰਦਾ ਜਦੋਂ ਹੁਣ ਮੇਰੀ ਇੰਸ਼ੋਰੈਂਸ ਨਾਲ ਗੱਲ ਹੋਈ ਆ, ਉਹ ਕਹਿੰਦੇ ਵੀ ਸਾਡੇ ਕੋਲ ਤੇਰੇ ਤੱਕ ਲਈ ਤਾਂ ਇੰਸ਼ੋਰੈਂਸ ਹੈ ਨੀ ਕਿ ਦੋ ਡਾਕਟਰਾਂ ਪਿਛਲੇ ਸਾਲ ਦੀਆਂ ਆ। ਉਹ ਕਹਿੰਦਾ ਜੀ ਨਹੀਂ, ਕਹਿੰਦਾ ਆਹ ਇੰਨੀਆਂ ਇੰਨੀਆਂ ਡੇਟਾਂ ਨੂੰ, ਹੁਣ ਫਿਰ ਉਹ ਡਰਾਈਵਰ ਦਾ ਕੀ ਕੀਤਾ ਜਾਣਾ ਚਾਹੀਦਾ।
ਬਿਲਕੁਲ, ਫਿਰ ਇਹ ਹੋਣਾ ਚਾਹੀਦਾ ਵੀ ਸਾਰਾ ਖਰਚਾ ਚੱਕ ਕੇ ਡਰਾਈਵਰ ਨੂੰ ਇਸ਼ੂ ਕਰਨਾ ਚਾਹੀਦਾ ਵੀ ਜੇ ਤੈਨੂੰ ਟਿਕਟਾਂ ਮਿਲੀਆਂ ਜੇ ਤੂੰ ਦੱਸਿਆ ਗਿਆ ਉਹਨੀ ਕੰਪਨੀ ਨੂੰ ਨਾ।
ਮੈਂ ਗੱਲ ਇਹ ਤਾਂ ਛੇੜੀ ਆ ਮੰਗੇ ਭਾਜੀ, ਅਸੀਂ ਝੰਡੀਆਂ ਚੱਕ ਕੇ ਲੋਕਾਂ ਦੇ ਘਰਾਂ ਮੋਹਰੇ ਬਹੁਤ ਛੇਤੀ ਜਾਂਦੇ ਹਾਂ, ਕਦੀ ਇਹ ਵੀ ਸੋਚਿਆ ਕਰੋ ਕਿ ਇੱਕ ਡਰਾਈਵਰ ਦੀ ਅਲਗੈਲੀ ਦੇ ਨਾਲ 1.5-2 ਲੱਖ ਦਾ ਟਰੱਕ ਵੀ ਅਗਲੇ ਦਾ ਚਲ ਗਿਆ।
ਬਿਲਕੁਲ, ਅਸਲ ਚ ਅਸੀਂ ਨਾ ਇੱਕ ਪਿਕਚਰ ਦਾ ਇੱਕੋ ਪਾਸਾ ਦੇਖਦੇ ਹਾਂ, ਦੂਜਾ ਪਾਸਾ ਨਹੀਂ ਦੇਖਦੇ। ਮੈਂ ਇੰਨੀ ਦੇਰ ਦੇ ਜੋ ਸਾਹਿਬ ਆਪਾਂ ਇੱਥੇ ਰਹਿੰਦੇ ਹਾਂ, ਕੰਮ ਕਰਦੇ, ਸਾਡੇ ਤਾਂ ਕਦੀ ਕਿਸੇ ਨੇ ਪੈਸੇ ਮਾਰੇ ਨੀ ਬਈ।
ਨਹੀਂ ਜੀ,
ਮੈਂ
ਨਾ ਪੈਸੇ ਮਾਰੇ ਮੰਗੇ ਭਾਜੀ, ਨਾ ਮੈਨੂੰ ਕਦੀ ਪੁਲਿਸ ਨੇ ਖੜਾ ਕਰਕੇ ਕਦੀ ਕੋਈ ਗਲਤ ਚੈੱਕ ਦਿੱਤੀ ਆ।
ਹਾਂਜੀ, ਐਵੇਂ ਜੇ ਕਹੀਏ ਵੀ ਸਾਡੇ ਅਸੀਂ ਉੱਥੇ ਕੰਮ ਕੀਤਾ ਸੀਗਾ, ਪਤਾ ਨੀ ਕਿੰਨੇ ਟਰੱਕ ਵੀ ਚਲਾਇਆ, ਕੰਪਨੀਆਂ ਨਾਲ ਵੱਖਰੀਆਂ ਵੱਖਰੀਆਂ ਨਾਲ ਕੰਮ ਵੀ ਕੀਤਾ, ਕਈਆਂ ਨਾਲ ਹਫ਼ਤਾ ਲਾ ਕੇ ਵੀ ਕੰਮ ਕਰਕੇ ਉਹਨਾਂ ਨੂੰ ਸੈਟਿਸਫਾਈ ਕਰਕੇ, ਪਰ ਹਫ਼ਤੇ ਵਿੱਚ ਵੀ ਛੱਡਿਆ ਕੰਮ, ਪਰ ਕਿਸੇ ਨੇ ਪੈਸੇ ਨੀ ਮਾਰੇ ਬਈ ਅਸੀਂ ਤੁਹਾਡੇ ਕੰਮ ਦੇ ਪੈਸੇ ਨੀ ਦੇਣੇ। ਹਾਂ, ਅਧਾਰੇ ਦਿੱਤੇ ਉਹ ਪੈਸੇ ਯਾਰੀ ਦੋਸਤੀ ਦੇ ਵਿੱਚ, ਕਦੇ ਅਪ ਡਾਊਨ ਹੋ ਗਿਆ ਹੋਊਗਾ ਕਦੇ, ਪਰ ਇੱਦਾਂ ਕੰਮ ਦੇ ਉੱਤੇ ਜਿਹੜੇ ਆਪਾਂ ਹੁਣ ਸੁਣਦੇ ਹਾਂ ਪਿਛਲਿਆਂ ਦਿਨਾਂ ਦੇ ਵਿੱਚ ਜੀ, ਲੋਕਾਂ ਦੇ ਘਰਾਂ ਮੁਹਰੇ ਜਾ ਕੇ ਸਾਡੇ ਪੈਸੇ ਮਾਰ ਲਏ ਸਾਡੇ। ਹੁਣ ਗੱਲ ਜੋ ਸਾਹਿਬ ਦੇਖੋ, ਤੁਸੀਂ ਆਏ ਆ ਅੱਜ ਕੰਮ ਦੇ ਉੱਤੇ ਲੱਗੇ ਆ, ਟਰੱਕ ਤੁਹਾਨੂੰ ਕੰਪਨੀ ਨੇ ਦਿੱਤਾ, ਤੁਹਾਡੇ ਤੇ ਵਿਸ਼ਵਾਸ ਕਰਕੇ ਦੇ ਦਿੱਤਾ, ਤੁਸੀਂ ਉਹ ਟਰੱਕ ਲੈ ਕੇ ਗਏ ਆ, ਜਾ ਕੇ ਤੁਸੀਂ ਟਰੱਕ ਦਾ ਬੰਪਰ ਭੰਨ ਕੇ ਲਿਆ ਕੇ 2500, ਬੰਦਾ ਫਿਰ ਵੀ ਕਹਿੰਦਾ ਚੱਲ ਕੋਈ ਗੱਲ ਨੀ ਯਾਰ, ਇਟਸ ਪਾਰਟ ਆਫ ਦਾ ਵਰਕ ਆ, ਰਾਈਟ, ਹੋ ਗਿਆ, ਕਰ ਲਿਆ। ਹੁਣ ਤੁਸੀਂ ਬਾਅਦ ਦੇ ਵਿੱਚ ਤੁਸੀਂ ਜਾਂਦੇ ਆ, ਮਹੀਨੇ ਬਾਅਦ ਤੁਹਾਨੂੰ ਦੂਜੀ ਕੰਪਨੀ ਦਾ CV ਦੇ ਉੱਤੇ ਕਹਿੰਦਾ ਉਹ ਕਿੰਨੇ ਸੈਂਟ ਤੇ ਚਲਾਉਣਾ, ਕਹਿੰਦਾ 30% ਤੇ ਚਲਾਉਣਾ ਜੀ। ਅੱਛਾ, ਤੂੰ ਇੱਦਾਂ ਕਰ, ਇੱਧਰ ਸਾਡੀ ਕੰਪਨੀ ਹੈਗਾ 32 ਦਿੰਦੇ ਆ, ਤੁਸੀਂ 2 ਸੈਂਟਾਂ ਬਦਲੇ ਜਿਹੜੀ ਟਪੂਸੀ ਮਾਰ ਕੇ ਦੂਜੀ ਕੰਪਨੀਆਂ ਨੂੰ ਭੱਜਦੇ ਆ। ਤੁਸੀਂ ਇਹ ਨੀ ਦੇਖਿਆ ਵੀ ਬੰਦਾ ਕਹਿੰਦਾ ਯਾਰ ਇਹਨੂੰ ਮੈਂ ਟਰੱਕ ਦਿੱਤਾ, ਸਾਰਾ ਕੁਝ ਕੀਤਾ, ਇਹਦੇ ਕਰਕੇ ਮੈਂ 5000 ਡਿਡਕਟੇਬਲ ਆਪਣੀ ਜੇਬ ਚੋਂ ਪੇ ਕੀਤਾ, ਤੇ ਚਲੋ ਕੋਈ ਗੱਲ ਨੀ ਵੀ ਡਰਾਈਵਰ ਆ ਕੰਮ ਕਰ ਰਿਹਾ। ਤੁਸੀਂ ਸਾਲ ਕਿਸੇ ਨਾਲ ਨਾ ਕੰਮ ਕਰ ਜੋ ਸਭ ਕੋਈ ਦੁੱਖ ਤਕਲੀਫ ਨਹੀਂ, ਰਾਈਟ? ਬੰਦਾ ਕਹਿੰਦਾ ਵੀ ਠੀਕ ਆ, ਸਾਲ ਲਾ ਲਿਆ ਕੰਮ ਤੇ, ਯਾਰ ਉਹਦਾ ਕਦੇ ਮਨ ਹੋਰ ਹੋਊਗਾ ਕਰਨ ਦਾ, ਕਰ ਜਵੇ ਨਾ। ਪਰ ਜਦੋਂ ਦੀ ਮਹੀਨੇ
ਬਾਅਦ
ਅਗਲੇ ਦਾ ਕਿਸੇ ਦਾ ਟਰੱਕ ਭੰਨ ਕੇ ਸਿੱਖ ਕੇ ਸਾਰਾ ਕੁਝ ਕਰਕੇ ਵੇਖ ਹੀ ਨੇ ਵੀ ਨਹੀਂ ਉਧਰ ਜਾਣਾ, ਬਾਅਦ ਚ ਵੇ ਤੁਸੀਂ ਕਹਿੰਦੇ ਮਹੀਨੇ ਦੇ ਪੈਸੇ ਵੀ ਸਾਨੂੰ ਹੁਣ ਸਾਰੇ ਦਿਓ ਤੇ ਮੈਂ ਤੁਹਾਡਾ ਨੁਕਸਾਨ ਵੀ 20,000 ਦਾ ਕਰਕੇ ਜਾਊਂਗਾ। ਤਦ ਕਰਕੇ ਇਹ ਪ੍ਰੋਬਲਮਸ ਆਉਣੀਆਂ, ਤਾਂ ਕਰਕੇ ਉਹ ਤੁਹਾਡੇ ਪੈਸੇ ਮਾਰਦੇ ਆ। ਉਦਾਂ ਜੇ ਤੁਸੀਂ ਕਹੋ ਤੁਸੀਂ ਇਮਾਨਦਾਰੀ ਨਾਲ ਕੰਮ ਕੀਤਾ, ਮੈਂ ਕਹਿੰਦਾ ਜਿਹੜੇ ਕੋਈ ਵੀ ਬੰਦਾ ਅੱਜ ਅਸੀਂ ਓਪਨਲੀ ਕਹਿੰਦੇ ਆ ਕਿ ਸਾਡੇ ਨਾਲ ਸੰਪਰਕ ਕਰ ਰਹੇ ਹੋ
ਡਿਸਪਿਊਟ,
ਬਜਾਏ ਅਗਲੇ ਦੇ ਘਰ ਜਾਣ ਤੋਂ ਪਹਿਲਾਂ
ਸਾਡੇ ਨਾਲ
ਇੱਕ ਵਾਰੀ ਸਾਡੇ ਨਾਲ ਗੱਲ ਕਰਦੇ ਹੋ, ਅਸੀਂ ਉਹਨਾਂ ਗੱਲ ਕਰਕੇ ਤੁਹਾਨੂੰ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਦੱਸ ਦਾਂਗੇ ਭਾਈ ਤੁਸੀਂ ਕਿੱਥੇ ਗਲਤ ਆ ਤੇ ਉਹ ਕਿੱਥੇ ਗਲਤ ਆ। ਇੱਦਾਂ ਕੋਈ ਕਿਸੇ ਦੇ ਪੈਸੇ, ਮੈਂ ਦੱਸਦਾ ਵੀ ਇੰਨੀ ਦੇਰ ਟਰੱਕਾਂ ਦੇ ਵਿੱਚ ਪਏ ਹੋ ਆ, ਸਾਰਾ ਕੁਝ ਕਰਦੇ ਆ, ਵੱਖਰੇ ਵੱਖਰੇ ਲੋਕਾਂ ਨਾਲ ਵਾਹ ਵਾਸਤੇ ਰਹੇ ਆ, ਕੋਈ ਕਿਸੇ ਦੇ ਪੈਸੇ ਨੀ ਮਾਰਦਾ।
ਮੰਗੇ ਭਾਜੀ ਆਪਾਂ ਸਤਪਾਲ ਸਿੰਘ ਜੋਲ ਹੁਣ ਨੂੰ 1-2 ਮਿੰਟਾਂ ਦੇ ਵਿੱਚ ਲੈਂਦੇ ਆ, ਪਰ ਸਟੂਡੈਂਟ ਨੂੰ ਬੜਾ ਵੱਡਾ ਇੱਕ ਝਟਕਾ ਦੇ ਦਿੱਤਾ ਜੀ ਆਪਣੇ ਕੈਨੇਡਾ ਸਰਕਾਰ ਨੇ, ਲੱਗੀ ਪਤਾ?
ਹਾਂਜੀ ਹਾਂਜੀ, ਕਿਉਂਕਿ ਦੇਖੋ ਜੋਲ ਸਾਹਿਬ, ਕੱਲ ਮੈਂ ਇੱਕ ਪੜ੍ਹਦਾ ਸੀਗਾ ਕਿ ਵਾਰ ਵਾਰ ਜਿਹੜੇ ਵਧੀਆ ਏਜੰਟ ਆ ਨਾ, ਮੈਂ ਇਹ ਨਹੀਂ ਕਹਿੰਦਾ ਪੈਸੇ ਖਾਣ ਵਾਲੇ, ਜਿਹੜੇ ਵਧੀਆ ਏਜੰਟ ਆ ਉਹ ਸਟੂਡੈਂਟਸ ਨੂੰ ਕਿਉਂਕਿ ਬਾਲਾ ਵਧੀਆ ਫਿਊਚਰ ਨਹੀਂ ਹੈਗਾ ਪਰ ਕਹਿੰਦੇ ਨਹੀਂ ਕਹਿੰਦੇ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਆ ਨਾ ਸਟੂਡੈਂਟ ਵੀਜ਼ੇ ਦੀ ਉਹਦੇ ਉੱਤੇ ਕਲੀਅਰਲੀ ਇਹ ਲਿਖਿਆ ਆ ਕਾਲਮਸ ਦੇ ਵਿੱਚ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਸਾਰਾ ਕੁਝ ਲਿਖਿਆ ਆ ਕਿ ਤੁਸੀਂ ਸਿਰਫ ਤੇ ਸਿਰਫ ਉੱਥੇ ਸਟੱਡੀ ਦੇ ਲਈ ਜਾ ਰਹੇ ਆ ਤੇ ਨਾਲ ਇਹ ਵੀ ਲਿਖਿਆ ਆ ਕਿ ਜਿਸ ਦਿਨ ਤੁਹਾਡੀ ਸਟੱਡੀ ਪੂਰੀ ਹੋ ਗਈ ਉਸ ਦਿਨ ਤੁਸੀਂ ਵਾਪਸ ਆਓਗੇ
ਤੁਹਾਨੂੰ ਹੁਣ ਇਹ ਪਤਾ ਲੱਗਾ ਕਿ ਹੁਣ ਹੋਇਆ ਕੀ
ਹੁਣ ਤੁਸੀਂ ਇਹ ਪੀਆਰ ਦੀਆਂ ਤੇ ਚੀਜ਼ਾਂ ਐਪਲੀਕੇਸ਼ਨ ਚ ਲਿਖੀਆਂ ਨਹੀਂ ਸੀ
ਹਾਂਜੀ ਨਹੀਂ ਹੁਣ ਨਵੀਂ ਜਿਹੜੀ ਆ ਪਰਸੋਂ ਚੌਥ ਦੀ ਸਟੋਰੀ ਦਾ ਪਤਾ ਲੱਗਾ
ਜਿਹੜਾ ਹੁਣ ਉਹਨਾਂ ਨੇ ਕੀਤਾ ਵੇ ਕਿਹਨਾਂ ਨੂੰ ਕਰਨਾ
ਨਹੀਂ ਨਹੀਂ ਸਰ ਜਿਹੜਾ ਜੋ ਕੁਛ ਉਹਨਾਂ ਨੇ ਕਰਨਾ ਨਹੀਂ ਸੀ ਦੋ ਤਿੰਨ ਮਹੀਨੇ ਪਹਿਲਾਂ
ਹਾਂਜੀ ਹਾਂਜੀ
ਉਹ ਦੋ ਮਹੀਨੇ ਅਰਲੀ ਹੋਣ ਲੱਗਾ ਜੀ
ਉਹ ਠੀਕ ਹੈ ਜੀ
ਇੱਕ ਤਾਂ ਉਹ ਅਰਲੀ ਹੋਣ ਲੱਗਾ ਤੇ ਦੂਜਾ ਕੈਨੇਡਾ ਸਰਕਾਰ ਦਾ ਵਿਦਿਆਰਥੀਆਂ ਨੂੰ ਜਿਹੜਾ ਇੱਕ ਹੋਰ ਝਟਕਾ ਜੀ ਸਪੌਂਸਰਸ਼ਿਪ ਵਰਕ ਪਰਮਿਟ ਜਿਹੜੇ ਉਹ ਬੰਦ ਕਰਤੇ ਆ ਪਹਿਲਾਂ ਆਪਾਂ ਜ਼ਿਆਦਾ ਜਾਣਕਾਰੀ ਮੇਰੇ ਨਾਲ ਦੂਜੇ ਬੰਨੇ ਕੁਲਤਨ ਭਾਜੀ ਅੱਜ ਫੇਸਬੁੱਕ ਤੇ ਜੁੜੇ ਹੋਏ ਆ ਪਹਿਲਾਂ ਆਪਾਂ ਸਰਪਲ ਸਿੰਘ ਚੌਹਲ ਉਹਨਾਂ ਦੇ ਨਾਲ ਜਿਹੜੀ ਆਜ਼ਾਦੀ ਅਪਡੇਟ ਜਿਹੜੀ ਉਹਨਾਂ ਕੋਲੋਂ ਲੈਂਦੇ ਆ ਤੇ ਜੇ ਆਪਣੇ ਕੋਲ ਥੋੜਾ ਬਹੁਤਾ ਵੀ ਟਾਈਮ ਹੋਇਆ ਤਾਂ ਫਿਰ ਸਾਡਾ ਵੀਰ ਜਿਹੜਾ ਜੀ ਸਾਡੇ ਨਾਲ ਕੁਲਤਨ ਪਧਿਆਣਾ ਸਾਹਿਬ ਦੇ ਕੋਲ ਵੀ ਪੂਰੀ ਦੀ ਪੂਰੀਆਂ ਖ਼ਬਰਾਂ ਹੁੰਦੀਆਂ ਫਿਰ ਇਹਨਾਂ ਦੇ ਨਾਲ ਵੀ ਕੋਈ ਨਾ ਕੋਈ ਗੱਲਬਾਤ ਜਿਹੜੀ ਆ ਜੋੜਾਂਗੇ ਪਹਿਲਾਂ ਜਾਂਦੇ ਆ ਜੀ ਚੌਹਲ ਸਾਹਿਬ ਦੇ ਕੋਲ ਤੇ ਉਹਨਾਂ ਤੋਂ ਕੁਛ ਜਿਹੜੀਆਂ ਖ਼ਬਰਾਂ ਆ ਕੈਨੇਡਾ ਦੀਆਂ ਚੌਹਲ ਸਾਹਿਬ ਗੁੱਡ ਮਾਰਨਿੰਗ
ਸਤਿ ਸ਼੍ਰੀ ਅਕਾਲ ਜੋਲ ਸਾਹਿਬ
ਠੀਕ ਠਾਕ ਹੋ ਜਾਓ ਅਠਤਾਲੀ ਘੰਟੇ ਪਹਿਲਾਂ ਕੀ ਹੋ ਰਿਹਾ ਸੀ ਤੇ ਅੱਜ ਕੁਦਰਤ ਦਾ ਜਿਹੜਾ ਵਰਤਾਰਾ ਹੈ ਮੌਸਮ ਬੜਾ ਖੂਬਸੂਰਤ ਦਿਨ ਚੜਿਆ ਤੇ ਐਤਵਾਰ ਹੈ ਆਸ ਕਰਦੇ ਆ ਸਾਰੇ ਭੈਣ ਭਰਾ ਆਪਣਾ ਜੀ ਵੀਕਐਂਡ ਆ ਵਧੀਆ ਤਰੀਕੇ ਨਾਲ ਮਨਾਉਣਾ ਸ਼ੁਰੂ ਕਰ ਰਹੇ ਹੋਣਗੇ
ਬਿਲਕੁਲ ਜੋਲ ਸਾਹਿਬ ਜਿਹੜੇ ਸਟੂਡੈਂਟ ਬੱਚਿਆਂ ਨੂੰ ਜਿਹੜੇ ਪਹਿਲਾਂ ਦੋ ਖ਼ਬਰਾਂ ਜਿਹੜੀਆਂ ਜੀ ਆਪਾਂ ਦੋਨਾਂ ਤੇ ਝਾਤ ਪਾ ਲੈਂਦੇ ਇੱਕ ਤਾਂ ਸਟੂਡੈਂਟ ਬੱਚਿਆਂ ਨੂੰ ਕੈਨੇਡਾ ਸਰਕਾਰ ਦੇ ਲਗਾਤਾਰ ਜਿਹੜੇ ਝਟਕੇ ਵੱਜ ਰਹੇ ਆ ਤੇ ਦੂਜੇ ਬੰਨੇ ਜਿਹੜੀ ਕਿ ਸਾਡੀ ਪੁਲਿਸ ਨੇ ਇੱਕ ਕਾਫੀ ਵੱਡੀ ਸਫਲਤਾ ਪ੍ਰਾਪਤ ਕੀਤੀ ਪਿਛਲੇ ਤਿੰਨ ਚਾਰ ਦਿਨਾਂ ਚ ਗੱਡੀਆਂ ਚੋਰੀ ਕਰਨ ਵਾਲਿਆਂ ਦੀ ਜਿਹੜੀ ਆ ਕਾਫੀ ਵੱਡੀ ਗੈਂਗ ਜਿਹੜੀ ਆ ਜੀ ਪੁਲਿਸ ਦੇ ਹੱਥੇ ਆਈ ਆ
ਦੇਖੋ ਜ਼ਿੰਦਗੀ ਦੇ ਵਿੱਚ ਆਪਾਂ ਦੇਖੋ ਕੁਦਰਤ ਦਾ ਨਿਯਮ ਹੈ ਜਿਹੜੀ ਚੀਜ਼ ਉੱਪਰ ਜਾਂਦੀ ਆ ਉਹ ਥੱਲੇ ਵੀ ਆਉਂਦੀ ਹੈ ਤੇ ਜਿਹੜੀ ਚੀਜ਼ ਥੱਲੇ ਜਾਂਦੀ ਉਹ ਕਦੇ ਉੱਪਰ ਵੀ ਜਾਂਦੀ ਆ ਇੱਕ ਸਟਾਕ ਮਾਰਕੀਟ ਦੇ ਗ੍ਰਾਫ ਦੀ ਤਰ੍ਹਾਂ ਹੀ ਹੈ ਸਾਰਾ ਕੁਝ ਜ਼ਿੰਦਗੀ ਚ ਜੋ ਵਾਪਰਦਾ ਤੇ ਮੈਨੂੰ ਇਹ ਲੱਗਦਾ ਪਿਛਲੇ ਕੁਝ ਮਹੀਨਿਆਂ ਤੋਂ ਵੀ ਇਹ ਗੱਡੀਆਂ ਦੀਆਂ ਚੋਰੀ ਹੋਣ ਦਾ ਜਿਹੜਾ ਸਿਲਸਿਲਾ ਸੀਗਾ ਇਹਨੇ ਚੀਕ ਆਪਣੀ ਜਿਹੜੀ ਆ ਉਹ ਛੂ ਲਈ ਆ ਖਾਸ ਤੌਰ ਤੇ ਜਦੋਂ ਪੁਲਿਸ ਬਾਕੀ ਸਾਰੇ ਜੀ ਟੀ ਏ ਦੇ ਪੁਲਿਸ ਚੀਫ਼ ਤੇ ਮੇਅਰ ਆ ਜਿਹੜੇ ਉਨ੍ਹਾਂ ਦੀਆਂ ਸਪੈਸ਼ਲ ਮੀਟਿੰਗਾਂ ਹੋਣ ਲੱਗ ਗਈਆਂ ਮੀਟਿੰਗਾਂ ਦੇ ਵਿਚ ਭਾਵੇਂ ਕਿ ਜਿਹੜਾ ਏਜੰਡਾ ਸੀਗਾ ਵੀ ਅਸੀਂ ਜਿਹੜਾ ਵੀ ਗੱਡੀਆਂ ਦੀ ਚੋਰੀ ਘੱਟ ਕਿੱਦਾਂ ਕਰਨੀ ਆ ਵੀ ਏਜੰਡਾ ਇਹ ਨਹੀਂ ਸੀ ਕਿ ਗੱਡੀਆਂ ਦੀ ਚੋਰੀ ਬੰਦ ਕਿੱਦਾਂ ਕਰਨੀ ਆ
ਹਾਂਜੀ
ਪਰ ਫਿਰ ਵੀ ਜਾਣੀ ਕਿ ਜਦੋਂ ਇਹ ਪ੍ਰੋਵਿੰਸ਼ੀਅਲ ਤੋਂ ਲੈ ਕੇ ਮਿਊਨਸੀਪਲ ਤੇ ਫਿਰ ਫੈਡਰਲ ਗਵਰਨਮੈਂਟ ਇਧਰ ਉਧਰ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਇੱਕ ਦੂਜੇ ਦੀਆਂ ਕਮਜ਼ੋਰੀਆਂ ਸਾਂਝੀਆਂ ਮੀਟਿੰਗਾਂ ਓਟਵਾ ਤੱਕ ਵੀ ਉਹ ਪਹੁੰਚ ਗਈਆਂ ਸੋ ਉਸ ਲਿਹਾਜ਼ ਨਾਲ ਹੁਣ ਲੱਗ ਰਿਹਾ ਸੀਗਾ ਵੀ ਇਹ ਹੌਲੀ ਹੌਲੀ ਜਿਹੜਾ ਜੀ ਸੰਤਾਪ ਘਟੂਗਾ ਤੇ ਲੋਕਾਂ ਨੂੰ ਰਿਲੀਫ ਮਿਲੂਗਾ ਉਹਦੇ ਵਿਚ ਫਿਰ ਆਪਾਂ ਥੋਕ ਦੇ ਵਿਚ ਗ੍ਰਿਫ਼ਤਾਰੀਆਂ ਜਿਹੜੀਆਂ ਦੇਖਦੇ ਰਹੇ ਆ ਜੀ ਪੌਣੇ 400 ਇਥੋਂ ਵੌਨ ਤੋਂ ਫੜ ਲਏ ਜੀ ਮੁੜ ਕੇ ਇਧਰ ਭੀਰ ਪੁਲਿਸ ਤੇ ਬਾਕੀ ਸਾਰਿਆਂ ਨੇ ਰਲ ਮਿਲ ਕੇ ਪੌਣੇ 200 ਹੋਰ ਫੜ ਲਏ ਜੀ ਉਹਨਾਂ ਦੇ ਵਿਚ ਜਾਣੀ ਕਿ ਥੋਕ ਦੇ ਵਿਚ ਚੰਗੀ ਗਿਣਤੀ ਦੇ ਵਿਚ ਸਾਡੇ ਤੇ ਸਾਡੀਆਂ ਵੀ ਹੁੰਦੀਆਂ ਸੀਗੇ ਸੋ ਉਸ ਤੋਂ ਬਾਅਦ ਫਿਰ ਜਾਣੀ ਇਹ 36 ਜਿਹੜੇ ਹੁਣ ਉਥੇ ਬੈਂਕ ਦੇ ਵਿਚ ਜਾ ਕੇ ਦਬੋਚੇ ਗਏ ਆ ਉਹਨਾਂ ਦਾ ਵੀ ਕੰਮ ਇਹੀ ਸੀਗਾ ਜਿਹੜਾ ਚਲੋ ਵੀ ਮੋਟਰ ਓਪਰੈਂਡੀ ਸੇਮ ਹੀ ਹੁੰਦਾ ਸੀਗਾ ਵੀ ਗੱਡੀ ਚੋਰੀ ਨਾਲ ਹੀ ਕੰਟੇਨਰ ਚ ਤੇ ਨਾਲ ਹੀ ਫਿਰ ਸ਼ਿਪ ਤਿਆਰ ਆ ਤੇ ਫਿਰ ਉਹਦਾ ਪਤਾ ਵੀ ਨਹੀਂ ਸੀ ਲੱਗਦਾ ਤਾਂ ਉਹ ਪਤਾ ਵੀ ਗਈ ਕਿੱਧਰ ਨੂੰ ਜੀ ਸੋ ਇਸ ਕਰਕੇ ਇਹ ਆ ਜੀ ਵੀ ਇਹ ਹੁਣ ਕੁੱਲ ਮਿਲਾ ਕੇ ਸਿਸਟਮ ਆ ਜਿਹੜਾ ਪਹਿਲਾਂ ਦੇ ਮੁਕਾਬਲੇ ਚੁਸਤ ਦਰੁਸਤ ਹੋਇਆ ਤੇ ਆਉਣ ਵਾਲੇ ਸਮਿਆਂ ਦੇ ਵਿਚ ਅਸੀਂ ਦੇਖ ਸਕਦੇ ਹਾਂ ਜਿਹੜਾ ਇਹ ਗੱਡੀਆਂ ਚੋਰੀ ਹੋਣ ਦਾ ਸਿਲਸਿਲਾ ਜਿਹੜਾ ਸੀ ਇਹ ਜ਼ਰੂਰ ਥੱਲੇ ਨੂੰ ਜਾਊਗਾ ਸੋ ਇਹ ਆ ਜੀ ਕਿ ਹੁਣ ਇੱਥੇ ਆ ਕੇ ਕਈਆਂ ਲੋਕਾਂ ਨੂੰ ਇਹੀ ਲੱਗਦਾ ਸੀਗਾ ਵੀ ਜੇ ਕੰਮ ਦੀ ਜੋਬ ਨਹੀਂ ਮਿਲਦੀ ਤੇ ਚੋਰੀਆਂ ਚਕਾਰੀਆਂ ਕਰਕੇ ਅਸੀਂ ਜਿਹੜੇ ਖਰਚ ਕੇ ਪੈਸੇ ਇੱਥੇ ਪਹੁੰਚੀਆਂ ਜਾਂ ਪਹੁੰਚੇ ਆ ਵੀ ਉਹ ਅਸੀਂ ਪੂਰੇ ਕਰ ਲਈਏ ਤੇ ਉੱਥੇ ਪੰਜਾਬ ਜਾਂ ਆਪਾਂ ਆਪਣੇ ਦੇਸ਼ਾਂ ਚ ਇੱਥੋਂ ਜਿਹੜੇ ਡਾਲਰ ਭੇਜੇ ਜਾਂਦੇ ਆ ਉਹਨਾਂ ਨੂੰ ਤੇ ਡਾਲਰਾਂ ਨਾਲ ਮਤਲਬ ਆ ਉਹਨਾਂ ਨੂੰ ਇਹ ਮਤਲਬ ਨਹੀਂ ਹੁੰਦਾ ਆਮ ਤੌਰ ਤੇ ਕਿ ਇਹ ਡਾਲਰ ਆਏ ਕਿੱਥੋਂ ਇਹਨਾਂ ਨੇ ਕਮਾਈ ਕਿੱਦਾਂ ਆ
ਹਨਾ
ਜੇ ਉਹ ਕਮਾਉਣ ਦੇ ਤਰੀਕੇ ਕਈ ਵਾਰੀ ਉੱਥੇ ਦੱਸੇ ਜਾਣ ਤੇ ਫਿਰ ਉਹਨਾਂ ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾਂਦਾ ਜੀ ਕਿ ਤੁਸੀਂ ਤਾਂ ਸਾਡੇ ਧੀ ਪੁੱਤ ਨੂੰ ਬਦਨਾਮ ਕਰਦੇ ਹੋ ਸੋ ਇਹ ਅੱਜ ਵੀ ਹੁਣ ਇਹ ਆਪੋ ਆਪਣਾ ਤਰੀਕਾ ਜ਼ਿੰਦਗੀ ਦੇ ਵਿੱਚ ਜਿਹੜਾ ਇਹ ਅਪਣਾਉਂਦੇ ਨੇ ਲੋਕ ਜਨਤਾ ਦਾ ਇੱਥੇ ਨਿਸ਼ਾਨਾ ਲੈ ਕੇ ਪਹੁੰਚਿਆ ਜਾਂਦਾ ਤੇ ਕਿਵੇਂ ਉਹ ਗੱਲਾਂ ਜਿਹੜੀਆਂ ਰੁਲ ਜਾਂਦੀਆਂ ਜੇ ਅਸੀਂ ਉਹ ਖੁਸ਼ੀਆਂ ਦੇਖੀਏ ਜਦੋਂ ਵੀਜ਼ਾ ਮਿਲਦਾ ਕੈਨੇਡਾ ਦਾ ਤੇ ਅਸੀਂ ਵਿਆਹ ਵਰਗੇ ਜਸ਼ਨ ਕਰਕੇ ਜਦੋਂ ਘਰੋਂ ਤੁਰਦੇ ਆ ਤੁਰਦੀਆਂ ਤੇ ਇੱਥੇ ਆ ਕੇ ਜੇ ਫਿਰ ਉਹ ਨਹੀਂ ਆਪਣੇ ਅਕੀਦੇ ਤੇ ਰਿਹਾ ਜਾਂਦਾ ਮਿਹਨਤ ਇਮਾਨਦਾਰੀ ਨਾਲ ਨਹੀਂ ਕੀਤੀ ਜਾਂਦੀ ਤੇ ਸਿੱਟੇ ਆਮ ਤੌਰ ਤੇ ਘੜੀ ਪ੍ਰਾਪਤ ਹੋਣੇ ਹੁੰਦੇ
ਬਿਲਕੁਲ ਜੋ ਸਾਹਿਬ ਜਿਹੜੀ ਆਪਣੇ ਗੌਰਮੈਂਟ ਵੱਲੋਂ ਇਹ ਜਿਹੜਾ ਕੀਤਾ ਇਮੀਗ੍ਰੇਸ਼ਨ ਦੇ ਵਿੱਚ ਕੁਝ ਚੇਂਜਸ ਇਹਦੇ ਬਾਰੇ ਅਪਡੇਟ ਜਿਹੜੀ ਹੈ ਜੀ ਕੀ ਹੈ ਜੀ
ਹਾਂ ਬਿਲਕੁਲ ਮੰਗ ਜੀ ਇਹਨਾਂ ਨੇ ਨਾ ਦੋ ਮੇਨ ਚੇਂਜਸ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਆਈਆਂ ਸੀਗੀਆਂ ਇੱਕ ਤਾਂ ਜਿਹੜਾ ਐਡਮਿਸ਼ਨ ਐਨਰੋਲਮੈਂਟ ਕ੍ਰਾਈਟੇਰੀਆ ਸੀਗਾ ਜਿਹੜਾ ਲੋਕਾਂ ਦੇ ਹਿੱਤ ਵਿਚ ਮਜਬੂਰ ਹੋਈ ਆ ਸਰਕਾਰ ਇਹ ਡਿਸੀਜਨ ਆ ਜਿਹੜਾ ਬਣਾਉਣ ਦੇ ਵਿਚ, ਕਿਉਂਕਿ ਲੋਕ ਤਾਂ ਪਿਛਲੇ ਸਾਲਾਂ ਤੋਂ ਤਰ੍ਹਾਂ ਤਰ੍ਹਾਂ ਕਰ ਰਹੇ ਸੀ ਵੀ ਜਿਸ ਤਰੀਕੇ ਦੇ ਨਾਲ ਇਹ ਜਹਾਜ਼ ਭਰ ਕੇ ਇਧਰੋਂ, ਜਹਾਜ਼ ਭਰ ਕੇ ਉਧਰੋਂ, ਵੀ ਜਾਣੀ ਆਪਾਂ ਇਹ ਕੁਆਲਿਟੀ ਦੀ ਬਜਾਏ ਕੁਆਂਟਿਟੀ ਦੇ ਵਿਚ ਪੈ ਗਏ, ਵੀ ਲਿਆਉਣੇ ਹੀ ਆ ਇੰਨੇ, ਲਿਆਉਣੀਆਂ ਹੀ ਆ ਇੰਨੇ, ਵੀ ਇਹ ਨੀ ਦੇਖਿਆ ਵੀ ਮਿਆਰ ਕੀ ਹੋਏਗਾ, ਅਸੀਂ ਗਿਣਤੀ ਵੱਲ ਭੱਜੇ, ਉਹ ਗਿਣਤੀ ਵੱਲ ਭੱਜਣ ਦਾ ਜੋ ਨਤੀਜਾ ਇੱਥੇ ਹੁਣ ਪ੍ਰਾਪਤ ਹੋਇਆ, ਤੇ ਹੁਣ ਕਿਉਂਕਿ ਡੈਮੋਕਰੇਸੀ ਹੈ, ਸਰਕਾਰ ਨੂੰ ਕਿਤੇ ਨਾ ਕਿਤੇ ਜੇ ਪਹਿਲਾਂ ਦੋ ਤਿੰਨ ਸਾਲ ਉਹਨਾਂ ਨੂੰ ਫਿਕਰ ਨਾ ਹੋਵੇ ਤੇ ਆਖਰੀ ਸਾਲ ਚ ਜਾ ਕੇ ਲੋਕਾਂ ਦਾ ਫਿਕਰ ਹੋਣਾ ਸ਼ੁਰੂ ਜ਼ਰੂਰ ਹੋ ਜਾਂਦਾ, ਕਿਉਂਕਿ ਫੇਰ ਸੜਕਾਂ ਤੇ ਦਰਾਂ ਤੇ ਜਾਣਾ ਹੁੰਦਾ ਵੀ ਹਾਂਜੀ ਸਾਨੂੰ ਇੱਕ ਵਾਰੀ ਹੋਰ ਮੌਕਾ ਦਿਓ ਜੀ। ਹੁਣ ਉਹ ਮੌਕੇ ਦੇ ਵਿਚ ਜਿਹੜੇ ਸਰਵੇਖਣ ਜਿੱਦਾਂ ਦੇ ਸਰਕਾਰ ਦੇ ਆ ਰਹੇ ਆ ਵੀ ਪਿਛਲੇ ਸਮਿਆਂ ਦੇ ਵਿਚ ਜੋ ਨੀਤੀਆਂ ਸੀਗੀਆਂ ਉਹਦੇ ਵਿਚ ਫਿਰ ਇਹ ਇਮੀਗ੍ਰੇਸ਼ਨ ਦੀ ਫੇਲ ਜਿਹੜੀ ਨੀਤੀ ਆ ਵੀ ਉਹ ਵੀ ਸ਼ਾਮਲ ਸੀ ਲੋਕਾਂ ਦੀ ਆਵਾਜਾਈ ਜਿਸ ਤਰੀਕੇ ਦੇ ਨਾਲ ਇਹ ਮੌਕੇ ਦੀ ਸਰਕਾਰ ਤੋਂ ਹੁੰਦੀ ਜਾ ਰਹੀ ਸੀ। ਹੁਣ ਇਹ ਲੱਗਦਾ ਵੀ ਇਹ ਲੋਕਾਂ ਦੀ ਬੇਚੈਨੀ ਤੋਂ ਜਿਹੜੀ ਘਬਰਾ ਕੇ ਸਰਕਾਰ ਜਿਹੜੀ ਅੱਜ ਵੀ ਹੁਣ ਇਹ ਇਮੀਗ੍ਰੇਸ਼ਨ ਨੀਤੀ ਉਦਾਂ ਦੀ ਕਰ ਰਹੇ ਨੇ। 2015 ਦੇ ਵਿਚ ਜਦੋਂ ਇਨ੍ਹਾਂ ਦੀ ਸਰਕਾਰ ਬਣੀ ਸੀ ਕਿ ਹਰਪਰ ਸਰਕਾਰ ਦੇ ਵੇਲੇ ਜਿਸ ਤਰ੍ਹਾਂ ਉਨ੍ਹਾਂ ਨੇ ਚੂੜੀ ਪਹਿਲਾਂ ਕੱਸੀ ਸੀ, ਇਨ੍ਹਾਂ ਨੇ ਆਉਂਦਿਆਂ ਜਾਣੀ ਉਹ ਢਿੱਲੀਆਂ ਕਰਨੀਆਂ ਸ਼ੁਰੂ, ਚੂੜੀਆਂ ਕਰ ਦਿੱਤੀਆਂ, ਤੇ ਹੁਣ ਫੇਰ ਮੁੜ ਕੇ ਉਧਰੋਂ ਹੀ ਜਾਇਆ ਜਾ ਰਿਹਾ ਵੀ ਜਿਸ ਤਰੀਕੇ ਦੇ ਨਾਲ ਪਹਿਲਾਂ ਜੀ LMIA 6 ਮਹੀਨਿਆਂ ਦੀ ਵੈਲਿਡ ਹੁੰਦੀ ਸੀ, ਇਨ੍ਹਾਂ ਨੇ ਚੁੱਕੇ ਉਹ ਜਾਣੀ 2022 ਦੇ ਵਿਚ ਇੱਕ ਸਾਲ ਦੀ ਕਰ ਦਿੱਤੀ। ਹੁਣ ਉਹ LMIA ਤੇ ਲਗਾਤਾਰਤਾ ਦੇ ਨਾਲ ਜਦੋਂ ਇਨ੍ਹਾਂ ਨੂੰ ਫੀਡਬੈਕ ਮਿਲ ਰਹੀ ਆ ਵੀ ਇਹ ਤੇ ਚੋਰ ਬਜ਼ਾਰੀ ਤੁਸੀਂ ਕੈਨੇਡਾ ਦੇ ਵਿਚ ਜਾਣੀ ਘਾਂਟ ਕਰੀ ਜਾ ਰਹੇ ਆ, ਜੋ ਕੈਨੇਡਾ ਦਾ ਇਹ ਸਟੇਟਸ ਸੀਗਾ ਵਰਲਡ ਦੇ ਵਿਚ, ਦੁਨੀਆਂ ਦੇ ਵਿਚ ਵੀ ਸੁਪਨਿਆਂ ਦਾ ਦੇਸ਼ ਆ, ਵੀ ਇੱਥੇ ਸੁਪਨਾ ਜੇ ਕਿਸੇ ਵਿਅਕਤੀ ਦਾ ਸ਼ੁਰੂ ਹੇਰਾਫੇਰੀ ਤੋਂ ਆ ਕੇ ਹੋਣਾ ਤੇ ਉਹਨੇ ਕਿਹੋ ਜਿਹਾ ਕੈਨੇਡੀਅਨ ਸਿਟੀਜ਼ਨ ਗਾਂਹ ਪੜਨਾ, ਸੋ ਉਹ ਹੁਣ ਫੀਡਬੈਕ ਦੇ ਬੇਸ ਤੇ ਵੀ ਇਨ੍ਹਾਂ ਤੇ ਅਸਰ ਹੁੰਦਾ। ਦੋ ਤਿੰਨ ਸਾਲ ਤੇ ਚਲੋ ਫੀਡਬੈਕ ਨੂੰ ਇਨ੍ਹਾਂ ਨੇ ਇਗਨੋਰ ਕਰੀ ਰੱਖਿਆ, ਥੋੜਾ ਬਹੁਤਾ ਕਦੀ ਇਧਰੋਂ ਉਧਰੋਂ ਲਾਅ ਦੇ ਵਿਚ ਚੇਂਜਸ ਕਰਦੇ ਰਹੇ, ਪਰ ਹੁਣ ਸਾਨੂੰ ਪਤਾ ਲੱਗ ਰਿਹਾ ਵੀ ਸਿਸਟਮ ਦੇ ਵਿਚ ਕਾਫ਼ੀ ਪਹਿਲਾਂ ਦੇ ਮੁਕਾਬਲੇ LMIA ਅਪਰੂਵਲ ਸਿਸਟਮ ਆ ਜਿਹੜਾ ਉਹ ਇਨ੍ਹਾਂ ਨੇ ਕੋਸ਼ਿਸ਼ ਕੀਤੀ ਆ ਉਹਨੂੰ ਫਿਕਸ ਕਰਨ ਦੀ, ਤੇ ਉਹਦੇ ਵਿਚ ਫਿਰ ਹੁਣ ਇਹ ਐਲਾਨ ਕੀਤਾ ਗਿਆ ਕਿ ਅਸੀਂ ਜਿਹੜਾ ਜੀ ਫਿਰ ਦੁਬਾਰਾ 6 ਮਹੀਨਿਆਂ ਤੇ ਲਿਆ ਰਹੇ ਹਾਂ। ਇਸੇ ਤਰੀਕੇ ਦੇ ਨਾਲ ਹੀ ਜਾਣੀ ਇਹ ਚੇਂਜਸ ਆ ਜਿਹੜੀਆਂ ਇਨ੍ਹਾਂ ਨੇ ਹੁਣ ਕੀਤੀਆਂ, ਜਿੰਨੇ ਇਨ੍ਹਾਂ ਨੇ ਪਹਿਲਾਂ ਜਾਣੀ ਕਿ ਇਹ ਮਗੋਰੇ ਕੀਤੇ ਸੀਗੇ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿਚ, ਹਜੇ ਵੀ ਇਹ AI ਕਰਕੇ ਲੱਗਦਾ ਆ ਵੀ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਰਾਹੀਂ ਤੁਸੀਂ ਜਸਟ ਜਿਹੜੀ ਫੋਟੋ ਕਾਪੀਆਂ ਸਬਮਿਟ ਕਰਨੀਆਂ ਤੇ ਉਹ ਕੰਪਿਊਟਰ ਨੇ ਅਪਰੂਵ ਕਰ ਦੇਣੀਆਂ, ਤੇ ਤਦੇ ਹੀ ਆ ਧੜੱਲੇ ਦੇ ਵਿਚ ਪਿੱਛੇ ਜਿਹੜੇ ਉਹ ਵੀਜ਼ੇ 10-10 ਸਾਲਾਂ ਦੇ ਲੋਕਾਂ ਦੇ ਅਪਰੂਵ ਹੁੰਦੇ ਰਹੇ ਆ ਨਕਲੀ ਪੇਪਰ ਲੱਗ ਲੱਗ ਕੇ। ਸੋ ਉਹਦੇ ਤੇ ਵੀ ਹਜੇ ਜਿਹੜਾ ਕਿ ਕਾਫ਼ੀ ਫਿਕਸਚਰ ਆ ਜਿਹੜਾ ਗਵਰਨਮੈਂਟ ਨੂੰ ਕਰਨ ਦੀ ਲੋੜ ਆ। ਸੋ ਕੁੱਲ ਮਿਲਾ ਕੇ ਹੁਣ ਇਨ੍ਹਾਂ ਨੇ ਜਿਹੜਾ ਇਹ ਪਰਮਿਟ ਕੱਟ ਕਰਨ ਦੀ ਗੱਲ ਕੀਤੀ ਹੈ, RZ ਵੀਜ਼ਾ ਜਿਹੜਾ ਉਹ ਘਟਾਉਣ ਦੀ ਗੱਲ ਕੀਤੀ ਆ, ਜਾਂ ਫਿਰ ਇਹ ਜਿਹੜਾ ਇਨਰੋਲਮੈਂਟ ਯੂਨੀਵਰਸਿਟੀ ਦੇ ਵਿਚ ਵਰਕ ਪਰਮਿਟ ਵੀ ਜਿਹੜਾ ਜਿੱਥੇ ਕੱਟਿਆ ਪਲੱਸ 2 ਵਾਲੇ ਵਾਲੀਆਂ ਦਾ ਖਾਸ ਤੌਰ ਤੇ, ਵੀ ਇਹ ਉਸੇ ਸਿਲਸਿਲੇ ਦਾ ਹਿੱਸਾ ਕਿ ਜਿਹੜਾ ਇਨ੍ਹਾਂ ਨੇ ਆਪ ਹੀ ਪਹਿਲਾਂ ਸ਼ੁਰੂ ਕੀਤਾ ਸੀਗਾ। ਹੁਣ ਆਪੇ ਖਲਾਰਾ ਪਾ ਕੇ ਇਕੱਠਾ ਤੇ ਚਲੋ ਅਸੀਂ ਨੁਕਸਾਨ ਕਰਕੇ ਫਿਰ ਕਰ ਹੀ ਲੈਂਦੇ ਹਾਂ, ਲੱਗਦਾ ਨੀਗਾ ਵੀ ਇਹਦੇ ਵਿਚ ਇਨ੍ਹਾਂ ਨੇ ਬਹੁਤ ਹੀ ਲੀਡਰਸ਼ਿਪ ਦਾ ਜਿਹੜਾ ਸਬੂਤ ਹੈ ਇਸ ਸਰਕਾਰ ਨੇ ਦਿੱਤਾ ਵੀ ਇਹ ਦੂਰਦ੍ਰਿਸ਼ਟੀ ਦੇ ਨਾਲ ਸੋਚਿਆ ਨੀ ਜਾ ਸਕਿਆ ਵੀ ਅਸੀਂ ਜੋ ਇਹ ਮਗੋਰੇ ਇਮੀਗ੍ਰੇਸ਼ਨ ਸਿਸਟਮ ਦੇ ਵਿਚ ਇਦਾਂ ਦੇ ਕਰ ਰਹੇ ਹਾਂ, ਕੁਆਲਿਟੀ ਛੱਡ ਕੇ ਕੁਆਂਟਿਟੀ ਵੱਲ ਨੂੰ ਭੱਜ ਰਹੇ ਹਾਂ, ਵੀ ਇਹਦੇ ਸਿੱਟੇ ਕੀ ਨਿਕਲਣਗੇ। ਇਹ ਲੀਡਰਸ਼ਿਪ ਹੋਣੀ ਸੀ ਜੇ ਦੂਰਦ੍ਰਿਸ਼ਟੀ ਨਾਲ ਪਹਿਲਾਂ ਸੋਚ ਕੇ ਇਹ ਨੀਤੀਆਂ ਬਣਾਈਆਂ ਜਾਂਦੀਆਂ, ਪਰ ਜਾਣੀ ਕਿ ਥੋੜਾ ਜਿਹਾ ਇੱਦਾਂ ਇੱਕ ਕਦਮ ਪੁੱਟ ਕੇ ਇੱਕ ਕਦਮ ਪਿੱਛੇ ਨੂੰ, ਇਹ ਤੇ ਫਿਰ ਕੋਈ ਆਮ ਵਿਅਕਤੀ ਵੀ ਕਰ ਲੂਗਾ। ਸੋ ਲੱਗਦਾ ਨੀ ਕਿ ਬਹੁਤਾ ਲੀਡਰਸ਼ਿਪ ਦਾ ਇਨ੍ਹਾਂ ਨੇ ਸਬੂਤ ਹੈ ਇਸ ਸਰਕਾਰ ਨੇ ਦਿੱਤਾ ਇਹ ਇਮੀਗ੍ਰੇਸ਼ਨ ਨੀਤੀ ਵਿਚ ਖਾਸ ਤੌਰ ਤੇ।
ਹਾਂਜੀ, ਜਿਵੇਂ ਦੇਖਣ ਦੇ ਵਿਚ ਆਇਆ ਜੋ ਸਾਹਿਬ ਕਿ ਜਿਹੜਾ ਰਿਫਿਊਜੀ ਸਟੇਟਸ ਆ ਉਧਰ ਨੂੰ ਕਹਿੰਦੇ ਬੜੀ ਭੱਜ ਦੌੜ ਜਿਹੜੀ ਸ਼ੁਰੂ ਹੋ ਚੁੱਕੀ ਆ।
ਹਾਂ, ਉਹਦੇ ਵਿਚ ਦੇਖੋ ਜੀ ਵੀ ਹੋਟਲਾਂ ਦੇ ਹੋਟਲ ਬੁੱਕ ਹੋ ਰਹੇ ਆ, ਵੀ ਰਿਲੀਜਨ ਦੇ ਵਿਚ ਵੀ ਕਾਫੀ ਵਕਤ ਪਿਆ ਹੋਇਆ, ਵੀ ਲੋਕ ਆ ਜਿਹੜੇ ਟੈਂਟਾਂ ਦੇ ਵਿਚ ਸੌਣ ਦੇ ਲਈ ਮਜਬੂਰ ਹੋ ਰਹੇ ਆ, ਕੋਈ ਜਿਹੜਾ ਸ਼ੈਲਟਰ ਆ ਕਿਸੇ ਰਿਫਿਊਜੀ ਜਿਹੜੇ ਆ ਵੀ ਆ ਰਹੇ ਆ ਵੀ ਉਹਨਾਂ ਨੂੰ ਸੌਣ ਵਾਲੀ ਜਗ੍ਹਾ ਜਿਹੜੀ ਆ ਉਹਨਾਂ ਨੂੰ ਸਾਂਭਣ ਵਾਲੀ ਮਿਲਣੀ ਜਿਹੜੀ ਉਹ ਔਖੀ ਹੋਈ ਹੋਈ ਆ। ਇਸੇ ਕਰਕੇ ਹੁਣ ਪੀਲ ਰੀਜਨ ਨੇ ਵੀ ਫੈਡਰਲ ਗਵਰਨਮੈਂਟ ਤੋਂ $11 million ਦੀ ਜਿਹੜੀ ਐਕਸਟਰਾ ਹੈਲਪ ਵੀ ਆ ਉਹ ਰਿਕੁਐਸਟ ਕੀਤੀ ਆ। ਸੋ ਕੁੱਲ ਮਿਲਾ ਕੇ ਇਹ ਟੋਰਾਂਟੋ ਸਿਟੀ ਦਾ ਵੀ ਹਾਲ ਰਿਹਾ, ਬਾਕੀ ਕੈਨੇਡਾ ਦੇ ਸ਼ਹਿਰਾਂ ਦੇ ਵਿਚ ਵੀ ਇੱਦਾਂ ਹੀ ਆ, ਪਰ ਕੁੱਲ ਮਿਲਾ ਕੇ ਇਹ ਕੈਨੇਡਾ ਦੀ ਜਿਹੜੀ ਪਰੰਪਰਾ ਰਹੀ ਆ ਦਹਾਕਿਆਂ ਤੋਂ ਵੀ ਜੇ ਡਰ ਤੇ ਆ ਕੇ ਕੋਈ ਵਿਅਕਤੀ ਕਹਿ ਦੇ ਵੀ ਜੇ ਮੈਨੂੰ ਵਾਪਸ ਮੋੜਿਆ ਤਾਂ ਮੈਂ ਮਰ ਜਾਊਂ, ਮੈਨੂੰ ਮਾਰ ਦਿੱਤਾ ਜਾਣਾ ਤੇ ਮੈਨੂੰ ਰੱਖ ਲਓ। ਸੋ ਉਹਨੂੰ ਇੱਕ ਅਪਰਚੁਨਿਟੀ ਦਿੱਤੀ ਜਾਂਦੀ ਆ, ਜਿਹੜਾ ਵਿਅਕਤੀ ਕੋਈ ਇਹ ਲਾਈਫ ਦੇ ਵਿਚ ਆ ਕੇ ਇੱਥੇ ਇੱਦਾਂ ਦੀ ਰਿਕੁਐਸਟ ਕਰਦਾ। ਸੋ ਉਸੇ ਤਹਿਤ ਹੀ ਇਹ ਨੀਤੀ ਆ ਜਿਹੜੀ, ਜੇ ਕੋਈ ਬੰਦਾ ਆ ਕੇ ਖੜਾ ਇੱਥੇ ਏਅਰਪੋਰਟ ਤੇ ਆ ਕੇ ਕਹਿ ਦੇ ਕਿ ਮੈਂ ਤਾਂ ਜੀ ਰਿਫਿਊਜੀ ਆ, ਸੋ ਉਹਦੀ ਗੱਲ ਸੁਣਨੀ ਪੈਂਦੀ ਆ, ਉਹਦੀ ਗੱਲ ਸੁਣਨ ਨੂੰ ਲੱਗ ਜਾਂਦਾ ਟੋਨੀ ਜੀ ਮੰਗਾ ਜੀ 2-3 ਸਾਲ ਤੱਕ ਦਾ ਸਮਾਂ, ਉਹ 2-3 ਸਾਲ ਤੱਕ ਦਾ ਸਮਾਂ ਹੁਣ ਉਸ ਵਿਅਕਤੀ ਨੂੰ ਫਿਰ ਸਾਂਭਣਾ ਵੀ ਪੈਣਾ ਜਿੰਨਾ ਚਿਰ ਉਹਦੇ ਪੈਰ ਨਾ ਲੱਗ ਜਾਣ। ਸੋ ਇਸੇ ਕਰਕੇ ਆ ਹੈਲਥ ਕੇਅਰ ਦੇ ਵਿਚ ਵੀ ਅਸੀਂ ਦੇਖਦੇ ਹਾਂ ਵੀ ਜਿਹੜੇ ਟੈਕਸ ਪੇਅਰ ਆ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਕਵਰੇਜ ਆ ਉਹ ਨਹੀਂ ਮਿਲਦੀਆਂ, ਪਰ ਚਾਹੇ ਆਪਣੀ ਕੰਟਰੀ ਦੇ ਵਿੱਚ ਅਜੇ ਪੈ ਹੀ ਪਾਇਆ ਤੇ ਸਾਰਿਆਂ ਦੀ ਸਾਰੀ ਤਰ੍ਹਾਂ ਦੀ ਜਿਹੜੀ ਫੁੱਲ ਕਵਰੇਜ ਉਹਨਾਂ ਨੂੰ ਬੱਚਿਆਂ ਸਮੇਤ ਫੈਮਿਲੀ ਸਮੇਤ ਮਿਲਦੀ ਆ ਇਹ ਕੈਨੇਡਾ ਦੇ ਸਿਸਟਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਪਤਾ ਨੀ ਕਿਸ ਤਰੀਕੇ ਦੀ ਇਹ ਥੋੜ੍ਹਾ ਬਹੁਤ ਚੇਂਜ ਕਰਨਗੇ ਜਾਂ ਨਹੀਂ ਬੀਤੇ ਸਮਿਆਂ ਤੋਂ ਇਹ ਚੱਲਿਆ ਆ ਰਿਹਾ ਇਹੀ ਸਿਸਟਮ ਆ ਕਿ ਜੇ ਕੋਈ ਲੋੜਵੰਦ ਵਿਅਕਤੀ ਆਏ ਨੇ ਕਿ ਜਿਹਦੇ ਕੋਲ ਨਹੀਂ ਹੈ ਆਪਣਾ ਗੁਜ਼ਾਰਾ ਚਲਾਉਣ ਨੂੰ ਕੁਛ ਉਹਨੂੰ ਦਿੱਤਾ ਜਾਂਦਾ ਤੇ ਜਿਨ੍ਹਾਂ ਕੋਲ ਸੋਰਸ ਹੈਗੇ ਆ ਉਹਨਾਂ ਕੋਲ ਲੈ ਕੇ ਦਿੱਤਾ ਜਾਂਦਾ ਸੋ ਟੈਕਸ ਪੇਅਰ ਆ ਜਿਹੜੇ ਕੈਨੇਡਾ ਦੇ ਉਹ ਸਮਝਿਆ ਜਾਂਦਾ ਵੀ ਇਹ ਸਮਰੱਥ ਨੇ ਥੋੜਾ ਬਹੁਤਾ ਚਲੋ ਇਹ ਖਰਚਾ ਆਪਣਾ ਦੇਖ ਲੈਣਗੇ ਪਰ ਜਿਹੜੇ ਨਵੇਂ ਲੋਕ ਆਏ ਆ ਵੀ ਉਹਨਾਂ ਦੀ ਹੈਲਪ ਕਰਨ ਵਾਸਤੇ ਸਾਨੂੰ ਸਿਸਟਮ ਨੂੰ ਖੜਨਾ ਚਾਹੀਦਾ ਸੋ ਉਸੇ ਤਰ੍ਹਾਂ ਦੀ ਆ ਜਿਹੜਾ ਜੀ ਪੇਅਰ ਰਿਫਿਊਜੀਜ਼ ਨੂੰ ਸੰਭਾਲਣ ਲਈ ਉਹਨਾਂ ਨੂੰ ਇਹ ਹੈਲਥ ਕੇਅਰ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸਾਰੀ ਤਰ੍ਹਾਂ ਦਾ ਜਿਹੜਾ ਜੀ ਹੱਥ ਖੁੱਲਾ ਦੇਣ ਦਿਆ ਜਿਹੜਾ ਸਿਸਟਮ ਆ ਕੈਨੇਡਾ ਦੇ ਵਿੱਚ ਅਜੇ ਵੀ ਉਦਾਂ ਚੱਲ ਰਿਹਾ
ਥੈਂਕ ਯੂ ਜੋਸ ਸਾਹਿਬ ਬਹੁਤ ਮਿਹਰਬਾਨੀ ਜਨਾਬ ਸੋਨੇ ਦੀ ਪ੍ਰਾਈਸ ਜਿਹੜੀ ਆ ਇਸ ਵੀਕ ਦੀ ਜੇ ਤੁਸੀਂ ਸੋਨੇ ਦੀ ਖਰੀਦਦਾਰੀ ਕਰਨੀ ਤਾਂ ਸੋਨੇ ਦੀ ਤਰ੍ਹਾਂ ਚਮਕਦਾ ਨਾ ਜੀ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ 2250 ਫੀ ਕੈਨੇਡੀਅਨ ਤੇ ਇਹ ਤੁਹਾਡੇ ਕੋਲ ਅਗਰ ਜੋ ਇਸ ਤਰ੍ਹਾਂ ਦਾ ਤਾਂ
ਡਾਲਰ ਦੇ ਵਿੱਚ 905-675-9334 ਤੇ ਤੁਸੀਂ ਕਰ ਲੈਣੀ ਹੈ ਗੱਲਬਾਤ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਦੇ ਨਾਲ ਪ੍ਰਾਈਸ ਇੱਕ ਵਾਰੀ ਫਿਰ ਸੋਨੇ ਤੁਹਾਡੇ ਨਾਲ ਸਾਂਝੀ ਕਰਦੀ ਹੈ ਜੀ 2820 ਕੈਨੇਡੀਅਨ ਤੇ ਇਹੀ ਪ੍ਰਾਈਸ ਅਗਰ ਤੁਸੀਂ ਯੂਐਸ ਡਾਲਰ ਦੇ ਵਿੱਚ ਲੈਣੀ ਆ ਤੇ 2120 ਤੇ ਜਾਂ ਫਿਰ ਤੁਸੀਂ ਜੀ ਆਪਣੇ ਮਨਪਸੰਦ ਦਾ ਕੜਾ ਬਣਾ ਸਕਦੇ ਇਸ ਵੀਕਐਂਡ ਤੇ ਉਹ ਬਣੇਗਾ 2750 ਦੇ ਵਿੱਚ ਤੇ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਜੀ ਮਾਈਕ ਭਟਨਾਗ ਸਾਹਿਬ ਦੇ ਨਾਲ ਭਟਨਾਗ ਸਾਹਿਬ ਸਵਾਗਤ
ਭਾਜੀ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਸਰ ਬਹੁਤ ਵਧੀਆ ਮਾਰਚ ਦੀ ਜਿਹੜੀ ਹੈ ਜੀ ਐਂਡ ਵਾਲੀ ਪੀਕ ਤੇ ਸਪੈਸ਼ਲ ਕੀ ਆ ਮਾਰਚ ਦੇ ਵਿੱਚ ਤੇ ਅਪ੍ਰੈਲ ਚ ਕੀ ਕਰਨ ਜਾ ਰਹੇ ਹਾਂ ਆਪਾਂ
ਜੀ ਭਾਜੀ ਪਹਿਲਾਂ ਮੈਂ ਆਪਣਾ ਸਾਰੇ ਸੋਤਿਆਂ ਨੂੰ ਮੈਂ ਭਟਨਾਗਰ ਤੇ ਜੀਐਨ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਤੇ ਕੁਇਕਲੀ ਭਾਜੀ ਗੱਲ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ ਜਿਹੜਾ ਆਪਣਾ ਮਾਰਚ ਸਪੈਸ਼ਲ ਹੈਗਾ ਉਹਦੇ ਬਾਰੇ ਕਿਉਂਕਿ ਮਾਰਚ ਸਪੈਸ਼ਲ ਜਿਹੜਾ ਲੈ ਕੇ ਆਏ ਹੈਗੇ ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ ਔਨ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਤੇ ਜਿਹੜੀ ਅੱਜ ਕੱਲ ਹਰ ਇੰਡੀਵਿਜੁਅਲ ਦੀ ਇੱਕ ਨੀਡ ਬਣਦੀ ਜਾ ਰਹੀ ਹੈ ਦੇਖੋ ਜੀ ਸਭ ਤੋਂ ਵੱਧ ਕੇ ਜਿਹੜੀ ਹੈਗੀ ਹੈ ਲੋਕਾਂ ਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਹੈ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਅੱਜ ਕੱਲ ਮਨੀ ਦੀ ਸ਼ਾਰਟਫਾਲ ਹੋਣ ਦੇ ਕਾਰਨ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਲਾਸਟ ਮੰਥ ਦੇ ਵਿੱਚ ਕਾਫੀ ਲੋਕਾਂ ਦੀ ਮੌਰਗੇਜ ਵੀ ਨਹੀਂ ਹੋ ਪਾ ਰਹੀ ਹੈ ਜੇ ਇੱਦਾਂ ਦੀ ਕਿਸੇ ਨੂੰ ਵੀ ਸਿਚੁਏਸ਼ਨ ਆ ਰਹੀ ਹੈ ਉਹ ਜ਼ਰੂਰ ਸਾਡੇ ਨਾਲ ਗੱਲ ਕਰਨਾ ਆਪਾਂ ਉਹਨਾਂ ਦੀ ਜਿਹੜੀ ਹੈਗੀ ਹੈ ਮੌਰਗੇਜ ਵੀ ਕਰਾ ਸਕਦੇ ਹਾਂ ਜਿਹੜੇ ਉਹਨਾਂ ਨੂੰ ਸ਼ਾਰਟਫਾਲ ਵੀ ਪੈ ਰਹੀ ਹੈ ਪੈਸੇ ਥੱਲੇ ਦੀ ਉਹਦੇ ਵਿੱਚ ਵੀ ਆਪਾਂ ਉਹਨਾਂ ਦੀ ਪੂਰੀ ਮਦਦ ਕਰ ਸਕਦੇ ਹਾਂ ਲੇਕਿਨ ਭਾਜੀ ਸਭ ਤੋਂ ਵੱਧ ਕੇ ਜਿਹੜੀ ਹੈਗੀ ਲੋਕਾਂ ਦੀ ਕਾਲਸ ਐਂਡ ਪੇਰੈਂਟਸ ਦੀ ਕਾਲਸ ਆ ਰਹੀਆਂ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਇਨਰੋਲ ਕਰਨਾ ਹੈਗਾ ਐਂਡ ਉਹਨਾਂ ਨੂੰ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਲੈਣੀ ਹੈਗੀ ਆ ਜੇ ਤੁਸੀਂ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਲੈਣੀ ਚਾਹ ਰਹੇ ਹੋ ਤਾਂ ਅਸੀਂ ਅਪ ਟੂ 1 ਮਿਲੀਅਨ ਡਾਲਰ ਤੱਕ ਦੀ ਲਾਈਨ ਆਫ ਕ੍ਰੈਡਿਟ ਤੁਹਾਨੂੰ ਦਵਾ ਸਕਦੇ ਹਾਂ ਤੇ ਜਿੰਨੀ ਵੀ ਤੁਹਾਡੀ ਅਪਰੇਜ਼ਲ ਆਏਗੀ ਆਪਾਂ ਉਹਦਾ ਅਪ ਟੂ 75% ਤੱਕ ਜਿਹੜਾ ਹੈਗਾ ਪੈਸਾ ਦਵਾਉਂਦੇ ਹਾਂ ਮਾਈਨਸ ਯੋਰ ਮੌਰਗੇਜ ਅਮਾਊਂਟ ਟੂ ਅ ਮੈਕਸਿਮ ਆਫ 1 ਮਿਲੀਅਨ ਡਾਲਰ ਸਾਰਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ ਔਨ ਟਾਈਮ ਤੁਹਾਡੀ ਕਲੋਜਿੰਗ ਹੋ ਸਕਦੀ ਹੈ ਜੇ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਤਾਂ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਸਿਰੇ ਚੜਾਈ ਜਾ ਸਕਦੀ ਆ ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਇਨਕਮ ਘੱਟ ਆ ਕ੍ਰੈਡਿਟ ਬਰੂਸ ਜਾਂ ਨੋ ਇਨਕਮ ਤੇ ਆ ਲੋ ਇਨਕਮ ਤੇ ਆ ਸੈਲਫ ਡਿਕਲੇਅਰਡ ਇਨਕਮ ਤੇ ਆ ਉਨ ਸਾਰੀ ਸਿਚੁਏਸ਼ਨ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਪ੍ਰੋਪਰ ਫਾਈਨੈਂਸਿੰਗ ਕਰਾ ਸਕਦੇ ਹਾਂ ਜੇ ਮੇਰੇ ਨਾਲ ਕੋਈ ਵੀ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ ਵੀ ਕੁਐਸਚਨ ਹੈਗਾ ਤੁਹਾਨੂੰ ਜਾਂ ਕੋਈ ਜਿਹੜਾ ਹੈਗਾ ਇਨਕੁਆਇਰੀ ਤੁਹਾਡੀ ਹੈਗੀ ਹੈ ਕਿੱਦਾਂ ਕਰਨਾ ਹੈਗਾ ਕੀ ਡਾਕੂਮੈਂਟ ਦੇਣੇ ਹੈਗੇ ਕਿਵੇਂ ਕਰਨਾ ਹੈਗਾ ਉਹ ਤੁਸੀਂ ਮੇਰੇ ਨਾਲ ਸਾਰੀ ਗੱਲਬਾਤ ਦੀ ਸੰਪਰਕ ਕਰ ਸਕਦੇ ਹੋ ਨੰਬਰ ਆਪਣਾ ਇੱਕੋ ਹੀ ਇੱਕ ਹੈ 647-702-2023 6477-02-2023 ਤੇ ਜੇ ਤੁਹਾਡਾ ਫੋਨ ਨਾ ਚੱਕ ਪਈਏ ਤਾਂ ਰਿਕੁਐਸਟ ਕਰ ਲਿਆ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜੋ ਵਿਦਇਨ 2 ਆਵਰਸ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ 647-702-2023 6477-702-2023 ਤੇ ਲਾਸਟ ਦੇ ਵਿੱਚ ਬਸ ਇੰਨਾ ਹੀ ਕਹਿ ਕੇ ਜਾਊਗਾ ਜੇ ਤੁਹਾਡੀ ਕੋਈ ਵੀ ਸਿਚੁਏਸ਼ਨ ਇੱਦਾਂ ਦੀ ਆ ਰਹੀ ਹੈ ਕਿ ਤੁਹਾਡੀ 11th ਆਵਰ ਦੇ ਵਿੱਚ ਮੌਰਗੇਜ ਡਿਕਲਾਈਨ ਹੋ ਰਹੀ ਹੈ ਜਾਂ ਤੁਹਾਡੀ ਕਲੋਜ਼ਿੰਗ ਨੈਕਸਟ ਵੀਕ ਹੈਗੀ ਹੈ 30-31 ਤਰੀਕ ਨੂੰ ਐਨ ਹਜੇ ਤੱਕ ਤੁਹਾਨੂੰ ਕੋਈ ਜਵਾਬ ਨਹੀਂ ਆਇਆ ਲੈਂਡਰ ਕੋਲੋਂ ਮੌਰਗੇਜ ਪ੍ਰੋਫੈਸ਼ਨਲ ਕੋਲੋਂ ਜਾਂ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਕਿ ਜਿੱਥੋਂ ਵੀ ਤੁਸੀਂ ਕਰਾ ਰਹੇ ਹੋ ਉੱਥੋਂ ਤੁਹਾਡੀ ਮੌਰਗੇਜ ਡਿਕਲਾਈਨ ਹੋ ਗਈ ਹੈ ਤਾਂ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਅਸੀਂ ਤੁਹਾਡੀ ਕਲੋਜ਼ਿੰਗ ਵਿਦਇਨ 24 ਆਵਰ ਦੇ ਵਿੱਚ ਪੂਰੀ ਸਿਰਜਣਾ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
मुनफरिद लवाजमात के साथ बनाइए अफ्तार का हर पकवान खास. यही नहीं, रियल कनेडियन सुपर स्टोर पर कम कीमत में पाएं सभी कुछ. तो देख किस बात की आज ही जाइए रियल कनेडियन सुपर स्टोर.
ट्रक वाले भी रोजरा ध्यान देना. ट्रक वर्ल्ड कैनेडा विच ट्रकिंग इंडस्ट्री का सब तो वड्डा शो इंटरनेशनल सेंटर विखे 18-19 अप्रैल हो रहा है. मिलो क्विक ट्रक लीव दी पूरी टीम नु बूथ नंबर 1410 विच. तिन्ने दिन जितो फ्री ऑयल चेंज ते कई होर इनाम. री एंट्री पास ले truckworld.ca ते प्रोमो कोड क्विक दी वर्तो करो. कैनेडाज लार्जेस्ट ट्रक शो 18-19 अप्रैल नु. वधेरे जानकारी लई कॉल करो क्विक ट्रक लीव 519-622-0660.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ. ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ. ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ. ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290